ਕੀਤਾ, 5 ਸਾਲ ਇੱਥੇ ਵੀ ਕੰਮ ਕੀਤਾ ਥੋੜੀ ਦੇਰ, ਬਟ ਮੈਂ ਖੁਸ਼ ਨਹੀਂ ਸੀਗਾ, ਆਈ ਵਾਜ਼ ਨਾਟ ਹੈਪੀ. ਸੋ ਇਟ ਵਾਜ਼ ਨਾਟ ਦੈਟ ਆਈ ਵਾਜ਼ ਕੰਪਲੇਨਿੰਗ ਇਨ ਇੰਡੀਆ, ਆਈ ਸਟਾਰਟਡ ਚੂਜ਼ਿੰਗ ਮਾਈ ਓਨ ਜਰਨੀ, ਓਨ ਪਾਥ, ਤੇ ਇੱਥੇ ਆ ਕੇ ਔਰ ਉੱਥੇ ਪ੍ਰੋਲੋਂਗ ਇਸ ਲਈ ਹੋ ਗਿਆ ਕਿਉਂਕਿ ਇੰਜੀਨੀਅਰ ਦੇ ਵੀਜ਼ਾ ਲੱਗ ਰਹੇ ਸੀ, ਉਹੀ ਜਿਹੜਾ ਥੋੜਾ ਟਾਈਮ ਪ੍ਰੋਸੈਸਿੰਗ ਟਾਈਮ ਲੱਗ ਗਿਆ, ਫਿਰ ਦੈਟ ਇਜ਼ ਅ ਟਾਈਮ ਆਈ ਗੋਟ ਮੈਰਿਡ. ਸੋ ਮੇਰੇ ਲਾਈਫ ਚ ਕਾਫੀ ਚੇਂਜਿਸ ਆ ਰਹੇ ਸੀਗੇ ਔਰ ਮੈਂ ਉਹੀ ਟਾਈਮ ਮੈਂ ਆਪਣਾ ਬਿਜ਼ਨਸ ਵੀ ਸਟਾਰਟ ਕਰ ਦਿੱਤਾ, ਐਗਜੀਬਿਸ਼ਨ ਲਗਾਉਣ ਦਾ. ਸੋ ਐਂਡ ਆਈ ਵਾਜ਼ ਵੈਂਚਰਿੰਗ ਆਊਟ. ਸੋ ਉਹ 4-5 ਸਾਲ ਦਾ ਉਹ ਵਕਫਾ ਉੱਥੇ ਲੱਗ ਗਿਆ. ਫਾਈਨਲੀ ਆਈ ਕੁਇਟ ਮਾਈ ਜੋਬ, ਮੈਂ ਕੰਟਰੀ ਛੱਡ ਦਿੱਤੀ, ਇੱਥੇ ਆ ਗਿਆ. ਸੋ ਇੱਥੇ ਆ ਕੇ ਵੀ ਠੀਕ ਹੈ, ਪੈਰ ਜਮਾਉਣ ਨੂੰ ਰਾਈਟ ਅਵੇ ਤਾਂ ਬੰਦੇ ਕੋਲ ਹਜੇ ਲਾਇਸੈਂਸ ਨਹੀਂ, ਅਜੇ ਕੱਲ ਕੈਨੇਡਾ ਉਤਰਿਆ ਤੇ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਕਿ ਕੀ ਕਰਨਾ ਕੀ ਹੈ. ਇਹ ਹੀ ਨਹੀਂ ਪਤਾ ਸੀ ਕੀ ਕਰਨਾ, ਲੈਟ ਮੀ ਵੈਰੀ ਓਨੈਸਟ, ਕਿ ਮੈਨੂੰ ਇਹ ਵੀ ਨਹੀਂ ਪਤਾ ਸੀ ਮੈਂ ਕਰਨਾ ਕੀ ਹੈ. ਬਟ ਆਈ ਵਾਜ਼ ਸ਼ੋਰ ਕਿ ਮੈਂ ਇੰਜੀਨੀਅਰਿੰਗ ਦੀ ਜੋਬ ਜੇ ਮਿਲ ਵੀ ਜਾਏਗੀ ਤਾਂ ਬਹੁਤ ਜ਼ਿਆਦਾ ਮੈਂ ਉਸ ਸਾਈਡ ਕੰਟੀਨਿਊ ਨਹੀਂ ਕਰਾਂਗਾ. ਸੋ ਆਈ ਟਰਾਈ ਟੂ ਮੇਕ ਸ਼ੋਰ, ਔਰ ਮੈਂ ਅੱਜ ਵੀ ਜਿੰਨੇ ਵੀ ਯੰਗਸਟਰਸ ਮੈਨੂੰ ਮਿਲਦੇ ਆ, ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿੰਦਾ, ਜਿੰਨੇ ਵੀ ਯੰਗਸਟਰ ਮਿਲਦੇ ਆ, ਇੱਕ ਮਿੰਟ ਵੀ ਉਸ ਜਗ੍ਹਾ ਨਹੀਂ ਰਹਿਣਾ ਜਿੱਥੇ ਜਿਹੜਾ ਤੁਹਾਡੇ ਫਿਊਚਰ ਦੇ ਨਾਲ ਅਲਾਈਨ ਨਹੀਂ ਕਰਦਾ. ਠੀਕ ਹੈ ਨੀ, ਮੈਂ ਆਪਣੇ ਤੇ ਲਾਗੂ ਕਰਕੇ ਇਹ ਦੱਸਦਾ ਔਰ ਨਾਲ ਸ਼ਾਹਰੁਖ ਖਾਨ ਦਾ ਐਗਜ਼ਾਮਪਲ ਦਿੰਦਾ ਹੈ ਕਿ ਸ਼ਾਹਰੁਖ ਖਾਨ ਬੰਬੇ ਦੇ ਵਿੱਚ ਖੜਾ ਹੈ ਔਰ ਉਹ ਕਹਿੰਦਾ ਹੈ ਕਿ ਨਾਲ ਆਪਣੇ ਫਰੈਂਡ ਨੂੰ ਕਹਿ ਰਿਹਾ ਕਿ ਭਾਈ ਇਸ ਬੰਬੇ ਤੇ ਅਸੀਂ ਰਾਜ ਕਰਨਾ. ਠੀਕ ਹੈ ਨੀ, ਅੱਜ ਉਹਨੂੰ ਐਵੇਂ ਨੀ ਕਿੰਗ ਖਾਨ ਕਹਿੰਦੇ, ਦੋ ਹੀ ਬੰਦੇ ਆ ਜਿਹਨਾਂ ਦੇ ਨਾਮ ਕਿੰਗ ਲੱਗਦਾ, ਅਮਿਤਾਬ ਬੱਚਨ ਸਾਹਿਬ ਦੇ ਨਾਲ ਵੀ ਕਿੰਗ ਨੀ ਲੱਗਦਾ, ਇਜ਼ ਅ ਗ੍ਰੇਟ ਪਰਸਨੈਲਿਟੀ. ਇੱਕ ਕਿੰਗ ਕੋਹਲੀ ਕ੍ਰਿਕਟ ਦੇ ਵਿੱਚ ਕਿਸੇ ਦੇ ਨਾਲ ਕਿੰਗ ਨੀ ਲੱਗਦਾ, ਕਦੇ ਸੁਣਿਆ ਕਿੰਗ ਰੋਹਿਤ ਸ਼ਰਮਾ, ਨਹੀਂ, ਇੱਕ ਹੀ ਬੰਦਾ ਆ ਜਿਹੜਾ ਕਿੰਗ ਲੱਗਦਾ, ਦੈਟ ਇਜ਼ ਕਿੰਗ ਕੋਹਲੀ. ਔਰ ਉੱਥੇ ਵੀ ਬਾਲੀਵੁੱਡ ਦੇ ਵਿੱਚ ਬਾਦਸ਼ਾਹ ਇੱਕੋ ਹੀ ਆ, ਸ਼ਾਹਰੁਖ ਖਾਨ. ਠੀਕ ਹੈ, ਲੇਕਿਨ ਉਹਦੀ ਇੱਕ ਵਜ੍ਹਾ ਆ ਕਿ ਉਹਨੇ ਉੱਥੇ ਕਿਹਾ ਕਿ ਬਈ ਮੈਂ ਇੱਥੇ ਬਾਲੀਵੁੱਡ ਤੇ ਬੰਬੇ ਤੇ ਰਾਜ ਕਰਨਾ ਆਇਆ. ਨਾਲ ਫਰੈਂਡ ਕਹਿ ਰਿਹਾ ਉਹ ਕਿਰਾਇਆ ਦੇਣ ਦੇ ਪੈਸੇ ਨਹੀਂ ਹੈ, ਮਕਾਨ ਮਾਲਿਕ ਕਹਿ ਰਿਹਾ ਵੀ ਉਹਨੇ ਬਾਹਰ ਕੱਢ ਦੇਣਾ 1 ਤਰੀਕ ਨੂੰ, ਉਹ ਕਹਿੰਦਾ ਉਹ ਕੋਈ ਨੀ ਹਜੇ, ਮਤਲਬ ਉਹਦਾ ਫੋਕਸ ਉਹਦੇ ਤੇ ਹੈ. ਤੁਹਾਨੂੰ ਲੱਗਦਾ ਹੈ ਕਿ ਸ਼ਾਹਰੁਖ ਖਾਨ ਕਦੇ ਜਾ ਕੇ ਟਿਮ ਹੋਟਲਸ ਤੇ ਕਾਫੀ ਵੇਚਣ ਲੱਗ ਪੈਂਦਾ? ਉਹ ਬਣਿਆ ਨਹੀਂ ਉਸ ਕੰਮ ਲਈ. ਤੁਹਾਨੂੰ ਲੱਗਦਾ ਹੈ ਕਿ ਕਦੇ ਰਣਵੀਰ ਸਿੰਘ ਨੂੰ ਇਹ ਕਿਹਾ ਜਾਂਦਾ ਕਿ ਭਾਈ ਸਾਹਿਬ ਟੀਵੀ ਦੇ ਵਿੱਚ ਕੰਮ ਕਰ ਲਓ? ਕਹਿੰਦਾ ਮੈਂ ਬਣਿਆ ਹੀ ਨਹੀਂ, ਮੈਂ ਬਣਿਆ ਹੀ ਸਿਲਵਰ ਸਕਰੀਨ ਵਾਸਤੇ. ਰਣਵੀਰ ਸਿੰਘ, ਉਹ 1 ਮਿੰਟ ਵੀ ਇਹ ਲੋਕ ਉੱਥੇ ਵੇਸਟ ਨਹੀਂ ਕਰਦੇ, 1 ਮਿੰਟ ਵੀ ਉਹ ਲੋਕ ਉੱਥੇ ਵੇਸਟ ਨਹੀਂ ਕਰਦੇ. ਜਦੋਂ ਵਿਰਾਟ ਕੋਹਲੀ ਦੇ ਫਾਦਰ ਹੀ ਪਾਸ ਹੋਵੇ, ਠੀਕ ਹੈ ਨੀ, ਤਾਂ ਉਹਦੇ ਉਦਣ ਉਹ ਕ੍ਰਿਕਟ ਮੈਚ ਖੇਲ ਕੇ ਆਇਆ, ਬਾਅਦ ਜਾ ਕੇ ਅੰਤਿਮ ਰਸਮਾਂ ਚ ਸ਼ਾਮਿਲ ਹੋਇਆ. ਠੀਕ ਹੈ, ਸੋ ਇਹ ਜਿਹੜੇ ਸ਼ਖਸੀਅਤਾਂ ਨੇ ਬਿਲਕੁਲ ਵੱਖਰੀਆਂ ਨੇ, ਅਸੀਂ ਇਹੀ ਇਹਨਾਂ ਤੋਂ ਸਿੱਖ ਸਕਦੇ ਕਿ 1 ਮਿੰਟ ਵੀ ਕਿਤੇ ਉਹ ਕੰਮ ਨਹੀਂ ਕਰਨਾ ਜਿਹੜਾ ਸਾਨੂੰ ਲੱਗਦਾ ਹੈ ਕਿ ਹੁਣ ਅੱਜ ਮੈਨੂੰ ਕੋਈ ਫਰਜ਼ ਕਰ ਲਓ 18 ਸਾਲ ਦਾ ਬੱਚਾ ਮਿਲਦਾ ਹੈ, ਉਹ ਕਹਿੰਦਾ ਜੀ ਮੈਂ ਅਗਲੇ 5-7-8 ਸਾਲ ਮੈਂ ਆਰਕੀਟੈਕਚਰਲ ਇੰਜੀਨੀਅਰਿੰਗ ਦੇ ਵਿੱਚ ਲਗਾਉਣਾ ਚਾਹੁੰਦਾ ਹੈ, ਕਰਨਾ ਕੀ ਹੈ, ਮੈਂ ਨਿਊਰੋ ਸਰਜਨ ਬਣਨਾ ਚਾਹੁੰਦਾ, ਫਿਰ 6 ਸਾਲ ਕੰਪਲੀਟ ਨਹੀਂ ਕਰੋਗੇ ਜ਼ਿੰਦਗੀ ਚ, ਹੋਰ ਕੀ ਕਰੋਗੇ? ਨੋ, ਵਾਈ ਆਰ ਯੂ ਡੂਇੰਗ ਆਰਕੀਟੈਕਚਰਲ ਇੰਜੀਨੀਅਰਿੰਗ? ਜੇ ਨਿਊਰੋ ਸਰਜਨ ਬਣਨਾ ਫਿਰ ਇੰਜੀਨੀਅਰਿੰਗ ਨੂੰ ਛੱਡ ਦਿਓ, ਇਹ ਬਿਲਕੁਲ 2 ਅਲੱਗ ਅਲੱਗ ਚੀਜ਼ਾਂ ਨੇ, ਕਰਨਾ ਉਹ ਆ, ਕਰ ਇਹ ਰਹੇ ਆ, ਫਿਰ ਦੋਸ਼ ਹਾਲਾਤ ਨੂੰ ਦੇਣਾ, ਫਿਰ ਤਾਂ ਕੰਪਲੇਨਿੰਗ ਹੀ ਹੋਣੀ ਹੈ. ਸੋ ਜਿਸ ਗਲਤ ਟ੍ਰੇਨ ਤੇ ਚੜ ਗਏ ਹੋ, ਜੋ ਤੁਹਾਡਾ ਅੱਜ ਦੀ ਗੱਲ ਸੀਗੀ, ਇਫ ਯੂ ਹੈਵ ਟੇਕਨ ਅ ਰੋਂਗ ਟ੍ਰੇਨ, ਫੌਰਨ ਉਸ ਤੋਂ ਤੁਸੀਂ ਵਾਪਸ ਆ ਜਾਓ, ਵਰਨਾ ਫਿਰ ਦਿੱਕਤ. ਜਿਹੜੀ ਵਾਪਸੀ ਦੀ ਟਿਕਟ ਤੁਸੀਂ ਕਹਿਣਾ, ਇਹੀ ਬੋਲਿਆ ਤੁਸੀਂ, ਟਿਕਟ ਬੈਕ ਟਿਕਟ ਜਿਹੜੀ ਹੋਏਗੀ ਉਨੀ ਹੀ ਮਹਿੰਗੀ ਹੋਏਗੀ. ਬਿਲਕੁਲ ਠੀਕ ਕਹਿ ਰਹੇ, ਕਿਉਂਕਿ ਉਨੀ ਟਾਈਮ ਫਿਰ ਵਾਪਸੀ ਦਾ ਜ਼ਿਆਦਾ ਲੱਗੇਗਾ, ਔਰ ਜਿਹੜਾ ਪ੍ਰਾਈਮ ਟਾਈਮ ਹੈ 15-35, ਮਤਲਬ ਅਵਰ ਐਨਰਜੀ ਇਜ਼ ਐਟ ਪੀਕ, 15-35 ਇੱਕ ਬੇਸ ਬਣਾਉਣ ਦਾ ਟਾਈਮ ਹੈ. ਠੀਕ ਹੈ ਨੀ, 15-35, 15-35, ਬਾਕੀ 35 ਸਾਲ ਤੋਂ ਬਾਅਦ ਕੀ ਹੋਣਾ, ਜਿਹੜਾ 15-35 ਬੇਸ ਬਣਾਉਣਾ, 35-35 ਅਸੀਂ ਕਹਿ ਸਕਦੇ ਹਾਂ ਕਿ ਲਗਭਗ 50 ਜਿਹੜਾ ਉਹ ਫਿਰ ਪੀਕ ਕਰਨਾ, 35-50 ਪੀਕ ਕਰਨਾ. ਔਰ ਮੈਂ ਆਈ ਐਮ 52 ਰਾਈਟ ਨਾਓ, ਮੈਂ 50 ਸਾਲ ਤੋਂ ਬਾਅਦ ਇਹ ਰਿਅਲਾਈਜ਼ ਕੀਤਾ ਕਿ ਲਾਈਫ ਬਿਗਿਨਸ ਐਟ 40, 40 ਸਾਲ ਬਾਅਦ, ਕਿਉਂਕਿ ਫਿਰ ਤੁਸੀਂ ਪੀਕ ਕਰ ਰਹੇ ਹੁੰਦੇ ਹੋ, ਤੁਸੀਂ ਆਪਣੀ ਗਰੋਥ ਇੰਜੋਏ ਕਰਦੇ ਹੋ, ਔਰ ਫਿਰ 50 ਸਾਲ ਤੋਂ ਬਾਅਦ ਬੰਦਾ ਕਹਿੰਦਾ ਵੀ ਹੁਣ ਠੀਕ ਹੈ. ਬਟ ਇਹ ਜਿਹੜੇ ਸਾਲ ਨੇ 15-35, 15-35 ਔਰ 35-50, ਇਹ 2 ਮੈਂ ਸਮਝਦਾ ਕਿ ਸਭ ਤੋਂ ਕਰੂਸ਼ਲ ਟਾਈਮ ਹੈ, ਕਿਉਂਕਿ ਬਾਕੀ ਟਾਈਮ ਤਾਂ ਅਸੀਂ ਹੋਸ਼ ਹੀ ਸੰਭਾਲ ਰਹੇ ਹੁੰਦੇ ਹਾਂ, ਪੇਰੈਂਟਸ ਟੇਕ ਕੇਅਰ ਕਰ ਰਹੇ ਹੁੰਦੇ ਆ, ਠੀਕ ਹੈ, ਬਟ 15 ਸਾਡੇ ਕੈਰੀਅਰ ਡਿਫਾਈਨਿੰਗ ਮੂਵਮੈਂਟਸ ਹੁੰਦੇ ਨੇ, ਫਿਰ ਕੈਰੀਅਰ ਅਸੀਂ ਪਿੱਕ ਕਰਦੇ ਹਾਂ, ਲਾਈਫ ਪਾਰਟਨਰ ਅਸੀਂ ਪਿੱਕ ਕਰਦੇ ਹਾਂ, ਔਰ ਉਹ ਸਾਡੇ ਅੰਦਰ ਜੋਸ਼ ਐਨਰਜੀ ਹੈ ਉਹਨੂੰ ਵੇਸਟ ਨਾ ਕਰੀਏ. ਸੋ 35 ਤੱਕ ਅਸੀਂ ਬੇਸ ਬਣਾ ਲਿਆ ਵੀ ਅਸੀਂ ਕਰਨਾ ਕੀ ਹੈ ਜ਼ਿੰਦਗੀ ਚ, ਸੋਲਿਡ ਬੇਸ, ਐਂਡ 35 ਤੋਂ ਲੈ ਕੇ ਫਿਰ 50 ਤੱਕ ਪੀਕ ਕਰੋ, ਜਿੰਨਾ ਤੁਸੀਂ ਕਰ ਸਕਦੇ ਹੋ ਪੀਕ ਕਰੋ, 50 ਤੋਂ ਬਾਅਦ ਫਿਰ ਇੰਜੋਏ ਕਰੋ. ਬਹੁਤ ਸ਼ੁਕਰੀਆ ਜੀ. ਔਰ ਇਸ਼ਾਰਾ ਹੋ ਰਿਹਾ, ਉਹ ਕਹਿੰਦੇ ਜੀ ਬ੍ਰੇਕ ਨਹੀਂ ਤੁਸੀਂ ਲੈ ਰਹੇ. ਹਾਂਜੀ ਹਾਂਜੀ, ਬ੍ਰੇਕ ਲੈ ਲਓ ਜੀ, ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ, ਬਟ ਬਿਫੋਰ ਆਈ ਟੇਕ ਅ ਰਿਕਾਰਡਡ ਬ੍ਰੇਕ, ਆਈ ਵਾਂਟ ਜੇ 1-2 ਮਿੰਟ ਤੁਸੀਂ ਵੀ ਲਓ. ਤਾਨੀਆ ਜੀ, ਯੂ ਵਾਂਟ ਟੂ ਐਡ ਸਮਥਿੰਗ? ਪਲੀਜ਼ ਡੂ ਸੋ.
जी बिल्कुल युद्धवीर जी, रिकॉर्डेड ब्रेक का भी समा हो रहा है। जो पॉइंट्स हाईलाइट किए ने, दे आर एक्चुअली वेरी ब्यूटीफुल। एंड सेम चीज दे विच जे थॉट नू आपां एक होर टेंजेंट तो पिक करिए, दैट इज कि लाइफ दे विच जिहड़ियां एक्सटर्नल चीजां ने अपने हाथ च नहीं हुंदियां, बट वी ऑलवेज हैव अ चॉइस कि आपां किदां रिएक्ट करना किसी भी सिचुएशन दे विच। एंड नंबर ऑफ टाइम्स जिदां तुसीं खुद कहा कि सानू अपनी जिहड़ी लाइक आपां सिक्स सेंस कह दिए, इंट्यूशन कह दिए, ਉਹ ਆਲਵੇਜ਼ ਦੱਸਦੀ ਹੁੰਦੀ ਆ ਕਿ ਦਿਸ ਇਜ਼ ਰਾਈਟ ਐਂਡ ਦਿਸ ਇਜ਼ ਨਾਟ ਰਾਈਟ, ਜਦੋਂ ਆਪਾਂ ਕੁਝ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਜ਼ਿੰਦਗੀ ਚ ਕਰਦੇ ਆ। ਸੋ ਉਹ ਚੀਜ਼ ਹਮੇਸ਼ਾ ਆਪਾਂ ਜਿਹੜੀ ਆਪਣੀ ਉਹ ਇਨਰ ਆਵਾਜ਼ ਆ ਨਾ, ਉਹਨੂੰ ਸੁਣਨਾ ਚਾਹੀਦਾ, ਤੇ ਜਿਹੜੀਆਂ ਚੀਜ਼ਾਂ ਸਹੀ ਨੇ, ਐਥੀਕਲ ਨੇ, ਉਹਨਾਂ ਨੂੰ ਹਮੇਸ਼ਾ ਕਰਨਾ ਚਾਹੀਦਾ। ਨਿੱਕੀਆਂ ਨਿੱਕੀਆਂ ਔਗਣਾਂ ਵੀ ਜਿਹੜੀਆਂ ਹੁੰਦੀਆਂ ਨੇ ਨਾ ਟਾਈਮ ਦੇ ਨਾਲ, ਵੀ ਆਲ ਹੈਵ ਦੋਜ਼ ਥਿੰਗਸ, ਤੇ ਉਹਨੂੰ ਖੁਦ ਨੂੰ ਦੇਖੋ, ਪਰਖੋ, ਆਪਣੇ ਆਪ ਨੂੰ ਇੰਪਰੂਵ ਕਰੋ। ਚਾਹੇ ਸਿੰਪਲੈਸਟ ਐਗਜ਼ਾਮਪਲ ਆ ਕਿ ਜੇ ਕਿਸੇ ਨੂੰ ਗੁੱਸਾ ਆਉਂਦਾ ਵਾ, ਦੈਟਸ ਅ ਰੋਂਗ ਟ੍ਰੇਨ। ਹੁਣ ਆਪਾਂ ਸਾਰੀ ਉਮਰ ਉਦਾਂ ਹੀ ਹੈ ਨਾ, ਨਿੱਕੀਆਂ ਨਿੱਕੀਆਂ ਗੱਲਾਂ ਤੇ ਰਿਐਕਟ ਨਹੀਂ ਕਰਦੇ ਰਹਾਂਗੇ। ਖੁਦ ਨੂੰ ਆਪਾਂ ਐਨਾਲਾਈਜ਼ ਕਰੀਏ, ਦੇਖੀਏ ਕਿ ਓਕੇ ਮੈਨੂੰ ਇਹ ਚੀਜ਼ ਆ ਰਿਹਾ, ਕਿਉਂ ਆ ਰਿਹਾ, ਉਹਨੂੰ ਪ੍ਰੈਕਟੀਕਲੀ ਸੋਚਾਂਗੇ, ਸਮਝਾਂਗੇ, ਐਂਡ ਫਿਰ ਉਹ ਚੀਜ਼ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰੋ। ਐਂਡ ਦੈਟ ਇਜ਼ ਆਲਸੋ ਰੋਂਗ ਟ੍ਰੇਨ, ਬੇਸਿਕਲੀ ਰੋਂਗ ਟ੍ਰੇਨ। ਕੋਈ ਵੀ ਐਕਸ਼ਨ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਪਰ ਆਪਾਂ ਕਰ ਰਹੇ ਹਾਂ, ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਉਹਨਾਂ ਨੂੰ ਇੰਪਰੂਵ ਕਰੋ, ਚੇਂਜ ਕਰੋ। ਐਂਡ ਵਿਦ ਟਾਈਮ, ਜਿੱਦਾਂ ਤੁਸੀਂ ਖੁਦ ਕਿਹਾ ਕਿ ਮੈਂ ਇਹ ਜਿਹੜਾ ਟਾਈਮ ਤੁਸੀਂ ਲਾਈਕ ਡਿਫਾਈਨ ਕੀਤਾ ਆ, ਉਹ ਥੋੜਾ ਜਿਹਾ ਮੇਰੇ ਸਭ ਦਾ ਡਿਫਰੈਂਟ ਹੋ ਸਕਦਾ ਆ ਕੀ ਹੈ ਨਾ, ਬਟ ਦ ਪੁਆਇੰਟ ਇਜ਼ ਬੇਸਿਕਲੀ ਜਿੰਨਾ ਜ਼ਿਆਦਾ ਖੁਦ ਨੂੰ ਇਵੋਲਵ ਕਰ ਸਕਦਾ, ਇੰਪਰੂਵ ਕਰ ਸਕਦਾ ਡੇ ਬਾਏ ਡੇ, ਦੈਟ ਇਜ਼ ਵੈਰੀ ਇੰਪੋਰਟੈਂਟ। ਐਂਡ ਉੱਥੇ ਹੀ ਆਪਣਾ ਅੱਜ ਦਾ ਥੋਟ ਆਫ ਦ ਡੇ ਬਿਲਕੁਲ ਲਾਈਕ ਹੈ ਨਾ ਘੁੰਮਦਾ ਆ, ਦੈਟ ਇਜ਼ ਦ ਮੇਨ ਕੋਰ ਪ੍ਰਿੰਸੀਪਲ ਕਿ ਖੁਦ ਨੂੰ ਇੰਪਰੂਵ ਕਰੋ, ਇਵੋਲਵ ਕਰੋ। ਐਂਡ ਇਹਦੇ ਨਾਲ ਹੀ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਦਾ ਬਿਲਕੁਲ ਸਮਾਂ
ਹੋ ਗਿਆ। ਉਹ ਗੱਲ ਕਹਾਂਗਾ ਮੈਂ, ਇੱਕ ਰਫ ਜਿਹੜੀ ਏਜ ਦੀ ਗੱਲ ਹੈ ਨਾ, ਉਹ ਇੱਕ ਰਫ ਆਈਡੀਆ ਦਿੱਤਾ ਕਿ ਕਿਸ ਟਾਈਮ ਤੇ ਤੁਸੀਂ ਪੀਕ ਕਰਨਾ, ਕਿਸ ਟਾਈਮ ਦੇ ਉੱਤੇ ਕੀ ਕਰਨਾ, ਬਟ ਉਹ ਕੋਈ ਐਗਜੈਕਟ ਨਹੀਂ ਆ। ਹੋ ਸਕਦਾ ਹੈ ਕਿ ਦੇਖੋ, ਮਾਰਕ ਜ਼ਕਰਬਰਗ ਮਿਡ ਟਵੰਟੀਜ਼ ਦੇ ਵਿੱਚ, ਹੁਣ ਜੇ ਕੋਈ ਵੀ ਇਨਸਾਨ ਹੈ, ਮਾਰਕ ਜ਼ਕਰਬਰਗ ਮਿਡ ਟਵੰਟੀਜ਼ ਚ ਬਿਲੀਅਨੇਅਰ ਬਣ ਗਿਆ, ਠੀਕ ਹੈ ਨੀ। ਸੋ ਉਹਨੇ ਤਾਂ ਫਿਰ, ਉਹ ਤਾਂ ਇਹ ਕਹੇਗਾ ਜੀ ਮੈਂ 25 ਤੋਂ ਹੀ ਪੀਕ ਕਰਨਾ ਸ਼ੁਰੂ ਕਰ ਦਿੱਤਾ ਸੀ 25 ਸਾਲ ਦੀ ਉਮਰ ਤੋਂ ਹੀ, ਠੀਕ ਹੈ। ਜਿਹੜਾ ਵਾਰਨ ਬਫੇ ਹੈ ਉਹ 50 ਸਾਲ ਤੋਂ ਬਾਅਦ ਬਣਿਆ, ਠੀਕ ਹੈ। ਸੋ ਮੈਂ ਮੋਟੇ ਤੌਰ ਤੇ ਇੱਕ ਰੈਫਰੈਂਸ ਦਿੱਤਾ ਹੈਗਾ, ਐਂਡ ਦੈਟ ਡਜ਼ਨਟ ਨੈਸੈਸਰੀਲੀ ਮੀਨ ਕਿ ਤੁਸੀਂ ਉਹੀ, ਹਰੇਕ ਦੀ ਆਪਣਾ ਟਾਈਮ ਲਾਈਨ ਹੈ, ਹਰੇਕ ਦੀ ਆਪਣੀ ਉਹ ਹੈ, ਬਟ ਮੈਂ ਜੋ ਬੁਨਿਆਦੀ ਤੌਰ ਤੇ ਕਹਿਣਾ ਚਾਹ ਰਿਹਾ ਸੀਗਾ ਕਿ ਬਹੁਤ ਵਾਰ ਅਸੀਂ 15 ਤੋਂ 35 ਜਿਹੜੀ ਏਜ ਹੈ ਨਾ, ਉਹ ਕਿਉਂਕਿ ਅਸੀਂ ਯੰਗ ਹੁੰਦੇ ਹਾਂ, ਵੀ ਟੇਕ ਮੈਨੀ ਥਿੰਗਸ ਫੋਰ ਗ੍ਰਾਂਟਿਡ ਕਿ ਉਹ ਜਿਹੜੀ ਚੀਜ਼ ਆ ਉਹਦੇ ਬਾਰੇ ਬੰਦਾ ਜ਼ਰੂਰ ਸੋਚ ਲਏ, ਬਿਕੋਜ਼ 15 ਤੋਂ 35 ਦੀ ਉਮਰ ਸਾਨੂੰ ਲੱਗ, ਹੈਲਥ ਵੀ ਠੀਕ ਹੈ, ਸਾਰਾ ਕੁਛ ਠੀਕ ਹੈ, ਵੀ ਆਰ ਐਟ ਅਵਰ ਪੀਕ। ਸੋ 15 ਤੋਂ 35 ਉਹਦਾ ਫਾਇਦਾ ਜ਼ਰੂਰ ਉਠਾਇਆ ਜਾਵੇ, ਔਰ ਐਵਰੀ ਆਫਕੋਰਸ ਵੀ ਹੈਵ ਟੂ ਇੰਜੋਏ ਐਸ ਵੈਲ ਇਨ ਆਰ ਲਾਈਫ ਜਰਨੀ, ਬਟ ਉਹਨੂੰ ਕੋਸ਼ਿਸ਼ ਕੀਤਾ। ਜੇ ਤੁਸੀਂ ਕਹੋ ਜੀ ਕਿ 15 ਸਾਲ ਤੋਂ ਬਾਅਦ ਅਸੀਂ ਜੀ 10 ਸਾਲ ਕੰਮ ਕੀਤਾ, ਜਾਂ 18 ਚ ਕੋਈ ਕੰਮ ਕਰਨ ਲੱਗ ਗਿਆ ਸੀ, ਔਰ 25 ਸਾਲ ਦੇ ਵਿੱਚ ਉਹਦੇ ਕੋਲ 50 ਮਿਲੀਅਨ ਵੀ ਆ ਗਿਆ, ਬਿਲੀਅਨੇਅਰ ਤਾਂ ਬਹੁਤ ਹੀ ਬੜੀ ਗੱਲ ਆ ਜਾਂਦੀ ਹੈ, ਉਹ ਕਹਿੰਦਾ ਜੀ ਮੈਂ ਤਾਂ ਹੁਣ 25 ਸਾਲ ਤੋਂ ਬਾਅਦ ਪੀਕ ਕਰਨਾ, ਔਰ ਮੈਂ 25 ਸਾਲ ਤੋਂ ਲੈ ਕੇ 35 ਸਾਲ ਤੱਕ 50 ਮਿਲੀਅਨ ਆਲਰੇਡੀ ਆ ਗਿਆ, ਮੈਂ ਹੋਰ 100-200 ਮਿਲੀਅਨ ਕਮਾਉਣਾ, ਦੈਟਸ ਇਟ, ਮੈਂ ਤੇ 40 ਦੇ ਵਿੱਚ ਰਿਟਾਇਰਮੈਂਟ ਹੀ ਲੈ ਲੈਣੀ ਹੈ। ਦੈਟਸ ਫਾਈਨ, ਦੇਰ ਇਜ਼ ਨਥਿੰਗ ਰਾਈਟ ਔਰ ਰੋਂਗ, ਨੋ ਹਾਰਡ ਐਂਡ ਫਾਸਟ ਰੂਲਸ ਫੋਰ ਦੈਟ, ਬਟ ਐਟ ਦੀ ਐਂਡ ਆਫ ਦ ਡੇ ਜੋ ਮੈਂ ਇੱਕ ਬੇਸਿਕ ਗੱਲ ਕਰ ਰਿਹਾ ਸੀ ਕਿ ਇਹ ਟਾਈਮ ਇੱਦਾਂ ਇੱਦਾਂ ਅਸੀਂ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਜੀ, ਬਿਲਕੁਲ ਰਿਕਾਰਡਡ ਬ੍ਰੇਕ ਲੈ ਲਓ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्व बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्व बिल्डर लॉन फूड और बढ़ाए अपनी शान।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
You are listening to WTOR 770 AM, Youngstown, Toronto.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
शॉपर, खुद जाइए तैयार। लीसास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका।
तैयार हो जाओ एक उत्साहजनक क्रिकेट बैटिंग एक्सपीरियंस ले बैटवे दे नाल। ज्वाइन करो एक्शन ते अपनी क्रिकेट दी जानकारी नू अपनी जित विच तब्दील करो। स्टेप अप करो क्रीज ते छक्का लगाओ बैटवे दे यूजर फ्रेंडली प्लेटफॉर्म नाल। एक्शन नू करो फील ते जित नू करो एक्सपीरियंस लाइक नेवर बिफोर। Available in Ontario only. Must be 19 years or older to play. Please play responsibly.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਔਰ ਮੇਜਰ ਹੈਡਲਾਈਨ ਮੈਂ ਦੇਖ ਰਿਹਾ ਹੈਗਾ ਇਸ ਸਮੇਂ ਚੈਨਲ ਵਾਈ ਦੇ ਉੱਤੇ, ਜੋ ਮੇਜਰ ਹੈਡਲਾਈਨ ਬਣਦੀ ਨਜ਼ਰ ਆ ਰਹੀ ਹੈ, ਦੈਟ ਇਜ਼ 3 MPs ਫਰੋਮ ਬ੍ਰੈਂਪਟਨ ਇਨ ਕੈਬਨਿਟ। ਸੋ ਬ੍ਰੈਂਪਟਨ ਤੋਂ 3 MP ਕੈਬਨਿਟ ਦੇ ਵਿੱਚ, ਇਹ ਮੇਜਰ ਹੈਡਲਾਈਨ ਜਿਹੜੀ ਆ ਬਣਦੀ ਨਜ਼ਰ ਆ ਰਹੀ ਹੈਗੀ ਆ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ। ਔਰ ਇਹ ਤਿੰਨਾਂ ਦੀਆਂ ਤਸਵੀਰਾਂ ਵੀ ਅਸੀਂ ਜਿਹੜੀਆਂ ਜੀ ਉਹ ਮਿਡਵੀਕ ਅਖਬਾਰ ਅੱਜ ਸਾਡਾ ਤਿਆਰ ਹੋ ਰਿਹਾ। ਸੋ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਵੀ ਅੱਜ ਫਰੰਟ ਪੇਜ ਦੇ ਉੱਤੇ ਜਾਂਦੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ। ਸੋ ਮੈਂ ਦੱਸਵਾਂ ਕਿ ਰੂਬੀ ਸਹੋਤਾ ਜੀ, ਮਨਿੰਦਰ ਸਿੱਧੂ ਜੀ ਔਰ ਸ਼ਫਕਤ ਅਲੀ ਸਾਹਿਬ, ਤਿੰਨ ਜਿਹੜੇ ਨੇ ਬ੍ਰੈਂਪਟਨ ਤੋਂ MPs, ਸੋ ਜਿਹੜੇ ਨੇ 6 ਦੇ ਵਿੱਚੋਂ 3 ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਗਈ ਹੈ। ਆਈ ਡੋਂਟ ਥਿੰਕ ਸੋ ਕਿ ਕੋਈ ਵੀ ਐਸਾ ਸ਼ਹਿਰ, ਮਤਲਬ 50% MPs, ਕਿਸੇ ਵੀ ਸ਼ਹਿਰ ਦੇ 50% MPs ਜਿਹੜੇ ਨੇ ਉਹ ਕੈਬਨਿਟ ਦੇ ਵਿੱਚ ਆ ਜਾਣ, ਆਈ ਥਿੰਕ ਦੈਟਸ ਐਨ ਅਚੀਵਮੈਂਟ। ਸੋ ਸਾਰੇ ਕੈਨੇਡਾ ਦੇ ਵਿੱਚ ਜੇ ਕੋਈ ਸ਼ਹਿਰ ਹੈ ਜਿਹਦੇ 50% MPs ਜਿਹੜੇ ਨੇ ਕੈਬਨਿਟ 'ਚ ਆ ਗਏ ਨੇ, ਔਰ ਸਾਰੇ ਮੈਂ GTA ਟੋਟਲ ਗੱਲ ਕਰਾਂ, ਟੋਰੋਂਟੋ ਦੇ 25 ਰਾਈਡਿੰਗਸ ਨੇ, ਟੋਰੋਂਟੋ ਦੇ ਵਿੱਚ 25 ਨੇ, ਪਰ ਟੋਰੋਂਟੋ ਨੂੰ ਵੀ ਔਰ ਸਾਰੇ GTA ਦੇ ਵਿੱਚ ਟੋਟਲ ਜੇ ਮੈਂ ਦੇਖਾਂ ਤੇ 12 ਮੈਨੂੰ ਨਜ਼ਰ ਆ ਰਹੇ ਨੇ ਇਸ ਟਾਈਮ। ਸੋ ਜੇ ਸਾਰੇ ਗ੍ਰੇਟਰ ਟੋਰੋਂਟੋ ਏਰੀਆ ਚ 12 ਨੇ ਤੇ ਟੋਰੋਂਟੋ ਦੀਆਂ 25 ਰਾਈਡਿੰਗ ਦੇ ਵਿੱਚ ਮੈਂ ਐਗਜੈਕਟ ਕਾਊਂਟ ਹੁਣੇ ਤੁਹਾਨੂੰ ਦੱਸਦਾ ਕਿ 5 ਨੇ ਕਿ ਕਿੰਨੇ ਨੇ, ਐਗਜੈਕਟ ਕਾਊਂਟ ਤੁਹਾਨੂੰ ਦੱਸਦਾ। ਲੇਕਿਨ ਬ੍ਰੈਂਪਟਨ ਕਮਾਲ ਕਰ ਦਿੱਤਾ, ਬ੍ਰੈਂਪਟਨ ਨੇ ਜੀ 6 ਦੇ ਵਿੱਚੋਂ 3 MPs ਜਿਹੜੇ ਨੇ ਉਹ ਕੈਬਨਿਟ ਚ ਆ ਗਏ ਨੇ, ਕਿਆ ਬਾਤ ਹੈ, 50% ਆਫ ਦਾ MP। ਸੋ ਇਹਦਾ ਮਤਲਬ ਬ੍ਰੈਂਪਟਨ ਤੋਂ MP ਬਣਨਾ ਕੈਬਨਿਟ ਔਰ ਪਹਿਲਾਂ ਦੋ ਸੀਗੇ ਰੂਬੀ ਸੋਤਾ ਜੀ ਔਰ ਕਮਲ ਖਹਿਰਾ ਜੀ ਪੰਜ ਦੇ ਵਿੱਚੋਂ ਦੋ ਸੀਗੇ ਉਸ ਵੇਲੇ ਵੀ ਪੋਜੀਸ਼ਨ ਬੜੀ ਸਟਰੋਂਗ 40% MP ਜਿਹੜੇ ਸੀਗੇ ਕਮਲ ਖਹਿਰਾ ਜੀ ਔਰ ਰੂਬੀ ਸੋਤਾ ਜੀ ਕੈਬਨਿਟ ਸੀਗੇ ਤੇ ਹੁਣ 40 ਨਹੀਂ ਜੀ 50% ਕਰ ਦਿੱਤਾ ਸੋ ਬ੍ਰੈਂਪਟਨ ਦੇ ਵਿੱਚ MP ਬਣਨਾ ਮੈਨੂੰ ਲੱਗ ਰਿਹਾ ਹੈ ਕਿ ਆਲਮੋਸਟ ਅ ਟਿਕਟ ਟੂ ਦ ਕੈਬਨਿਟ ਬਰਥ ਕਿਆ ਬਾਤ ਹੈ ਸੋ ਬ੍ਰੈਂਪਟਨ ਇਜ਼ ਮੇਕਿੰਗ ਬਿਗ ਹੈਡਲਾਈਨਸ ਇਨ ਆਟਵਾ ਟੂਡੇ ਬਾਕੀ ਸਾਰੇ ਕੈਬਨਿਟ ਜਿਹੜਾ ਆ ਰਿਹਾ ਕੀ ਕੁਛ ਹੋ ਰਿਹਾ ਬਹੁਤ ਸਾਰੀਆਂ ਹੋਰ ਪੋਜੀਸ਼ਨਸ ਨੇ ਸੋ 30 ਕੈਬਨਿਟ ਮਿਨਿਸਟਰਸ ਐਂਡ 10 ਸੈਕਟਰੀਜ਼ ਆਫ ਸਟੇਟ ਜਿਹੜੇ ਨੇ ਉਹ ਸਿਖਾਂਗੇ ਰਵੀਸ਼ਿੰਦਰ ਚੌਹਾਨ ਸਾਹਿਬ ਨਾਲ ਗੱਲ ਕਰਾਂਗੇ ਵਿਰਕ ਸਾਹਿਬ ਦੇ ਵੈਲਕਮ ਕਰਾਂਗੇ ਬਾਕੀ ਬਹੁਤ ਵੀ ਲਵਾਂਗੇ ਬਟ ਯੂ ਗੋ ਐਟ ਫਸਟ ਹਾਂਜੀ ਜੀ ਗੋ ਐਟ ਤਾਨੀਆ ਜੀ
ਥੈਂਕ ਯੂ ਸੋ ਮਚ ਯੁਧਵੀਰ ਜੀ ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਜੁੜ ਚੁੱਕੇ ਨੇ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ ਮੁਬਾਰਕ ਜੀ
ਜੀ ਤਾਨੀਆ ਜੀ ਬਹੁਤ ਸ਼ੁਕਰੀਆ ਕੀ ਹਾਲ ਜੀ ਤੁਹਾਡਾ ਸਭ ਠੀਕ ਠਾਕ ਜੀ
ਜੀ ਬਿਲਕੁਲ ਮੁਬਾਰਕ ਜੀ ਵਾਹਿਗੁਰੂ ਜੀ ਦੀ ਮਿਹਰ ਹੈ ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ ਐਂਡ ਇਹਦੇ ਨਾਲ ਹੀ ਜੋ ਅਪਡੇਟਸ ਨੇ ਵਧੀਆ ਵਾਇਰਲੈਸ ਲੈਂਡ ਦੇ ਉੱਤੇ ਤੁਸੀਂ ਡੀਟੇਲਸ ਲੈ ਕੇ ਆਇਓ ਬੈਲ ਦੀਆਂ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਸਾਨੂੰ
ਜੀ ਤਾਨੀਆ ਜੀ ਬਹੁਤ ਸ਼ੁਕਰੀਆ ਬਹੁਤ ਵਧੀਆ ਸਭ ਬਹੁਤ ਬਿਜ਼ੀ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਵਾ ਔਰ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ ਔਰ ਜਿਸ ਤਰ੍ਹਾਂ ਕਿ ਤੁਸੀਂ ਵਾਇਰਲੈਸ ਲੈਂਡ ਦੀਆਂ ਵਧੀਆ ਵਧੀਆ ਡੀਲਾਂ ਦੀ ਗੱਲ ਕੀਤੀ ਤੇ ਉਹਦੇ ਵਿੱਚ ਸਾਡੇ ਕੋਲ ਬਹੁਤ ਹੀ ਸਪੈਸ਼ਲ ਡੀਲਾਂ ਆਲਵੇਜ਼ ਚੱਲਦੀਆਂ ਹੁੰਦੀਆਂ ਨੇ ਸਾਡੇ ਕੋਲ $30 ਤੋਂ ਸ਼ੁਰੂ ਹੋ ਰਹੀ ਜਿਹਦੇ ਵਿੱਚ ਤੁਸੀਂ ਅਨਲਿਮਿਟਡ ਡਾਟਾ ਲੈ ਸਕਦੇ ਜੀ ਔਰ ਕੈਨੇਡਾ ਤੋਂ US ਕਾਲਿੰਗ ਜਿਹੜੀ ਤੁਸੀਂ ਅਨਲਿਮਿਟਡ ਕਰ ਸਕਦੇ ਜੀ ਔਰ ਇਹ ਬਹੁਤ ਹੀ ਸਪੈਸ਼ਲ ਡੀਲ ਹੈ ਔਰ ਇਸੇ ਤਰ੍ਹਾਂ ਅਗਰ ਤੁਸੀਂ ਸਾਡੇ ਕੋਲ ਬਿਜ਼ਨਸ ਹੈ ਔਰ ਬਿਜ਼ਨਸ ਜਾਂ ਹੋਮ ਇੰਟਰਨੈਟ ਵਾ ਤਾਂ ਉਹਦੇ ਨਾਲ ਸਾਡੇ ਕੋਲ ਇੱਕ ਸਪੈਸ਼ਲ ਡੀਲ ਹੈ ਜਿਹਦੇ ਤੁਸੀਂ $40 ਵਿੱਚ 200 GB ਲੈ ਸਕਦੇ ਜੇ ਔਰ ਉਹਦੇ ਵਿੱਚ ਤੁਸੀਂ ਇੰਡੀਆ ਕਾਲ ਵੀ ਕਰ ਸਕਦੇ ਜੇ 200 GB ਅਨਲਿਮਿਟਡ ਡਾਟਾ ਹੋਏਗਾ ਇੱਕ ਲਾਈਨ ਦਾ ਔਰ ਜਿੰਨੀਆਂ ਲਾਈਨਾਂ ਲਓਗੇ ਸਾਰੀਆਂ ਲਾਈਨਾਂ ਦੇ ਉੱਤੇ ਤੁਹਾਨੂੰ 200 GB ਡਾਟਾ ਮਿਲੇਗਾ ਅਗਰ ਸਾਡੇ ਕੋਲ ਹੋਮ ਇੰਟਰਨੈਟ ਵਾ ਬੈਲ ਦਾ ਉਹ ਤੁਸੀਂ ਇਸ ਪਲਾਨ ਦੇ ਐਲੀਜੀਬਲ ਹੋ ਜਾਂਦੇ ਜੀ ਔਰ ਇਹ ਬਿਜ਼ਨਸ ਪਲਾਨ ਆ ਬਿਜ਼ਨਸ ਪਲਾਨ ਵਾਸਤੇ HST ਨੰਬਰ ਦੀ ਜ਼ਰੂਰਤ ਹੁੰਦੀ ਹੈ ਹੋਰ ਵੀ ਅਗਰ HST ਨੰਬਰ ਨਹੀਂ ਹੈ ਸਾਡੇ ਕੋਲ ਬਹੁਤ ਹੀ ਸਪੈਸ਼ਲ ਡੀਲਾਂ ਨੇ ਜਿਸ ਤਰ੍ਹਾਂ ਅਗਰ ਤੁਸੀਂ ਸਟੂਡੈਂਟ ਜੇ ਤਾਂ ਸਟੂਡੈਂਟ ਵਾਸਤੇ ਹੋਰ ਡਿਫਰੈਂਟ ਪਲਾਨਸ ਨੇ ਸਾਡੇ ਕੋਲ ਅਗਰ ਪਰਸਨਲ ਲੈਣਾ ਅਗਰ ਬਿਜ਼ਨਸ ਨਹੀਂ ਹੈ ਤਾਂ ਸਟੂਡੈਂਟ ਵੀ ਨਹੀਂ ਹੈ ਫਿਰ ਵੀ ਸਾਡੇ ਕੋਲ ਬਹੁਤ ਅੱਛੇ ਪਲਾਨ ਨੇ ਤੇ ਦੱਸਣ ਦਾ ਮਤਲਬ ਕੋਈ ਵੀ ਪਲਾਨ ਤੁਹਾਨੂੰ ਚਾਹੀਦਾ ਵਾ ਕੋਈ ਵੀ ਤਰ੍ਹਾਂ ਦੀ ਡੀਲ ਚਾਹੀਦੀ ਹੈ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਅਗਰ ਤੁਸੀਂ ਫੋਨ ਲੈਣਾ ਜਾਂ ਫੋਨ ਨਹੀਂ ਲੈਣਾ ਮੈਂ ਫੋਨ ਵੀ ਤੁਹਾਡੇ ਬਾਰੇ ਦੱਸਣਾ ਚਾਹਾਂਗਾ ਕਿ ਅਗਰ ਤੁਸੀਂ ਫੋਨ ਲੈਂਦੇ ਜੇ ਤਾਂ 2 ਸਾਲ ਦੀ ਇੰਸਟਾਲਮੈਂਟ ਨਾਲ ਐਡ ਹੋ ਜਾਂਦੀ ਹੈ ਔਰ ਅਗਰ ਫੋਨ ਨਹੀਂ ਲੈਂਦੇ ਤਾਂ ਉਹ 'ਚ ਕੋਈ ਕੰਟਰੈਕਟ ਨਹੀਂ ਹੁੰਦਾ ਕਦੀ ਵੀ ਤੁਸੀਂ ਕੈਂਸਲ ਕਰ ਸਕਦੇ ਜੇ ਤੇ ਸਾਡੇ ਕੋਲ ਫੋਨਾਂ ਦੀਆਂ ਪ੍ਰਾਈਸ ਰੇਂਜ ਬਹੁਤ ਹੀ ਸਪੈਸ਼ਲ ਨੇ ਇਸ ਟਾਈਮ ਸਾਡੇ ਕੋਲ ਕਾਫੀ ਸਾਰੇ ਫੋਨ ਜਿਹੜੇ $1 ਤੋਂ ਸ਼ੁਰੂ ਹੋ ਜਾਂਦੇ ਨੇ ਜਿਹੜੇ ਕਿ ਬੇਸਿਕ ਡਿਵਾਈਸਿਸ ਨੇ ਔਰ ਅਗਰ ਤੁਸੀਂ ਲੇਟੈਸਟ ਡਿਵਾਈਸਿਸ ਜਿਹੜੀਆਂ ਲੈਣੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਆਈਫੋਨ ਸੈਮਸੰਗ S25 ਆ ਉਹ ਤੁਸੀਂ ਬਿਜ਼ਨਸ ਪਲਾਨ ਦੇ ਨਾਲ ਲੈਂਦੇ ਤੇ $7 ਦਾ ਤੁਹਾਨੂੰ ਅੱਜ ਦੀ ਡੇਟ 'ਚ ਮਿਲ ਰਿਹਾ ਵਾ ਸਿਰਫ ਔਰ ਸਿਰਫ $7 ਦਾ ਸੈਮਸੰਗ S25 ਜਿਹੜਾ ਕਿ ਲੇਟੈਸਟ ਇਸ ਟਾਈਮ ਸੈਮਸੰਗ ਦੀ ਡਿਵਾਈਸ ਆ ਔਰ ਇਸੇ ਤਰ੍ਹਾਂ ਸੈਮਸੰਗ S25 ਪਲੱਸ ਵਾ ਅਲਟਰਾ ਵਾ ਔਰ ਆਈਫੋਨ ਦੀ ਲੇਟੈਸਟ ਸੀਰੀਜ਼ ਜਿਹੜੀ 16 ਚੱਲ ਰਹੀ ਉਹਦੇ ਤੇ ਵੀ ਬਹੁਤ ਸਪੈਸ਼ਲ ਪ੍ਰਾਈਸਿਸ ਨੇ ਤੇ ਇਹਨਾਂ ਸਾਰੀਆਂ ਸਰਵਿਸਿਜ਼ ਵਾਸਤੇ ਜ਼ਰੂਰ ਸਾਨੂੰ ਕੰਟੈਕਟ ਕਰੋ ਤੇ ਹੋਰ ਮੈਂ ਥੋੜਾ ਐਡ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਜਿਸ ਤਰ੍ਹਾਂ ਅਸੀਂ ਬੈਲ ਦੇ ਡੀਲਰ ਆ ਤੇ ਬੈਲ ਦੀਆਂ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀ ਉਹਦੇ ਵਿੱਚ ਤੁਸੀਂ ਸੈਲਫੋਨ ਮੈਂ ਦੱਸਿਆ ਸਾਂ ਔਰ ਅਗਰ ਤੁਸੀਂ ਹੋਮ ਸਰਵਿਸਿਜ਼ ਜਿਹੜੀਆਂ ਨੇ ਕਿ ਰੈਜੀਡੈਂਸ਼ੀਅਲ ਬੈਲ ਦੀਆਂ ਸਰਵਿਸਿਜ਼ ਉਹਦੇ ਵਿੱਚ ਬੈਲ ਇੰਟਰਨੈਟ ਕਾਫੀ ਡਿਮਾਂਡ 'ਚ ਰਹਿੰਦਾ ਵਾ ਤੇ ਉਹ ਅਗਰ ਤੁਹਾਨੂੰ ਚਾਹੀਦਾ ਤਾਂ ਉਹ ਸਾਨੂੰ 49.95 ਤੋਂ ਸ਼ੁਰੂ ਹੋ ਜਾਂਦਾ ਵਾ ਤੁਸੀਂ ਅਨਲਿਮਿਟਡ ਹੋਮ ਇੰਟਰਨੈਟ ਲੈ ਸਕਦੇ ਜੇ ਬਾਜ਼ ਏਰੀਆ ਵਿੱਚ ਸਪੀਡ ਕੰਮ ਹੁੰਦੀ ਬਾਅਦ ਜ਼ਿਆਦਾ ਹੁੰਦੀ ਹੈ ਜਿਹੜੇ ਨਵੇਂ ਏਰੀਆ ਉੱਥੇ ਕਾਫੀ ਤਕਰੀਬਨ 8 GB MBPS ਤੱਕ ਮਿਲ ਰਹੀ ਆ ਤੇ ਉਹਦੇ ਵਾਸਤੇ ਤੁਹਾਨੂੰ ਕਾਲ ਕਰਨੀ ਪਏਗੀ ਸਟੋਰ ਵੀ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਅਗਰ ਤੁਸੀਂ ਸਾਨੂੰ ਕਾਲ ਕਰ ਲੈਂਦੇ ਜੇ ਤੁਹਾਡੇ ਏਰੀਏ 'ਚ ਅਸੀਂ ਦੇਖ ਸਕਦੇ ਹਾਂ ਕਿ ਕੀ ਸਪੀਡ ਔਰ ਕੀ ਪ੍ਰਾਈਸ ਆ ਤੁਹਾਨੂੰ ਸੈਟਅਪ ਕਰਕੇ ਤੇ ਮੋਡਮ ਜਿਹੜਾ ਘਰ ਤੁਹਾਡਾ ਡਿਲੀਵਰ ਕਰ ਸਕਦੇ ਔਰ ਇਸੇ ਤਰ੍ਹਾਂ ਬਾਕੀ ਵੀ ਸਰਵਿਸਿਜ਼ ਤੁਹਾਨੂੰ ਸਾਰੀਆਂ ਚਾਹੀਦੀਆਂ ਜਿਹੜੀਆਂ ਕਿ ਹੋਮ ਫੋਨ ਇੰਟਰਨੈਟ ਟੀਵੀ ਔਰ ਅਲਾਰਮ ਸਿਸਟਮ ਜਿਹੜਾ ਤੁਸੀਂ ਅਗਰ ਸਾਰਾ ਕੰਬੋ ਲੈਣਾ ਉਹਦੇ ਵਾਸਤੇ ਵੀ ਸਾਡੇ ਕੋਲ ਬਹੁਤ ਸਪੈਸ਼ਲ ਪ੍ਰਾਈਸਿਸ ਨੇ ਔਰ ਇਹਦੇ ਨਾਲ ਅਗਰ ਤੁਹਾਨੂੰ ਸੈਲਫੋਨ ਦੇ ਰਿਲੇਟਡ ਕੋਈ ਵੀ ਸਰਵਿਸ ਚਾਹੀਦੀ ਅਗਰ ਤੁਸੀਂ ਫੋਨ ਕੋਈ ਰਿਪੇਅਰ ਕਰਾਉਣਾ ਬੈਕ ਹੋਮ ਭੇਜਣਾ ਕੋਈ ਤੁਸੀਂ ਐਕਸੈਸਰੀ ਚਾਹੀਦੀ ਹੈ ਤੇ ਸਾਰੀਆਂ ਸਰਵਿਸਿਜ਼ ਵਾਸਤੇ ਤੁਸੀਂ ਪਹੁੰਚਣਾ ਵਾਇਰਲੈਸ ਲੈਂਡ ਤੇ ਵਾਇਰਲੈਸ ਲੈਂਡ ਦੀਆਂ 2 ਲੋਕੇਸ਼ਨ ਨੇ ਜਿੱਥੋਂ ਅਸੀਂ ਸਰਵ ਕਰਨੇ ਆ ਮੇਨ ਲੋਕੇਸ਼ਨ ਸਾਡੀ ਜਿਹੜੀ ਆ ਕੈਨੇਡੀਅਨ ਬੋਵੇਟ ਤੇ ਫਰੈਸ਼ਕੋ ਵਾਲੇ ਪਲਾਜ਼ੇ ਦੇ ਅੰਦਰ ਆ ਵਾਇਰਲੈਸ ਲੈਂਡ ਦੀ ਮੇਨ ਲੋਕੇਸ਼ਨ ਔਰ ਸੈਕਿੰਡ ਲੋਕੇਸ਼ਨ ਜਿਹੜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਤੁਸੀਂ ਆ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਕਾਫੀ ਪਾਪੂਲਰ ਸਟੋਰ ਆ ਉਹਦੇ ਅੰਦਰ ਤੁਸੀਂ ਆ ਜਾਣਾ ਤੁਹਾਨੂੰ ਸੈਕਿੰਡ ਲੋਕੇਸ਼ਨ ਉਹਦੇ ਅੰਦਰ ਮਿਲੇਗੀ ਔਰ ਅਸੀਂ 7 ਦਿਨ ਖੁੱਲੇ ਆ ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6 ਔਰ ਇੱਕ ਹੀ ਨੰਬਰ ਜੇ ਤੁਸੀਂ ਕਾਲ ਕਰਨੀ ਹੈ ਤੇ ਦੋਨਾਂ ਲੋਕੇਸ਼ਨ ਤੇ ਗੱਲ ਕਰ ਸਕਦੇ ਜੀ ਨੰਬਰ ਟੂ ਕਾਲ ਇਜ 905 799 9 3 9313 ਤੁਸੀਂ ਕਾਲ ਕਰ ਲੈਣੀ ਹੈ ਤੇ ਦੋਨਾਂ ਲੋਕੇਸ਼ਨ ਤੇ ਗੱਲ ਕਰ ਸਕਦੇ ਹੋ, ਲੇਕਿਨ ਅਗਰ ਤੁਸੀਂ ਹੁਣ ਹੀ ਕਾਲ ਕਰ ਲੈਂਦੇ ਤੁਹਾਨੂੰ ਕਾਲ ਰਿਟਰਨ ਹੋ ਜਾਏਗੀ, ਲੇਕਿਨ ਅਸੀਂ 11 ਵਜੇ ਓਪਨ ਹੋਵਾਂਗੇ ਦੋਨਾਂ ਲੋਕੇਸ਼ਨ ਤੇ। ਤੇ ਨੰਬਰ ਇੱਕ ਵਾਰ ਫਿਰ ਦੱਸਣਾ ਚਾਹੂੰਗਾ 905-799-9913। ਥੈਂਕ ਯੂ ਵੈਰੀ ਮਚ ਤਾਰੀ ਅੱਜ ਟਾਈਮ ਦੇਣ ਦਾ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ। ਜੀ ਯੁਧਵੀਰ ਜੀ
ਬਹੁਤ ਸ਼ੁਕਰੀਆ ਜੀ, ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਜੀ ਰਮੇਸ਼ਿੰਦਰ ਚੌਹਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਯੁਧਵੀਰ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਸਵਾਗਤ ਹੈ ਜੀ।
ਕਲੀਅਰ ਹੈ ਯੁਧਵੀਰ ਜੀ? ਹੁਣ
ਬਿਲਕੁਲ ਸਾਫ਼ ਹੈ ਜੀ, ਤੁਹਾਡੀ ਆਵਾਜ਼ ਬਹੁਤ ਵਧੀਆ ਆ ਰਹੀ ਹੈ, ਪਲੀਜ਼ ਗੋ ਅਹੈਡ।
ਯੁਧਵੀਰ ਜੀ ਛੋਟਾ ਜਿਹਾ ਕੁਐਸਚਨ ਹੈ ਮੈਂ ਪੁੱਛਣਾ ਚਾਹ ਰਿਹਾ ਕਿ ਇੱਕ ਪਾਕਿਸਤਾਨ ਨਿਊਜ਼ ਪੇਪਰ ਹੈ ਡੌਨ, ਉਹਦੀ ਰੈਪੂਟੇਸ਼ਨ ਕਿੱਦਾਂ ਦੀ ਹੈ, ਰੈਪੂਟੇਬਲ ਕੀ, ਕਿੱਥੇ ਕੁ ਸਟੈਂਡ ਕਰਦਾ, ਉਹਦੀ ਨਿਊਜ਼ ਵਗੈਰਾ ਜੋ ਦਿੰਦਾ ਕਹਿ ਸਕਦੇ ਆ ਉਹਦੇ ਚ ਕੁਝ ਸੱਚਾਈ ਹੁੰਦੀ ਹੈ ਜਾਂ ਫਿਰ ਆਮ ਯੂਟਿਊਬਰ ਦੀ ਤਰ੍ਹਾਂ?
ਨਹੀਂ, ਜਿਹੜਾ ਡੌਨ ਹੈਗਾ ਜੀ ਅਖਬਾਰ, ਉਹ ਬਹੁਤ ਰੈਪੂਟੇਬਲ ਹੈ, ਜੰਗ ਗਰੁੱਪ ਵੱਲੋਂ ਹੈ, ਇਟਸ ਅ ਵੈਰੀ ਰੈਪੂਟੇਬਲ ਨਿਊਜ਼ ਪੇਪਰ ਜੀ।
ਤੁਸੀਂ ਉਹਨਾਂ ਦੀ ਲੇਟੈਸਟ ਕੋਈ ਨਿਊਜ਼ ਨਿਗਾਹ ਮਾਰੀ ਹੈ ਉਹਨਾਂ ਦੀ?
ਮੈਂ ਡੌਨ ਲਗਭਗ ਰੋਜ਼ ਪੜ੍ਹਦਾ ਹਾਂ ਜੀ, ਔਰ ਅੱਜ ਵੀ ਬਿਲਕੁਲ ਨਿਗਾਹ ਮਾਰੀ ਹੈ, ਮੈਨੂੰ ਆਈਡੀਆ ਨਹੀਂ ਤੁਸੀਂ ਕਿਹੜੇ।
ਮੈਂ ਬਸ ਇੰਨਾ ਕੀ ਪੁੱਛਣਾ ਚਾਹੁੰਦਾ ਕਿ ਸ਼ਾਇਦ ਤੁਹਾਡੀ ਨਜ਼ਰਾਂ ਚ ਇਹ ਗੱਲ ਗਈ ਹੈ ਕਿ ਇੰਡੀਆ ਨੇ ਕੋਈ ਸਰਗੋਧਾ ਏਅਰਬੇਸ ਤੇ ਹਿੱਟ ਕੀਤਾ ਤੇ ਉਹਨਾਂ ਦੀ ਅੰਦਰ ਬੇਸਮੈਂਟ ਚ ਕੋਈ ਨਿਊਕਲੀਅਰ, ਮੈਂ ਨਹੀਂ ਪਤਾ ਵੈਪਨ ਸੀ ਜਾਂ ਕੀ ਨੀ ਕੀ ਨੀ, ਉੱਥੇ ਕੋਈ ਲੀਕੇਜ ਹੋਈ ਹੈ, ਇਹ ਤੁਹਾਡੀ ਨਿਗਾਹ ਚ ਆਏ ਜਾਂ?
ਉੱਥੇ ਨਹੀਂ, ਸਰਗੋਧਾ ਏਅਰਬੇਸ ਤੇ ਜਦੋਂ ਹਿੱਟ ਕੀਤਾ, ਕੀ ਕਹਿ ਰਹੇ ਹੋ ਤੁਸੀਂ?
ਸਰਗੋਧਾ ਏਅਰਬੇਸ ਤੇ ਜਿੱਥੇ ਇਹਨਾਂ ਦਾ ਡਿਫੈਂਸ ਸਿਸਟਮ ਹੈ ਉੱਥੇ ਉਹਨਾਂ ਨੇ ਇੰਡੀਅਨ ਮਿਜ਼ਾਈਲ ਨੇ ਹਿੱਟ ਕੀਤਾ, ਇਹ ਗੱਲ ਟਰੂ ਹੈ?
ਬਿਲਕੁਲ ਕੀਤਾ ਜੀ, ਗੱਲ ਟਰੂ ਹੈ, ਇੰਡੀਆ ਨੇ ਕੱਲ ਉਹਦੀਆਂ ਤਸਵੀਰਾਂ ਵੀ ਦਿਖਾਤੀਆਂ ਨੇ।
ਹਾਂਜੀ, ਤੇ ਬਸ ਉਹ ਕਹਿੰਦੇ ਜੀ ਉਹਦੇ ਅੰਡਰ ਨੀਡ ਉਹਦੀ ਬੇਸਮੈਂਟ ਦੇ ਵਿੱਚ ਕੁਛ ਨਿਊਕਲੀਅਰ ਚੀਜ਼ਾਂ ਰੱਖੀਆਂ ਹੋਈਆਂ ਸੀ ਜਿਨ੍ਹਾਂ ਤੇ ਕੁਛ ਪ੍ਰਭਾਵ ਪਿਆ ਤੇ ਉਹ ਲੀਕੇਜ ਹੋਈ ਹੈ, ਉਹ ਲੀਕੇਜ ਦੇ ਕਾਰਨ ਕਹਿੰਦੇ ਟਰੰਪ ਸਾਹਿਬ ਨੇ ਰਾਈਟ ਵੇ ਇਨਪੁੱਟ ਕੀਤੀ ਆਪਣੀ। ਇਹ ਦੇਖੋ ਮੈਨੂੰ ਨਹੀਂ ਪਤਾ ਜੋ ਪੇਪਰ ਕਹਿ ਰਿਹਾ ਜਾਂ, ਤਾਂ ਹੀ ਮੈਂ ਤੁਹਾਨੂੰ ਪੁੱਛਿਆ ਤੁਸੀਂ ਪੜ੍ਹਦੇ ਰਹਿੰਦੇ ਕਿ ਇਹ ਕਿਸ ਹੱਦ ਤੱਕ ਸੱਚਾਈ ਹੈ ਜਾਂ ਫਿਰ ਇਹ ਵੀ ਆਰਟੀਫਿਸ਼ਲ ਟੈਕਨੋਲੋਜੀ ਦੇ ਰਾਹੀਂ ਝੂਠ ਫੈਲਾਇਆ ਜਾ ਰਿਹਾ?
ਨਹੀਂ 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 ਨਹੀਂ, ਆਰਟੀਫਿਸ਼ਲ ਟੈਕਨੋਲੋਜੀ ਦੇ ਰਾਹੀਂ ਨਹੀਂ, ਮੈਕਸਰ ਜਿਹੜੀ ਹੈ ਜੀ ਅਮੈਰੀਕਨ ਕੰਪਨੀ ਹੈ ਜਿਹੜੀ ਕਿ ਸੈਟੇਲਾਈਟ ਇਮੇਜਸ ਦਿੰਦੀ ਹੈ। ਤੁਸੀਂ ਸਰਗੋਧਾ ਏਅਰਬੇਸ ਦੀ ਗੱਲ ਕਰ ਰਹੇ ਹੋ ਤੇ ਜਿਹੜੇ ਦੋ ਸਿਗਨੀਫੀਕੈਂਟ ਏਅਰਬੇਸਿਸ ਨੇ, ਇੱਕ ਸਰਗੋਧਾ ਇੱਕ ਜੈਕਬਾਬਾਦ, ਇਹਨਾਂ ਦੋਨਾਂ ਬੇਸਿਸ ਦੇ ਉੱਤੇ ਬਹੁਤ ਬੜਾ ਨੁਕਸਾਨ ਜਿਹੜਾ ਹੋਇਆ, ਔਰ ਇਹ ਜਿਹੜੇ ਦੋਨੋਂ ਏਅਰਬੇਸ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ, ਇਹਦੇ ਵਿੱਚ ਅਮੈਰੀਕਨ ਮੇਡ F-16 ਜਹਾਜ਼ ਵੀ ਹੈਗੇ ਨੇ ਉੱਥੇ ਬੇਸ ਨੇ ਹੈਂਗਰ ਦੇ ਵਿੱਚ, ਔਰ ਚਾਈਨੀਜ਼ ਮੇਡ JF-17 ਜਹਾਜ਼ ਵੀ ਉੱਥੇ ਹੈਗੇ ਨੇ। ਸੋ ਇਹਦੇ ਬਾਰੇ ਜਿਹੜੀ ਬਰੀਫਿੰਗ ਕੱਲ ਦਿੱਤੀ ਗਈ ਸੀਗੀ ਉਹਦੇ ਵਿੱਚ ਸਾਫ਼ ਦੱਸਿਆ ਗਿਆ ਸੀਗਾ, ਔਰ ਖਾਸ ਕਰ ਜਿਹੜੇ DG ਏਅਰ ਓਪਰੇਸ਼ਨ ਨੇ ਏਅਰ ਮਾਰਸ਼ਲ AK ਭਾਰਤੀ, ਉਹਨਾਂ ਨੇ ਕੱਲ ਦੱਸਿਆ ਸੀਗਾ ਕਿ ਪਾਕਿਸਤਾਨ ਦੇ ਜਿਹੜੇ ਦੋ ਹੋਰ ਵੀ ਏਅਰਬੇਸਿਸ ਤੇ ਅਟੈਕ ਹੋਏ ਨੇ, ਪਰ ਇਹਨਾਂ ਦੋਹਾਂ ਦੀ, ਕਿਉਂਕਿ ਤੁਸੀਂ ਸਰਗੋਧਾ ਏਅਰਬੇਸ ਤੇ ਸਵਾਲ ਮੈਨੂੰ ਪੁੱਛਿਆ, ਤੇ ਸਰਗੋਧਾ ਔਰ ਜੈਕਬਾਬਾਦ ਚ ਉਹਨਾਂ ਨੇ ਕਿਹਾ ਕਿ ਕਾਫੀ ਬੜਾ ਨੁਕਸਾਨ, ਔਰ ਉਹਦੀ ਇਹਨਾਂ ਨੇ ਜਿਹੜੀ ਤਸਵੀਰਾਂ ਨੇ ਉਹ ਵੀ ਇਹਨਾਂ ਨੇ ਜਾਰੀ ਕੀਤੀਆਂ ਸੀਗੀਆਂ, ਔਰ ਸੈਟੇਲਾਈਟ ਇਮੇਜ ਮੈਕਸਰ ਦੀਆਂ, ਔਰ ਇਹਦੇ ਨਾਲ ਨਾਲ ਜਿਹੜਾ ਨੂਰ ਖਾਨ ਏਅਰਬੇਸ ਹੈ ਨਾ ਰਾਵਲ ਪਿੰਡੀ ਦੇ ਵਿੱਚ, ਉੱਥੇ ਕਿਉਂਕਿ ਰਾਵਲ ਪਿੰਡੀ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ GHQ ਬਿਲਕੁਲ ਨਾਲ ਹੈ ਆਪਣੇ ਇਸਲਾਮਾਬਾਦ ਦੇ ਵਿੱਚ, ਉਹ ਵੀ ਬਿਲਕੁਲ ਨਾਲ ਵਾਲਾ। ਸੋ ਉੱਥੇ ਜਦੋਂ, ਹਾਂ ਇੱਕ ਹੀ ਸੈਕਿੰਡ, ਉੱਥੇ ਜਦੋਂ ਏਅਰਬੇਸ ਤੇ ਅਟੈਕਸ ਹੋਏ ਨੇ ਨਾ, ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਨੂੰ ਹੁਣ ਲੱਗਾ ਕਿ ਹੋਰ ਕੋਈ ਆਪਸ਼ਨ ਨਹੀਂ ਰਹਿ ਗਈ, ਕਿਉਂਕਿ ਪਾਕਿਸਤਾਨ ਦੇ ਜਦੋਂ ਏਅਰਬੇਸਿਸ ਦੇ ਉੱਤੇ ਅਟੈਕ ਹੋ ਗਏ ਤੇ ਫਿਰ ਉਹਨਾਂ ਨੂੰ ਲੱਗਾ ਵੀ ਕੋਈ ਹੁਣ ਆਪਸ਼ਨ ਨਹੀਂ ਰਹਿ ਗਈ, ਉਹਨਾਂ ਨੇ ਫਿਰ ਅਮਰੀਕਾ ਨੂੰ ਫਿਰ ਅਪੀਲ ਕੀਤੀ ਕਿ ਜੇ ਜਾਂ ਤਾਂ ਤੁਸੀਂ ਜੰਗ ਨੂੰ ਰੁਕਵਾ ਦਿਓ, ਜੇ ਜੰਗ ਨੂੰ ਨਹੀਂ ਰੋਕਿਆ ਜਾਏਗਾ ਤੇ ਫਿਰ ਸਾਡੇ ਕੋਲ ਨਿਊਕਲੀਅਰ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਰਹੇਗਾ। ਸੋ ਉੱਥੇ ਫਿਰ ਅਮਰੀਕਾ ਨੇ ਫਿਰ ਗੱਲ ਕੀਤੀ, ਜਿਹੜੇ ਮਾਰਕੋ ਰੂਬੀਓ ਸਾਹਿਬ ਨੇ ਉਹਨਾਂ ਨੇ ਮੋਦੀ ਸਾਹਿਬ ਨਾਲ ਗੱਲ ਕੀਤੀ, ਮੋਦੀ ਸਾਹਿਬ ਨੇ ਉਹਨਾਂ ਨੂੰ ਕੋਈ ਕਮਿਟਮੈਂਟ ਨਹੀਂ ਦਿੱਤੀ, ਹੀ ਵਾਜ਼ ਇਨ ਨੋ ਮੂਡ। ਮੋਦੀ ਸਾਹਿਬ ਦਾ ਤਾਂ ਸੀਗਾ ਕਿ ਨਹੀਂ ਹੁਣ ਆਰ ਪਾਰ ਦੀ ਲੜਾਈ ਚੱਲਦੀ ਪਈ ਹੈ, ਚਾਹੇ ਨਿਊਕਲੀਅਰ ਵੈਪਨ ਹੋਵੇ ਜੋ ਮਰਜ਼ੀ ਹੋਵੇ, ਮੋਦੀ ਸਾਹਿਬ ਨੇ ਉਹਨਾਂ ਨੂੰ ਕੋਈ ਕਮਿਟਮੈਂਟ ਨਹੀਂ ਦਿੱਤੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਗੱਲ ਕੀਤੀ SJ ਸ਼ੰਕਰ ਸਾਹਿਬ ਦੇ ਨਾਲ, ਅਜੀਤ ਦੋਵਾਲ ਸਾਹਿਬ ਦੇ ਨਾਲ, ਕਿ ਦੇਖੋ ਮਾਮਲਾ ਬਹੁਤ ਵੱਧ ਜਾਏਗਾ, ਫਿਰ ਤੁਹਾਡੇ ਵੀ ਕੰਟਰੋਲ ਚ ਨਹੀਂ ਆਉਣਾ, ਤੁਸੀਂ ਚਾਹੋ ਫਿਰ ਇੰਡੀਆ ਵੀ ਚਾਹੇ ਤਾਂ ਫਿਰ ਰੁਕਣਾ ਨਹੀਂ ਹੈ, ਇਹ ਮੌਕਾ ਹੈ ਕਿ ਅਸੀਂ ਹੁਣ ਖੁਦ, ਕਿਉਂਕਿ ਹੁਣ ਇਸ ਵੇਲੇ ਪਾਕਿਸਤਾਨ ਖੁਦ ਮੰਗ ਕਰ ਰਿਹਾ, ਉਹਨਾਂ ਦੇ ਏਅਰਬੇਸਿਸ ਤੇ ਹਮਲਾ ਹੋਇਆ, ਇਸ ਵੇਲੇ ਉਹਨਾਂ ਦੀ ਸਥਿਤੀ ਨਾਜੁਕ ਹੈ, ਤੇ ਤੁਸੀਂ ਜੇ ਪਾਕਿਸਤਾਨ ਮੰਗ ਕਰ ਰਿਹਾ ਇਹਨੂੰ ਰੋਕਣ ਦੀ ਤੇ ਇਹ ਤੁਸੀਂ ਮੰਨ ਲਓ। ਤੇ ਫਿਰ SJ ਸ਼ੰਕਰ ਸਾਹਿਬ ਔਰ ਅਜੀਤ ਦਵਾਲ ਸਾਹਿਬ ਨੇ ਫਿਰ ਗੱਲ ਕੀਤੀ ਕਿ ਠੀਕ ਹੈ, ਤੁਸੀਂ ਇੱਦਾਂ ਕਰੋ ਕਿ ਪਾਕਿਸਤਾਨ ਨੂੰ ਕਹੋ ਫੋਨ ਕਰਨ, ਪਾਕਿਸਤਾਨ ਦੇ DGMO ਨੇ ਫੋਨ ਕੀਤਾ, ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ ਦੇ DGMO ਨੂੰ, ਉਹ ਫੋਨ ਉਹਨਾਂ ਦਾ ਮਿਲ ਨਹੀਂ ਸਕਿਆ। ਹੁਣ ਉਸ ਤੋਂ ਬਾਅਦ ਫਿਰ ਪਾਕਿਸਤਾਨ ਨੇ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨਾਲ ਤਕਰੀਬਨ 12:30 ਫੋਨ ਕੀਤਾ, ਇੰਡੀਅਨ ਟਾਈਮ ਦੇ ਮੁਤਾਬਿਕ 12:30 ਫੋਨ ਕੀਤਾ, ਤੇ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਹਜੇ ਇੰਡੀਆ ਦੇ ਜਿਹੜੇ DGMO ਨੇ ਮਿਸਟਰ ਗਈ ਉਹ ਇਸ ਵੇਲੇ ਬਿਜ਼ੀ ਨੇ, ਤੁਸੀਂ 3:30 ਫੋਨ ਕਰਿਓ, ਉਦੋਂ ਤੁਸੀਂ ਉਹਨਾਂ ਨਾਲ ਗੱਲ ਕਰ ਸਕੋਗੇ। ਫਿਰ ਉਹ ਇੰਡੀਆ ਜਦੋਂ ਪਾਕਿਸਤਾਨ ਦੇ ਫਿਰ DGMO ਨੇ ਇੰਡੀਆ ਦੇ DGMO ਨੂੰ ਕਾਲ ਕੀਤੀ, ਕਿਉਂਕਿ ਇਹਨਾਂ ਨੇ ਸ਼ਰਤ ਰੱਖ ਦਿੱਤੀ ਸੀ ਅਮਰੀਕਾ ਨੂੰ ਕਿ ਉਹਨਾਂ ਨੂੰ ਕਹੋ ਸਾਨੂੰ ਕਾਲ ਕਰਨ, ਤੇ ਕਿਉਂਕਿ ਉਹ ਉਹਨਾਂ ਨੇ ਫੋਨ ਕੀਤਾ ਤੇ ਮਿਲਿਆ ਨਹੀਂ, ਫਿਰ ਇਹਨਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਕੀਤਾ, ਉਸ ਤੋਂ ਬਾਅਦ ਫਿਰ ਉਹਨਾਂ ਨੇ 3:30 ਦਾ ਟਾਈਮ ਤੈਅ ਕਰਾਇਆ, ਫਿਰ ਇੰਡੀਆ ਦੇ DGMO ਨੇ ਪਾਕਿਸਤਾਨ ਦੇ DGMO ਦਾ ਜਿਹੜਾ ਫੋਨ ਆਇਆ ਸੀਗਾ ਉਹ ਉਹਨਾਂ ਨੇ ਫਿਰ ਫੋਨ ਚੱਕਿਆ। ਉਹ ਫਿਰ ਜਦ ਉਹਨਾਂ ਨੇ ਫੋਨ ਚੱਕਿਆ ਉੱਥੇ ਪਾਕਿਸਤਾਨ ਦੇ DGMO ਦਾ, ਫਿਰ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਹੁਣ ਜਿਹੜੀ ਫਾਇਰਿੰਗ ਹੈ ਉਹ ਅਸੀਂ ਬੰਦ ਕਰ ਦਿੰਦੇ ਹਾਂ, ਨਾਟ ਸੀਜ਼ ਫਾਇਰ, ਉਹਦੇ ਚ ਫਰਕ ਹੈ, ਠੀਕ ਹੈ ਕਿ ਫਿਲਹਾਲ ਅਸੀਂ ਫਾਇਰਿੰਗ ਜਿਹੜੀ ਹੈ ਸਾਰੇ ਪਾਸੇ, ਚਾਹੇ ਏਅਰਫੋਰਸ ਹੈ ਚਾਹੇ ਸਾਡੀ ਨੇਵੀ ਹੈ ਤੇ ਚਾਹੇ ਆਰਮੀ ਹੈ, ਅਸੀਂ ਫਿਲਹਾਲ ਰੋਕ ਦਿੰਦੇ ਹਾਂ। ਇਹ DGMO ਨੇ ਐਗਰੀ ਕਰ ਲਿਆ। ਜਦ DGMO ਦੀ ਗੱਲ ਹੋ ਗਈ ਤੇ ਉੱਥੇ ਉਹਨਾਂ ਨੂੰ ਪਤਾ ਲੱਗ ਗਿਆ, ਤੇ ਫੌਰਨ ਟਰੰਪ ਸਾਹਿਬ ਨੇ ਔਰ ਉਹਨਾਂ ਦੇ JD ਵੈਂਸ ਮਾਰਕੋ ਰੂਬੀ ਉਹਨਾਂ ਨੇ ਜਾਰੀ ਕਰ ਦਿੱਤਾ ਕਿ ਜੀ ਅਸੀਂ ਜੰਗ ਰੁਕਵਾ ਦਿੱਤੀ ਹੈ ਸਾਰੀ ਦੀ ਸਾਰੀ, ਔਰ ਨਾਲ ਹੀ ਹੁਣ ਇੰਡੀਆ ਔਰ ਪਾਕਿਸਤਾਨ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ ਔਰ ਇੱਕ ਨਿਊਟਰਲ ਵੈਨਿਊ ਦੇ ਉੱਤੇ ਮੀਟਿੰਗ ਵੀ ਕਰਨ ਜਾ ਰਹੇ ਨੇ, ਨਿਊਟਰਲ ਵੈਨਿਊ ਤੇ। ਇੰਡੀਆ ਨੇ ਫਿਰ ਬਿਆਨ ਜਾਰੀ ਕਰ ਦਿੱਤਾ ਐਸ ਜੈਸ਼ੰਕਰ ਸਾਹਿਬ ਨੇ ਕਿ ਕੋਈ ਗੱਲਬਾਤ ਨਹੀਂ ਹੋ ਰਹੀ ਹੈ ਸਾਡੀ ਪਾਕਿਸਤਾਨ ਦੇ ਨਾਲ ਸਿਵਾਏ ਟੈਰਰਿਜ਼ਮ ਦੇ ਮੁੱਦੇ ਤੇ, ਤੇ ਸਿਵਾਏ ਜਿਹੜਾ ਕਸ਼ਮੀਰ ਹੈ ਉਹਨਾਂ ਕੋਲ ਜਿਹੜਾ ਉਹ ਵਾਪਸ ਅਸੀਂ ਲੈਣਾ, ਔਰ ਇੱਕ ਅਸੀਂ ਗੱਲ ਹੋਰ ਕਰ ਲਾਂਗੇ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹਦੇ ਤਹਿਤ ਜੋ ਅਸੀਂ ਉਹ ਖਾਰਿਜ ਕਰ ਦਿੱਤੀ ਹੈ, ਬਾਕੀ ਕਿਸੇ ਮੁੱਦੇ ਤੇ ਕੋਈ ਗੱਲ ਨਹੀਂ ਅਸੀਂ ਕਰਨੀ। ਸੋ ਸਿਰਫ DGMO ਲੈਵਲ ਤੇ ਗੱਲ ਹੋਈ ਹੈ। ਇਸ ਤੋਂ ਬਾਅਦ ਇੰਡੀਆ ਦੇ ਜਿਹੜੇ ਏਅਰਫੋਰਸ ਚੀਫ ਨੇ ਅਮਰਪ੍ਰੀਤ ਸਿੰਘ, ਤੇ ਇੰਡੀਆ ਦੇ ਏਅਰਫੋਰਸ ਚੀਫ ਅਮਰਪ੍ਰੀਤ ਸਿੰਘ ਉਹਨਾਂ ਦਾ ਬਿਆਨ ਵੀ ਆ ਗਿਆ ਕਿ ਆਪਰੇਸ਼ਨ ਸਿੰਦੂਰ, ਕਿਉਂਕਿ ਉਹ ਲੀਡ ਕਰ ਰਹੇ ਨੇ ਨਾ ਸਾਰੇ ਇਸ ਆਪਰੇਸ਼ਨ ਨੂੰ, ਤਾਂ ਉਹਨਾਂ ਦਾ ਅਮਰਪ੍ਰੀਤ ਸਿੰਘ ਦਾ ਬਿਆਨ ਆ ਗਿਆ ਕਿ ਆਪਰੇਸ਼ਨ ਸੰਦੂਰ ਸਿਰਫ ਰੋਕਿਆ ਗਿਆ ਹੈ, ਹਜੇ ਅਸੀਂ ਇਹਨੂੰ ਬੰਦ ਨਹੀਂ ਕੀਤਾ। ਫਿਰ ਅਸੀਂ ਦੱਸ ਦਈਏ ਕਿ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਡਿਵੈਲਪਮੈਂਟ ਹੋਈ ਹੈ ਇਹ ਹੋਈ ਹੈ ਕਿ ਪਾਕਿਸਤਾਨ ਵੱਲੋਂ ਉਹਨਾਂ ਨੇ ਧੰਨਵਾਦ ਕੀਤਾ, ਆਪਣੀ ਫੋਰਸਿਸ ਨੂੰ ਮੁਬਾਰਕਬਾਦ ਦਿੱਤੀ ਉਹਨਾਂ ਦੇ ਪ੍ਰਧਾਨ ਮੰਤਰੀ ਨੇ, ਔਰ ਉਹਨਾਂ ਨੇ ਅਮਰੀਕਾ ਦਾ ਧੰਨਵਾਦ ਕੀਤਾ, ਚਾਈਨਾ ਦਾ 3 ਵਾਰ ਧੰਨਵਾਦ ਕੀਤਾ। ਸੋ ਫਿਰ ਇਹ ਦੇਖਣ ਵਾਲੀ ਗੱਲ ਇਹ ਸੀ ਵੀ ਇੰਡੀਆ ਕਿਸੇ ਵੀ ਕੰਟਰੀ ਦਾ ਨਾਮ ਨਹੀਂ ਲੈ ਰਿਹਾ, ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਅੱਜ ਵੀ ਆਪਣੇ ਲੈਕਚਰ 'ਚ ਕੱਲ ਵੀ ਕਿਤੇ ਕਿਸੇ ਦਾ ਨਾਮ ਨਹੀਂ ਲਿਆ, ਸਿਰਫ ਆਪਣੀ ਗੱਲ ਕੀਤੀ। ਸੋ ਫਿਰ ਜਿਹੜੀ ਇਹ ਕਲੈਰਿਟੀ ਹੈ ਇਹ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਕਲੈਰਿਟੀ ਦੇ ਦਿੱਤੀ ਗਈ ਹੈ ਕਿ ਇੰਡੀਆ ਜਿਹੜਾ ਹੈ ਉਹ, ਕਿਉਂਕਿ ਪਾਕਿਸਤਾਨ ਵੱਲੋਂ ਅਮਰੀਕਾ ਨੂੰ ਰਿਕੁਐਸਟ ਕੀਤੀ ਸੀਗੀ ਔਰ ਪਾਕਿਸਤਾਨ ਵੱਲੋਂ ਫੋਨ ਆਇਆ, ਉਹਨਾਂ ਦੇ ਰਿਕੁਐਸਟ ਕਰਨ ਤੇ ਅਸੀਂ ਫਿਲਹਾਲ ਇਹ ਰੋਕਿਆ, ਪਰ ਸਾਡਾ ਆਪਰੇਸ਼ਨ ਹਜੇ ਬੰਦ ਨਹੀਂ ਹੋਇਆ। ਜੇ ਕਿਸੇ ਵੀ ਤਰ੍ਹਾਂ ਦੀ ਉੱਥੋਂ ਕੋਈ ਕਾਰਵਾਈ ਹੋਈ ਤੇ ਇੰਡੀਆ ਫੌਰਨ ਜਵਾਬੀ ਕਾਰਵਾਈ ਜਿਹੜੀ ਉਹ ਕਰ ਦੇਗਾ। ਔਰ ਦੂਸਰਾ ਪੁਆਇੰਟ ਇਹ ਵੀ ਕਲੀਅਰ ਕਰ ਦਿੱਤਾ ਗਿਆ ਹੈ ਕਿ ਇੰਡੀਆ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਜੋ ਕਰਨਾ ਹੈ ਉਹ ਕਰੇਗਾ, ਔਰ ਸਿਰਫ ਜੇ ਗੱਲਬਾਤ ਹੋਏਗੀ, ਕੋਈ ਨਿਊਟਰਲ ਵੈਨਿਊ ਨਹੀਂ, ਕੋਈ ਗੱਲਬਾਤ ਹੋਏਗੀ ਤਾਂ ਪਾਕਿਸਤਾਨ ਸਾਈਡ ਕਸ਼ਮੀਰ ਅਸੀਂ ਵਾਪਸ ਲੈਣਾ, ਉਹਦੇ ਤੇ ਗੱਲ ਹੋਏਗੀ ਜਾਂ ਟੈਰਰਿਜ਼ਮ ਤੇ ਗੱਲ ਹੋਏਗੀ। ਜੀ
ਹਾਂਜੀ, ਇਹਦੇ ਵਿੱਚ ਵੈਸੇ ਉਹ ਤਾਂ ਤੁਸੀਂ ਕਲੀਅਰ ਕਰ ਦਿੱਤਾ, ਪਰ ਬਾਕੀ ਜਿੰਨੇ ਮਰਜ਼ੀ ਤੁਹਾਨੂੰ ਪਤਾ ਵੀ ਬੜੀਆਂ ਜਿੱਤ ਦੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਪਾਕਿਸਤਾਨ ਚ, ਚਲੋ ਉਹਨਾਂ ਦਾ ਆਪਣਾ ਬਿਜ਼ਨਸ ਹੈ, ਆਪਣਾ ਕੋਈ ਲੈਣਾ ਦੇਣਾ ਨਹੀਂ, ਜੋ ਮਰਜ਼ੀ ਖੁਸ਼ ਹੁੰਦੇ ਹੋਣ ਦੋ। ਲੇਕਿਨ ਸੱਚਾਈ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਜੀ ਤੁਹਾਡੇ ਕੋਲੋਂ, ਕਿਉਂਕਿ ਮੈਂ ਆਮ ਤੌਰ ਤੇ ਜਲਦੀ ਜਲਦੀ ਬਿਲੀਵ ਨਹੀਂ ਕਰਦਾ, ਜੋ ਵੀ ਹੋਰ ਨਿਊਜ਼ ਹੁੰਦੀ ਹੈ ਮੈਂ ਥੋਤੋਂ ਕਨਫਰਮ ਕਰ ਲੈਂਦਾ। ਇੱਥੇ ਸਾਡੇ ਵੀ ਸ਼ਾਮ ਨੂੰ 3:30 ਤੋਂ ਬਾਅਦ 4 ਸ਼ੁਰੂ ਹੋ ਜਾਂਦਾ ਪ੍ਰੋਪੋਗੰਡਾ, ਉਹ ਸਾਰੀ ਸੁਣਦੇ ਆ, ਮੈਂ ਇਕੱਲਾ ਨਹੀਂ ਸੁਣਦਾ, ਸਭ ਨੂੰ ਪਤਾ ਹੀ ਹੈ। ਯੂਨੀਵਰਸਿਟੀ ਇੱਕ ਥੋੜਾ ਜਿਹਾ ਕੁਸ਼ਚਨ, ਤੁਸੀਂ ਦੱਸਦੇ ਹੁੰਦੇ ਸੀ ਜਦ ਤੁਸੀਂ ਸਕੂਲਿੰਗ ਕੀਤੀ ਆ, ਮੈਨੂੰ ਪਤਾ ਤੁਸੀਂ ਕਾਨਵੈਂਟ ਚ ਪੜ੍ਹੇ ਹੋ ਸੇਂਟ ਮੈਰੀਜ, ਤੁਸੀਂ ਹਾਈਕਿੰਗ ਕਰਦੇ ਰਹੇ ਹੋ ਨਾ, ਤੁਸੀਂ ਟ੍ਰੇਲਸ ਵਗੈਰਾ ਤੇ ਜਾਂਦੇ ਹੁੰਦੇ ਸੀ ਜਾਂ ਸਟੂਡੈਂਟ ਸੀ?
ਬਿਲਕੁਲ ਜੀ, ਟ੍ਰੈਕਿੰਗ ਮੈਂ ਤਕਰੀਬਨ 6 ਹਰ ਸਾਲ ਜਿਹੜੀ ਟ੍ਰੈਕਿੰਗ ਤੇ ਜਾਂਦਾ ਰਿਹਾ, ਬਿਲਕੁਲ ਜਾਂਦਾ ਰਿਹਾ।
ਹਾਂ, ਤੁਹਾਨੂੰ ਉਹਨਾਂ ਜਗ੍ਹਾ ਦਾ ਅਨੁਭਵ ਹੈਗਾ, ਤੁਹਾਨੂੰ ਪਤਾ ਵੀ ਕਿੱਦਾਂ ਦੀ ਹੁੰਦੀਆਂ ਕਿੱਥੇ ਨਹੀਂ, ਕਿਉਂਕਿ ਕਈ ਵਾਰ ਨਾ ਯੁੱਧਵੀਰ ਜੀ ਅਰਵਿੰਦ ਜੀ ਹੋਣ ਜਾਂ ਕੋਈ ਹੋਣ ਜਾਂ ਬੜੇ ਆਪਣੇ ਆਪ ਨੂੰ ਸੂਝਵਾਨ ਬੰਦੇ ਕਹਿੰਦੇ ਆ, ਉਹ ਤੁਹਾਨੂੰ ਉਹਨਾਂ ਦੀ ਬੈਕਗਰਾਉਂਡ ਦਾ ਪਤਾ ਚੱਲ ਜਾਂਦਾ ਗੱਲਬਾਤ ਤੋਂ, ਤੇ ਵੀ ਉਹ ਕਿਸ ਤਰ੍ਹਾਂ ਦੀ ਗੱਲ ਉਹਨਾਂ ਨੇ ਟਿਪੀਕਲ ਕਰਨੀ ਹੁੰਦੀ ਆ। ਉਹ ਕਹਿੰਦੇ ਆ ਜੀ ਸਿਕਿਉਰਿਟੀ ਫੇਲ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ। ਤੁਸੀਂ ਯੁੱਧਵੀਰ ਜੀ ਜਾਣਦੇ ਹੋ ਜਿੱਥੇ ਟ੍ਰੇਨ ਤੇ ਬੰਦੇ ਜਾਂਦੇ ਆ ਉੱਥੇ ਕਿੰਨੀ ਕੁ ਸੁਵਿਧਾ ਹੁੰਦੀ ਆ, ਕਿੰਨੀ ਦੂਰ ਦੂਰ, ਨਾ ਉੱਥੇ ਕੋਈ ਮੋਟਰਬਾਈਕ, ਨਾ ਕੋਈ ਕਾਰ, ਨਾ ਕੋਈ ਵਾਟਰ ਪੀਨ ਟੈਪ, ਕੁਛ ਵੀ ਨਹੀਂ ਉੱਥੇ ਸੁਵਿਧਾ ਹੁੰਦੀ। ਲੋਕ ਜਿਵੇਂ ਯੰਗਸਟਰ ਜਾਂਦੇ ਆ, ਤੁਹਾਨੂੰ ਪਤਾ ਕਿੰਨਾ ਹਾਰਡ ਹੈ। ਇਹੀ ਐਗਜੈਕਟਲੀ ਸਿਚੁਏਸ਼ਨ ਜਿਹੜੀ ਆ ਉਹਨਾਂ ਨੇ ਪਿੰਨ ਪੁਆਇੰਟ ਕੀਤੀ ਆ ਪਹਿਲਗਾਮ ਦੀ, ਕਿ ਉਹਨਾਂ ਨੇ ਬੜੇ ਸੋਚ ਸਮਝ ਕੇ ਪੂਰੀ ਰੈਕੀ ਕਰਕੇ ਉਹਨਾਂ ਨੇ ਜਿਹੜਾ ਅਟੈਕ ਕੀਤਾ, ਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਤੱਕ ਕੋਈ ਪਹੁੰਚ ਨਹੀਂ ਸਕਦਾ, ਜੇ ਪਹੁੰਚੂਗਾ ਵੀ ਤਾਂ ਅਹਿਮੀਅਤ ਆ ਉਹ ਆਪਣੇ ਆਪ ਹੀ ਦੱਸ ਦਿੰਦੇ ਆ ਤੇ ਮੇਰਾ ਮਤਲਬ ਏਦਾਂ ਚੰਗਾ ਨਹੀਂ ਲੱਗਦਾ। ਮੇਰਾ ਇਹੀ ਰਿਕੁਐਸਟ ਹੈ ਤੁਸੀਂ ਇਹੀ ਜਿਹੀਆਂ ਗੱਲਾਂ ਨਾ ਕਰਿਆ ਕਰੋ। ਇਨੋਸੈਂਟ ਲੋਕ ਜਿਹੜੀ ਉਹਨਾਂ ਦੀ ਜਾਨ ਜਾ ਚੁੱਕੀ ਹੈ ਤੇ ਫਿਰ ਤੁਸੀਂ ਮੰਗਦੇ ਸਬੂਤ ਉੱਥੇ। ਹੁਣ ਤੁਸੀਂ ਮੈਨੂੰ ਦੱਸੋ ਕਿ ਇਜ਼ ਇਟ ਪੋਸੀਬਲ ਕਿ ਕੋਈ ਵੀ ਸਰਕਾਰਾਂ ਹੋਣ ਉਹ ਇੱਕ ਇੱਕ ਬੰਦੇ ਦੇ ਇੱਕ ਇੱਕ ਸਿਪਾਹੀ ਖੜਾ ਕਰ ਦੇਣ? ਸਵਾਲ ਹੀ ਨਹੀਂ ਪੈਦਾ ਹੁੰਦਾ। ਆਪਣਾ ਜੇ ਆਪਣਾ ਸੋਰੀ ਇਜ਼ਰਾਇਲ ਸੀ ਇੰਨਾ ਤਕੜੀ ਇਹਦੀ ਯੁੱਧਵੀਰ ਜੀ ਤੁਹਾਨੂੰ ਪਤਾ ਹੀ ਹੈ ਮਿਸਾਲ ਸਾਰਾ ਕੁਛ। ਕੀ ਹੋਇਆ ਉਹਨਾਂ ਨੇ ਰਸਤੇ ਨਵੇਂ ਨਵੇਂ ਲੱਭ ਲਏ ਤੇ ਉਹ ਉੜ ਕੇ ਆ ਗਏ। ਤੁਹਾਨੂੰ ਪਤਾ ਜਦ ਇਹਨਾਂ ਦਾ ਫੰਕਸ਼ਨ ਚੱਲ ਰਿਹਾ ਸੀ ਆ ਕੇ ਉਹਨਾਂ ਨੇ ਅਟੈਕ ਕਰਤਾ ਸਾਰਿਆਂ ਨੂੰ। ਕੀ ਉਹਨਾਂ ਨੇ ਹਾਲ ਕੀਤਾ ਕੀ ਨਹੀਂ ਕੀਤਾ ਇਹ ਤੁਹਾਡੇ ਸਾਹਮਣੇ ਹੈ। ਤੇ ਮੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਕੋਈ ਰੀਜਨੇਬਲ ਜੀ ਗੱਲ ਕਰਿਆ ਕਰੋ ਤੁਸੀਂ, ਮਜ਼ਾਕ ਨਾ ਉਡਾਇਆ ਕਰੋ। ਤੁਸੀਂ ਏਦਾਂ ਦੇ ਕੁਐਸਚਨ ਕਰਦੇ ਹੋ, ਇਟ ਡਜ਼ਨਟ ਲੁੱਕ ਨਾਈਸ। ਤੁਸੀਂ ਇੰਨੇ ਵੱਡੇ ਸੋਹਣੇ ਕੰਟਰੀ ਚ ਰਹਿ ਰਹੇ ਹੋ, ਤੁਸੀਂ ਸੋਚਿਆ ਕਰੋ ਵੀ ਜਿਨ੍ਹਾਂ ਦੇ ਘਰ ਦੇ 20 ਮੈਂਬਰ ਚਲੇ ਗਏ, ਵੈਰੀ ਸੈਡ, ਤੇ ਤੁਸੀਂ ਉਲਟਾ ਆ ਕੇ ਸਬੂਤ ਮੰਗਦੇ ਹੋ। ਤੇ ਇਸੀ ਲਈ ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਟ੍ਰੇਨ ਵਗੈਰਾ ਤੇ ਜਾਂਦੇ ਰਹੇ ਹੋ, ਸੇਮ ਹੀ ਸਿਸਟਮ ਇੱਥੇ। ਯੁੱਧਵੀਰ ਜੀ ਮੇਰਾ ਫਰੈਂਡ ਹੈਗਾ ਵੈਨਕੂਵਰ ਚ, ਪ੍ਰੋਫੈਸਰ ਆ, ਤੇ ਉਹ ਹਮੇਸ਼ਾ ਇੱਥੇ ਤੁਹਾਡੇ ਨੂੰ ਵੀ ਉਹ ਜਾਂਦਾ ਰਹਿੰਦਾ, ਸਾਰੀਆਂ ਫੋਟੋਆਂ ਮੈਨੂੰ ਐਵਰੀ ਡੇ ਉਹ ਭੇਜਦਾ ਰਹਿੰਦਾ। ਉਹੀ ਜੀ ਜਗ੍ਹਾ ਤੇ ਤਾਂ ਜਾਣਾ ਹੀ ਮੁਸ਼ਕਿਲ ਹੈ ਯੁੱਧਵੀਰ ਜੀ, ਉੱਥੇ ਸਾਈਨ ਵੀ ਲੱਗੇ ਵੀ ਹੁੰਦੇ, ਕਈ ਵਾਰ ਉਹਨੇ ਫੋਟੋ ਭੇਜਿਆ ਵੀ ਇੱਥੇ ਇਸ ਏਰੀਏ ਦੇ ਵਿੱਚ ਡੀਅਰ ਹੈਗੇ ਆ ਜਿਹਨੂੰ ਰਿਸ਼ ਵਗੈਰਾ ਵੀ ਆਪਾਂ ਉਹ ਬਣੀ ਵੀ ਬੜਾ ਸੋਚ ਕੇ ਚਲੋ ਯੇ ਵੋ। ਤੇ ਇਹ ਬੰਦੇ ਕਹਿੰਦੇ ਜੀ ਹਰ ਥਾਂ ਤੇ ਸਫਾਈ ਖੜਾ ਕਰ ਦਿੱਤਾ ਜਾਵੇ, ਦੈਟਸ ਵੈਰੀ ਸੈਡ। ਜੇ ਤੁਸੀਂ ਏਦਾਂ ਦੇ ਕੁਐਸਚਨ ਕਰਦੇ ਹੋ ਤੇ ਮੈਂ ਇਹੀ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਯੁੱਧਵੀਰ ਜੀ। ਤੁਸੀਂ ਹੁਣ ਮੈਂ ਦੱਸ ਹੀ ਦਿੱਤਾ ਤੁਹਾਨੂੰ ਵੀ ਮੇਰਾ ਪੁੱਛਣ ਦਾ ਕੀ ਸੀ ਮਤਲਬ ਤੁਹਾਡੇ ਕੋਲੋਂ, ਵਰਨਾ ਐਡੀ ਵੱਡੀ ਕੋਈ ਗੱਲ ਨਹੀਂ ਸੀ। ਲੇਕਿਨ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਸੀ ਕਿ ਟਰੰਪ ਸਾਹਿਬ ਨੂੰ ਇੰਨੀ ਐਮਰਜੈਂਸੀ ਕੀ ਪਈ ਕਿ ਉਹਨਾਂ ਨੇ ਫਟਾਫਟ ਇਨਪੁੱਟ ਕਰ ਦਿੱਤੀ। ਵੈਸੇ ਸੱਚਾਈ ਟਰੰਪ ਸਾਹਿਬ ਵੀ ਨਹੀਂ ਦੱਸ ਰਹੇ, ਕੋਈ ਵੀ ਨਹੀਂ ਦੱਸ ਰਿਹਾ, ਲੇਕਿਨ ਇਹਨਾਂ ਦੇ ਡਾਊਨ ਪੇਪਰ ਤੋਂ ਇਹ ਗੱਲ ਬਾਹਰ ਨਿਕਲੀ ਸੀ, ਤਾਂ ਮੈਂ ਤੁਹਾਡੇ ਨਾਲ ਮੇਕ ਸ਼ੋਰ ਕਰਨਾ ਚਾਹੁੰਦਾ ਸੀ। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ। ਤੁਸੀਂ ਜਿਹੜੇ ਪੁਆਇੰਟਸ ਹਾਈਲਾਈਟ ਕੀਤੇ ਨੇ, ਪਹਿਲੀ ਚੀਜ਼ ਤਾਂ ਜਿਹੜੀ ਇਹਦੇ ਚ ਕੋਈ ਖੁਸ਼ੀ ਮਨਾਉਣ ਵਾਲੀ ਜਾਂ ਕੋਈ ਰੈਲੀ ਕੱਢਣ ਵਾਲੀ ਕੋਈ ਗੱਲ ਨਹੀਂ ਹੈ। ਮੈਂ ਕੱਲ ਵੀ ਇਹੀ ਕਹਿਤਾ ਸੀਗਾ ਬਈ ਕਿਉਂਕਿ ਮੈਨੂੰ ਸਾਰੇ ਇਹੀ ਪੁੱਛ ਰਹੇ ਸੀ ਵੀਕਐਂਡ ਜਦੋਂ ਦੀ ਸੀਜ਼ ਫਾਇਰ ਹੋਈ ਹੈ ਕਿ ਜੀ ਕੌਣ ਜਿੱਤਿਆ ਇਹਦੇ ਵਿੱਚ। ਮੈਂ ਕਿਹਾ ਜੀ ਦੋਨਾਂ ਦੀ ਹਾਰ ਹੈ, ਕਿਸੇ ਦੀ ਜਿੱਤਣੀ ਹੈ, ਦੋਨਾਂ ਦੀ ਹਾਰ ਹੈਗੀ ਹੈ। ਸੋ ਕਿਸੇ ਦੀ ਕੋਈ ਜਿੱਤਣੀ ਹੈ, ਸੋ ਜਿਹੜੀ ਕੋਈ ਰੈਲੀ ਕੱਢਣ ਵਾਲੀ ਗੱਲ ਹੈ ਉਹ ਤੇ ਵੈਸੇ ਹੀ ਮੇਰੀ ਤਾਂ ਸਮਝ ਤੋਂ ਬਾਹਰ ਹੀ ਹੈ ਬਈ ਤੁਸੀਂ ਕਿੱਦਾਂ ਰੈਲੀ ਕੱਢ ਸਕਦੇ ਹੋ ਜਾਂ ਇਹ ਤੇ ਕਿਹੜੀ ਕੋਈ ਖੁਸ਼ੀ ਵਾਲੀ ਗੱਲ ਹੈ। ਔਰ ਦੋਨੋਂ ਤਰਫ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ, ਚਾਹੇ ਪਾਕਿਸਤਾਨ ਸਾਈਡ ਗੱਲ ਕਰ ਲਈਏ ਚਾਹੇ ਇੰਡੀਆ ਸਾਈਡ ਗੱਲ ਕਰ ਲਈਏ, ਪਾਕਿਸਤਾਨ ਨੇ ਵੀ ਅੱਜ ਜਾਰੀ ਕਰ ਦਿੱਤਾ 11 ਉਹਨਾਂ ਦੇ ਫੌਜੀ ਸ਼ਹੀਦ ਹੋਏ ਨੇ, 78 ਜ਼ਖਮੀ ਹੋਏ ਨੇ। ਸੋ ਜੇ 11 ਫੌਜੀ ਸ਼ਹੀਦ ਹੋ ਗਏ ਨੇ, 78 ਜ਼ਖਮੀ ਹੋ ਗਏ ਨੇ, ਇੰਡੀਆ ਨੇ ਵੀ ਆਪਣੇ ਨੰਬਰ ਦੱਸ ਦਿੱਤੇ ਨੇ, ਉਹਨਾਂ ਨੇ ਕੱਲ ਹੀ ਦੱਸ ਦਿੱਤੇ ਸੀ। ਸੋ ਉਹਦੇ ਵਿੱਚ ਈਵਨ ਜਿਹੜੇ ਆਪਣੇ ਤੁਸੀਂ ਹੁਣ ਏਅਰਬੇਸ ਤੇ ਅਟੈਕ ਦੀ ਗੱਲ ਕਰ ਰਹੇ ਸੀ, ਸਕੁਆਡਨ ਲੀਡਰ ਜਿਹੜੇ ਉਸਮਾਨ ਯੂਸਫ ਨੇ ਨਾ, ਇਹ ਉੱਥੇ ਹੀ ਜਿਹੜਾ ਏਅਰਬੇਸ ਹੈ ਪਾਕਿਸਤਾਨ ਦਾ ਏਅਰਬੇਸ, ਉੱਥੇ ਹੀ ਇਹ ਸ਼ਹੀਦ ਹੋਏ ਨੇ ਸਕੁਆਡਨ ਲੀਡਰ ਉਸਮਾਨ ਯੂਸਫ ਨਾਲ ਉਹਨਾਂ ਦੇ ਜਿਹੜੇ ਚੀਫ ਟੈਕਨੀਸ਼ੀਅਨ ਔਰੰਗਜ਼ੇਬ ਦਾ ਜ਼ਿਕਰ ਜੋ ਕਰ ਰਹੇ ਨਾ, ਇਹ ਸਾਰੇ ਉੱਥੇ ਜਿਹੜਾ ਤੁਸੀਂ ਏਅਰਬੇਸ ਦੀ ਗੱਲ ਕਰ ਰਹੇ ਸਾਰੇ ਉੱਥੇ ਹੀ ਸੀਗੇ ਉਸ ਏਅਰਬੇਸ ਦੇ ਉੱਤੇ। ਟੈਕਨੀਸ਼ੀਅਨ ਨਜੀਬ, ਫਿਰ ਫਾਰੂਕ ਔਰ ਜਿਹੜੇ ਉਹਨਾਂ ਦੇ ਟੈਕਨੀਸ਼ੀਅਨ ਮੁਬਸ਼ਿਰ, ਇਹ ਸਾਰੇ ਉੱਥੇ ਸੀ, ਉੱਥੇ ਲੀਡ ਕਰ ਰਹੇ ਸੀ ਸਕੁਆਡਨ ਲੀਡਰ ਉਸਮਾਨ ਯੂਸਫ, ਉਹ ਸਾਰੇ ਉੱਥੇ ਸ਼ਹੀਦ ਹੋਏ ਨੇ ਪਾਕਿਸਤਾਨ ਦੇ ਏਅਰਬੋਸ ਦੇ ਉੱਤੇ। ਔਰ ਉੱਥੇ ਕਦੋਂ ਹੋਏ ਨੇ, ਇਹਨਾਂ ਨੇ ਮਾਰਿਆ ਮਿਜ਼ਾਈਲ ਕਿਹੜਾ ਮਾਰਿਆ, ਬ੍ਰਹਮੋਸ ਮਾਰਿਆ। ਬ੍ਰਹਮੋਸ ਜਿਹੜਾ ਇੰਡੀਆ ਨੇ ਇੰਡੀਜਨਸ ਬਣਾਇਆ, ਪੂਰਾ ਦਾ ਪੂਰਾ ਇੰਡੀਆ ਨੇ ਇੰਡੀਜਨਸ ਬਣਾਇਆ, ਉੱਥੇ ਟਾਰਗੇਟ ਕੀਤਾ ਉਹਨਾਂ ਨੇ, ਔਰ ਉੱਥੇ ਫਿਰ ਇਹ ਸਾਰੇ ਉੱਥੇ ਪਾਕਿਸਤਾਨ ਦੇ ਬੰਦੇ ਸ਼ਹੀਦ। ਸਰ ਦੇਰ ਇਜ਼ ਨੋ, ਮੈਂ ਹੈਰਾਨ ਹਾਂ ਕਿ ਜਿਹੜੀ ਗੱਲ ਤੁਸੀਂ ਵੀ ਕਰ ਰਹੇ ਹੋ ਕਿ ਰੈਲੀਜ਼ ਕਰ ਰਹੇ, ਮੈਂ ਖੁਦ ਦੇਖ ਕੇ ਹੈਰਾਨ ਸੀਗਾ ਬਈ ਇਹ ਜੀ ਕੀ ਰੈਲੀ ਕੱਢਣ ਵਾਲੀ ਗੱਲ ਹੈ, ਇਹ ਕੀ ਖੁਸ਼ੀ ਮਨਾਉਣ ਵਾਲੀ ਗੱਲ ਹੈ, ਇਹ ਕੀ ਭੰਗੜੇ ਪਾਉਣ ਵਾਲੀ ਗੱਲ ਆ। ਵੀ ਜਦੋਂ ਉੱਥੇ ਉਹ ਤਾਂ ਉਹਨਾਂ ਨੂੰ ਪੁੱਛੋ ਵੀ ਜਿਹੜੇ ਚਾਹੇ ਇੰਡੀਆ ਸਾਈਡ ਤੇ ਚਾਹੇ ਉਧਰ ਆ, ਉਹ ਜਿਹੜੇ ਉਹ ਸ਼ਹੀਦ ਹੋ ਗਏ, ਦੇਰ ਇਜ਼ ਨਥਿੰਗ ਟੂ ਸੈਲੀਬ੍ਰੇਟ, ਨਥਿੰਗ ਟੂ ਯੂ ਨੋ ਭੰਗੜੇ ਪਾਉਣ ਵਾਲੀ ਜਾਂ ਰੈਲੀ ਕੱਢਣ ਵਾਲੀ, ਆਈ ਡੋਨਟ ਨੋ। ਇਹ ਹਰੇਕ ਦੇ ਆਪਣੇ ਆਪਣਾ ਵਿਊ ਪੁਆਇੰਟ ਹੈ ਜੀ ਕੀ ਹੈ।
ਠੀਕ ਹੈ ਯੁਧਵੀਰ ਜੀ, ਥੈਂਕ ਯੂ ਵੈਰੀ ਮਚ। ਹਾਰਡੀ ਟੈਕਰ ਤੁਹਾਡੇ, ਮੈਂ ਬਸ ਜਾਂਦਾ ਕਹਿਣਾ ਕਿ ਇਹ ਚੀਜ਼ਾਂ ਬਹੁਤ ਘਟੀਆ ਜਿਹੀਆਂ ਲੱਗਦੀਆਂ ਕਿ ਸਵੇਰੇ ਦੇ ਪ੍ਰੋਗਰਾਮ ਚ ਆ ਕੇ ਤੁਹਾਨੂੰ ਕੁਐਸਚਨ ਕੀਤੇ ਜਾਣ, ਫਿਰ ਉਹੀ ਦੋਗਲਾ ਬੰਦ ਤੁਸੀਂ 4 ਵਜੇ ਜਾ ਕੇ ਫਿਰ ਕੁਐਸਚਨ ਕੀਤੇ ਜਾਣ। ਤੁਸੀਂ ਮੇਰਾ ਇਸ਼ਾਰਾ ਸਮਝ ਰਹੇ ਹੋ, ਮੈਂ ਨਾ ਬੇਵਕੂਫ ਹਾਂ ਨਾ, ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ, ਤੁਹਾਨੂੰ ਹਰ ਚੀਜ਼ ਦਾ ਪਤਾ। ਮੇਰਾ ਡਜ਼ਨਟ ਲੁੱਕ ਨਾਈਸ, ਜੇ ਤੁਸੀਂ ਪੁੱਛਣਾ ਤਾਂ ਤੁਸੀਂ ਯੁੱਧਵੀਰ ਨੂੰ ਕਨਫਰਮ ਕਰ ਲਿਆ ਕਰੋ ਵੀ ਯੁੱਧਵੀਰ ਜੀ ਕਿੰਨਾ ਝੂਠ ਹੈ ਕਿੰਨਾ ਸੱਚ ਹੈ, ਤੇ ਤੁਹਾਨੂੰ ਦੂਜੀ ਥਾਵਾਂ ਤੇ ਜਾਣ ਦੀ ਲੋੜ ਹੀ ਨਹੀਂ ਪੈਣੀ, ਤੇ ਫਿਰ ਉੱਥੇ ਤੁਸੀਂ ਆਪਣੇ ਜਾ ਕੇ ਬਲਬਲੇ ਸ਼ੇਅਰ ਕਰਦੇ ਹੋ ਯੇ ਵੋ। ਕੀ ਕਹਿਣਾ ਯੁੱਧਵੀਰ ਜੀ, ਥੈਂਕ ਯੂ ਵੈਰੀ ਮਚ, ਮੈਂ ਇੰਨਾ ਹੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ, ਦੈਟਸ ਬੈਡ, ਮੈਂ ਤਾਂ ਇੰਨਾ ਹੀ ਕਹਿ ਸਕਦਾ। ਥੈਂਕ ਯੂ,
ਥੈਂਕ ਯੂ।
ਹੈਲੋ ਹੈਲੋ,
ਹਾਂਜੀ ਹਾਂਜੀ ਹਾਂਜੀ,
ਇੰਡੀਪੈਂਡੈਂਟਲੀ ਬਹੁਤ ਵੱਡਾ
ਜੀਓ ਗਰੁੱਪ ਦਾ
ਜੀਓ ਗਰੁੱਪ ਦਾ ਤੇ ਡੌਨ ਮੈਂ ਦਿਨ ਚ 3 ਤੋਂ 4 ਵਾਰੀ ਪੜ੍ਹਨਾ ਆਨਲਾਈਨ 3 ਤੋਂ 4 ਵਾਰੀ ਕਮ ਅਜ ਕਮ ਕਿਉਂਕਿ ਮੈਂ ਡੌਨ ਦਾ ਬੜਾ ਪੁਰਾਣਾ ਵਿਊਰ ਹਾਂ ਉਹਦੇ ਚ ਕੋਈ ਇਸ ਤਰ੍ਹਾਂ ਦੀ ਖ਼ਬਰ ਨਾ ਮੈਂ ਵੇਖੀ ਹੈ ਨਾ ਮੇਰੀ ਨਜ਼ਰ ਗੁਜ਼ਰੀ ਹੈ ਅੱਜ ਸਵੇਰੇ ਮੈਂ 7 ਵਜੇ ਉੱਠ ਕੇ ਪਹਿਲਾਂ ਡੌਨ ਪੜ੍ਹਿਆ ਦੂਜੀ ਗੱਲ ਜਿਹੜੀ ਇਹ ਜੰਗ ਦੀ ਜਾਂ ਲੜਾਈ ਦੀ ਗੱਲ ਹੈ ਜਿਹੜਾ ਕਹਿੰਦੇ ਨੇ ਜੀ ਕਿ ਇੰਡੀਅਨ ਵਰਜਨ ਕਿ ਜੀ ਮੋਦੀ ਸਾਹਿਬ ਨੇ ਪਾਕਿਸਤਾਨ ਨੇ ਕਾਲ ਕੀਤਾ ਲੇਕਿਨ CNN ਤੇ ਬ੍ਰਿਟਿਸ਼ ਮੀਡੀਆ ਖੁੱਲ ਕੇ ਕਹਿ ਰਿਹਾ ਉਹਦਾ ਵਰਜਨ ਬੜਾ ਡਿਫਰੈਂਟ ਹੈ ਉਹ ਵਰਜਨ ਇਹ ਹੈ ਕਿ ਜੀ ਬੇਸਿਕਲੀ ਐਕਸਪੈਕਟੇਸ਼ਨ ਇਹ ਸੀ ਕਿ ਪਾਕਿਸਤਾਨ ਰਿਟਾਲੀਏਟ ਨਹੀਂ ਕਰੇਗਾ ਲੇਕਿਨ ਕਿਉਂਕਿ ਅਮੈਰੀਕਨ ਦਾ ਪ੍ਰੈਸ਼ਰ ਸੀ ਪਾਕਿਸਤਾਨ ਤੇ ਕਿ ਜਿਹੜਾ ਅਟੈਕ ਹੋਏਗਾ ਇੰਡੀਆ ਤੋਂ ਉਹਦੇ ਅੱਗੇ ਤੁਸੀਂ ਰਿਟੈਲੀਏਟ ਨਹੀਂ ਕਰਨਾ ਬਸ ਖਾਮੋਸ਼ੀ ਇਖਤਿਆਰ ਕਰਨਾ ਤੇ ਜੰਗ ਖਤਮ ਹੋ ਜਾਏਗੀ ਲੇਕਿਨ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਤੇ ਹੁਣ CNN ਦੇ ਕਰਸਪੋਂਡੈਂਟ CNN ਤੇ ਬਹਿ ਕੇ ਇਹ ਗੱਲ ਕਰ ਰਿਹਾ ਹੈ ਕਿ ਜੀ ਮੇਰਾ ਲਿੰਕ ਮੇਰਾ ਡਾਇਰੈਕਟ ਤਾਲੁਕ ਇਸ ਵਕਤ ਉਸ ਕਮਰੇ ਦੇ ਨਾਲ ਹੈ ਜਿੱਥੇ ਟਰੰਪ ਤੇ ਉਹਦੇ ਬੰਦੇ ਬੈਠੇ ਨੇ ਤੇ ਮੈਂ ਉਧਰੋਂ ਨਿਊਜ਼ ਲੈ ਕੇ ਆ ਰਿਹਾ ਕਿ ਜੀ ਮੋਦੀ ਸਾਹਿਬ ਨੇ ਕਾਲ ਕੀਤੀ ਕਿ ਜੀ ਅਸੀਂ ਇਹ ਤੇ ਬਹੁਤ ਹੀ ਹੈਵੀ ਸ਼ੈਲਿੰਗ ਕਰ ਰਹੇ ਨੇ ਬਹੁਤ ਹੀ ਹੈਵੀ ਉਹ ਹੋ ਰਹੀ ਹੈ ਦੂਜੀ ਗੱਲ ਇਹ ਕਿ ਜੀ ਉਹਨੇ ਇਹ ਵੀ ਕਲੇਮ ਕੀਤਾ ਕਿ ਉਹਨੇ ਸਾਊਦੀ ਅਰਬ ਨੂੰ ਤੇ ਟਰਕੀ ਨੂੰ ਵੀ ਕਾਲ ਕੀਤੀ ਤੇ ਇਹਨੂੰ ਰੋਕੋ ਇੱਕ ਹੋਰ ਗੱਲ ਹੁਣ ਜਿਹੜੀ ਏਅਰਫੋਰਸ ਦੀ ਗੱਲ ਹੈ ਠੀਕ ਹੈ ਬੰਬਾਰੀ ਹੋਈ ਹੈ ਪਾਕਿਸਤਾਨ ਤੇ ਵੀ ਹੋਈ ਹੈ ਉੱਥੇ ਵੀ ਹੋਈ ਹੈ ਕੈਜੁਅਲਟੀਜ਼ ਵੀ ਹੋਈਆਂ ਨੇ ਲੇਕਿਨ ਜਿਹੜੀ ਪਰਫਾਰਮੈਂਸ ਏਅਰਫੋਰਸ ਦੀ ਸੀ ਤੇ ਪਹਿਲੀ ਇੱਕ ਦਿਨ ਤੁਹਾਡੇ ਜਹਾਜ਼ ਨਿਕਲੇ ਨੇ ਉਹਦੇ ਬਾਅਦ ਤੇ ਇੰਡੀਆ ਦਾ ਕੋਈ ਜਹਾਜ਼ ਹੀ ਨਹੀਂ ਨਿਕਲਿਆ ਉਹਦੇ ਬਾਅਦ ਤੇ ਇੰਡੀਆ ਬੰਕਰ ਹੀ ਚਲੇ ਗਏ ਸਾਰੇ ਜਹਾਜ਼ ਪਹਿਲੇ ਦਿਨ ਦੀ ਜਿਹੜੀ ਤੇ ਕੱਲ ਤੁਹਾਡੇ ਚੀਫ ਨੇ ਤੁਹਾਡਾ ਚੀਫ ਇਹ ਤੇ ਉਹਨੇ ਕਹਿ ਦਿੱਤਾ ਜੀ ਜੰਗ ਚ ਨੁਕਸਾਨ ਹੁੰਦੇ ਨੇ ਉਹ ਇਹ ਵੀ ਕਹਿ ਸਕਦਾ ਸੀ ਕਿ ਜੇ ਸਾਡਾ ਇੱਕ ਜਹਾਜ਼ ਵੀ ਨਹੀਂ ਗਿਰਿਆ ਉਹਨੇ ਇਹ ਕਿਉਂ ਨਹੀਂ ਕਿਹਾ ਉਹ ਤੇ ਸਿੱਧਾ ਕਹਿੰਦੇ ਨਾ ਕਿ ਜੀ ਜਹਾਜ਼ ਗਿਰੇ ਹੀ ਨਹੀਂ ਹੈ ਤੁਸੀਂ ਐਵੇਂ ਫੇਕ ਨਿਊਜ਼ ਬਕ ਬਕ ਕਰੀ ਜਾ ਰਹੇ ਹੋ ਲੇਕਿਨ ਉਹਨੇ ਕਿਹਾ ਜੀ ਜੰਗ ਜਦੋਂ ਹੁੰਦੀ ਹੈ ਉਹ ਨੁਕਸਾਨ ਤੇ ਹੁੰਦੇ ਨੇ ਤੇ ਜੰਗਾਂ ਚ ਮੈਂ ਇਹ ਨਹੀਂ ਕਹਿ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਤੇ ਕਿੱਥੇ ਕਿੱਥੇ ਹੋਇਆ ਇਹ ਮੈਂ ਨਹੀਂ ਦੱਸ ਸਕਦਾ ਇਹਦਾ ਮਤਲਬ ਹੈ ਕਿ ਉਹ ਡਿਨਾਈ ਨਹੀਂ ਕਰ ਰਹੇ ਜਿਹੜਾ ਪਾਕਿਸਤਾਨੀ ਕਲੇਮ ਹੈ ਜਿਹੜਾ ਬ੍ਰਿਟਿਸ਼ ਮੀਡੀਆ ਦਾ ਕਲੇਮ ਹੈ ਜਿਹੜਾ CNN ਦਾ ਕਲੇਮ ਹੈ ਜਿਹੜਾ ਟੈਲੀਗ੍ਰਾਫ ਨੇ ਲਿਖਿਆ ਕਿ ਪਾਕਿਸਤਾਨ ਇਜ਼ ਰੂਲਿੰਗ ਦਾ ਏਅਰ ਸਪੇਸ ਹੈ ਜੀ ਅਮੈਰੀਕਾ ਦੇ ਅਖਬਾਰ ਕਹਿੰਦੇ ਨੇ ਕਿ ਇੰਡੀਆ ਸ਼ੁੱਡ ਐਕਸੈਪਟ ਦਾ ਸੁਪੀਰੀਅਰਿਟੀ ਆਫ ਪਾਕਿਸਤਾਨੀ ਏਅਰਫੋਰਸ ਇਹ ਸਭ ਕੁਛ ਹੋਇਆ ਅੱਜ ਤੁਹਾਡਾ ਮੀਡੀਆ ਖੁੱਲ ਕੇ ਕਹਿ ਰਿਹਾ ਦੋ ਤਿੰਨ ਬਾਅਦ ਜਦੋਂ ਉਹ ਤਮਾਸ਼ਾ ਮੁੱਕ ਗਿਆ ਹਮਨੇ ਇਸਲਾਮਾਬਾਦ ਫਤਿਹ ਕਰ ਲਿਆ ਹਮਨੇ ਲਾਹੌਰ ਫਤਿਹ ਕਰ ਲਿਆ ਅੱਜ ਤੁਹਾਡਾ ਮੀਡੀਆ ਦੇ ਸੀਰੀਅਸ ਲੋਕ ਬੈਠੇ ਨੇ ਉਹ ਖੁੱਲ ਕੇ ਕਹਿ ਰਹੇ ਨੇ ਕਿ ਜੀ ਇਹ ਮਿਸਅੰਡਰਸਟੈਂਡਿੰਗ ਸੀ ਇੰਡੀਅਨ ਆਰਮੀ ਦੀ ਇਹਨਾਂ ਨੇ ਮਿਸਅੰਡਰਸਟੈਂਡ ਕੀਤਾ ਪਾਕਿਸਤਾਨ ਆਰਮੀ ਨੂੰ ਪਾਕਿਸਤਾਨ ਆਰਮੀ ਸਾਈਜ਼ ਇੱਕ ਛੋਟੀ ਹੈ ਪਾਕਿਸਤਾਨੀ ਗਰੀਬ ਮੁਲਕ ਹੈ ਪਾਕਿਸਤਾਨ ਫਾਈਨੈਂਸ਼ੀਅਲ ਕ੍ਰਾਈਸਿਸ ਨੇ ਲੇਕਿਨ ਜਿਸ ਤਰ੍ਹਾਂ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਜਿਸ ਤਰ੍ਹਾਂ ਇੰਡੀਆ ਨੂੰ ਉਹਨਾਂ ਨੇ ਝਟਕਾ ਦਿੱਤਾ ਇੰਡੀਆ ਵਾਸਤੇ ਬਹੁਤ ਸੋਚਣ ਦੀ ਗੱਲਾਂ ਹੈ ਨੇ ਸਪੈਸ਼ਲੀ ਰਾਫੇਲ ਲੈ ਲਿੱਤਾ ਜੀ 2019 ਤੇ ਜਦੋਂ ਗਿਰਿਆ ਸੀ ਤੇ ਮੋਦੀ ਸਾਹਿਬ ਕਹਿੰਦੇ ਸਨ ਅਸੀਂ ਰਾਫੇਲ ਦੀ ਜ਼ਰੂਰਤ ਹੈ ਸਾਨੂੰ ਉਹ ਹੁੰਦਾ ਤੇ ਇਹ ਨਾ ਹੁੰਦਾ ਅੱਜ ਰਾਫੇਲ ਵੀ ਹੈ ਨੇ ਫਿਰ 4 ਦਿਨ ਜੰਗ ਦੇ ਉੱਡੇ ਕਿਉਂ ਨਹੀਂ 21 ਦਿਨ ਉੱਡਣ ਵਾਸਤੇ ਆਏ ਸਨ ਉੱਡੇ ਕਿਉਂ ਨਹੀਂ ਉਹ ਬਿਲਕੁਲ ਨਹੀਂ ਉੱਡੇ ਇਹਦਾ ਮਤਲਬ ਹੈ ਕਿ ਏਅਰਫੋਰਸ ਡੀਮੋਰਲਾਈਜ਼ਡ ਹੈ ਉਹਨਾਂ ਨੇ ਉਹਨਾਂ ਨੂੰ ਜਾਂ ਤੇ ਉਹ ਸਕਿੱਲ ਨਹੀਂ ਪ੍ਰੋਪਰ ਕਿਉਂਕਿ ਰਾਫੇਲ ਇਜ਼ ਵਨ ਆਫ ਦਾ ਬੈਸਟ ਨਾਟ ਵਨ ਆਫ ਦਾ ਬੈਸਟ ਇਨਫੈਕਟ ਇਟ ਇਜ਼ ਦਾ ਬੈਸਟ ਏਅਰਲਾਈਨ ਦਾ ਜੈਟ ਫਾਈਟਰ ਜੈਟ ਇਨ ਦਾ ਵਰਲਡ ਲੇਕਿਨ ਉਹ ਪਤਾ ਨਹੀਂ ਇੰਡੀਅਨ ਏਅਰਫੋਰਸ ਨਾਲ ਕੀ ਹੋ ਗਿਆ ਠੀਕ ਹੈ ਦੂਆ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਵਿਦ ਅ ਫੁੱਲ ਫਲੈਸ਼ ਥਿੰਗ ਇੰਡੀਅਨ ਆਰਮੀ ਦੇ ਸਾਨੂੰ ਪਤਾ ਕਿ ਉਹਦੇ ਕੀ ਮਸਲੇ ਨੇ ਉਹ ਤੇ ਡਿਵਾਈਡਿਡ ਆਰਮੀ ਹੈ ਠੀਕ ਹੈ ਤੇ ਇਹ ਨਿਊਜ਼ ਜਿਹੜੀ ਸਪਰੈਡ ਹੋ ਰਹੀ ਹੈ ਇਹ ਹੋ ਰਹੀ ਹੈ ਕਿ ਮੋਦੀ ਜੀ ਬਲਿੰਕ ਕਰ ਗਏ ਨੇ ਤੇ ਮੋਦੀ ਜੀ ਨੇ ਕਾਲ ਕੀਤੀ ਹੈ ਮੋਦੀ ਜੀ ਨੇ ਸਾਊਦੀ ਅਰਬ ਨੂੰ ਵੀ ਕੀਤੀ ਹੈ ਮੋਦੀ ਜੀ ਨੇ ਕੀ ਕਹਿੰਦੇ ਨੇ ਆਪਣਾ ਟਰਕੀ ਨੂੰ ਵੀ ਕੀਤੀ ਹੈ ਹੁਣ ਇਹ ਇੰਡੀਅਨ ਵਰਜਨ ਹੈ ਇਹ CNN ਦਾ ਤੇ ਬ੍ਰਿਟਿਸ਼ ਮੀਡੀਆ ਦਾ ਵਰਜਨ ਹੁਣ ਸੱਚ ਕੌਣ ਬੋਲ ਰਿਹਾ ਇਹ ਤੇ ਰੱਬ ਜਾਣਦਾ ਲੇਕਿਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਬੜਾ ਵੀਕ ਆਦਮੀ ਹੈ ਲੇਕਿਨ ਉਹਦੇ ਹੱਥ ਚ ਕੁਝ ਵੀ ਨਹੀਂ ਸੀ ਉਹਦੇ ਹੱਥ ਚ ਕੁਝ ਵੀ ਨਹੀਂ ਸੀ ਪਾਕਿਸਤਾਨ ਆਰਮੀ ਲੜ ਰਹੀ ਸੀ ਸਾਰਾ ਕੁਝ ਕੰਟਰੋਲ ਉਹਦੇ ਹੱਥ ਚ ਸੀ ਤੇ ਮੋਦੀ ਜੀ ਬਲਿੰਕ ਇਹ ਕਰ ਗਏ ਨੇ ਕਿ ਮੋਦੀ ਜੀ ਨੂੰ ਤੇ ਇਸ਼ਾਰਾ ਸੀ ਕਿ ਜੀ ਪਾਕਿਸਤਾਨ ਹਮਲਾ ਨਹੀਂ ਕਰੇਗਾ, ਤੇ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਇਹਦੇ ਨਾਲ ਇੰਡੀਆ ਨੂੰ ਨੁਕਸਾਨ ਕੀ ਹੋਇਆ? ਫਸਟ ਆਫ ਆਲ ਦੇ ਕੰਪਲੀਟਲੀ ਗੋਟ ਐਕਸਪੋਜ਼ਡ, ਇਹਨਾਂ ਦੀ ਏਅਰਫੋਰਸ ਤੇ ਆਰਮੀ ਐਕਸਪੋਜ਼ ਹੋ ਗਈ। ਦੂਆ ਨੁਕਸਾਨ ਇਹ ਹੋਇਆ ਕਿ ਰਾਫੇਲ ਇੰਨਾ ਪੈਸਾ ਖਰਚਾ, ਹੁਣ ਕੀ ਅਮਰੀਕਾ ਦੇ ਕਹਿਣੇ ਤੇ ਉਹ F-35 ਲਏਗਾ ਜਿਹੜਾ ਜਿਹੜਾ ਇੱਕ ਵਾਈਟ ਐਲੀਫੈਂਟ ਹੈ, ਠੀਕ ਹੈ ਜੀ। ਤੀਜਾ, ਤੁਸੀਂ ਇਹ ਪੂਰੀ ਦੁਨੀਆਂ ਕਹਿ ਰਹੀ ਹੈ, ਪੂਰੀ ਦੁਨੀਆਂ ਦਾ ਮੀਡੀਆ ਕਹਿ ਰਿਹਾ, ਕਾਲਮ ਲਿਖੇ ਗਏ ਨੇ, ਅਖਬਾਰਾਂ ਚ ਆ ਗਿਆ, ਤੇ ਹੁਣ ਇਹਦੇ ਬਾਅਦ ਇੱਕ ਪਾਸੇ ਚਾਈਨਾ ਬੈਠਾ, ਇੱਕ ਪਾਸੇ ਪਾਕਿਸਤਾਨ ਬੈਠਾ। ਇਟਸ ਅ ਮੈਟਰ ਆਫ ਕੰਸਰਨ ਫਾਰ ਇੰਡੀਆ ਟੂ ਥਿੰਕ। ਹੁਣ ਉਹ ਸੋਚਣ ਦੀ ਗੱਲ ਹੈ ਕਿ ਜੀ ਉਹ ਕੀ ਸੋਚ ਰਹੇ ਨੇ, ਇਹ ਕੀ ਸੋਚ ਰਿਹਾ। ਹੁਣ ਤੇ ਕੀ ਕਹਿੰਦੇ ਨੇ ਉਹ ਨੇਪਾਲ ਦੇ ਵੀ ਲੋਕ ਕਹਿੰਦੇ ਨੇ ਜੀ ਸਾਨੂੰ ਮਨੀਪੁਰ ਦੇ ਦਿਓ। ਇੰਨਾ ਕੁਛ ਲੋਸ ਕੀਤਾ ਇੰਡੀਆ ਨੇ, ਬਾਕੀ ਗੱਲਾਂ ਹੀ ਬੜੀਆਂ ਨੇ, ਅਸੀਂ ਵੀ ਗੱਲਾਂ ਕਰ ਰਹੇ ਹਾਂ, ਤੁਸੀਂ ਵੀ ਕਰ ਲਓ। ਇਹ ਜਿਹੜੇ ਭਾਈ ਨੇ ਇਹਨਾਂ ਨੇ ਮਿਸ ਇਨਫੋਰਮੇਸ਼ਨ ਫੈਲਾਈ ਹੈ, ਉਹ ਵੀ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਪੜ ਲੈਣ। ਅਖਬਾਰ ਅੰਗਰੇਜ਼ੀ ਦਾ ਬੇਸਿਕਲੀ, ਉਰਦੂ ਵਰਜਨ ਵੀ ਉਹਦਾ ਆਉਂਦਾ, ਲੇਕਿਨ ਪਤਾ ਨਹੀਂ ਹੈ ਜੀ ਇਹ ਕਿਹੜੀ ਉਹ ਲੈਂਗੁਏਜ ਸਮਝਦੇ ਨੇ। ਲੇਕਿਨ ਗੱਲ ਇਹ ਆ ਕਿ ਜਿਹੜੀ ਲੜਾਈ ਹੋਈ ਹੈ, ਜੋ ਕੁਛ ਵੀ ਹੋਇਆ, ਦਿਸ ਇਜ਼ a win situation for Pakistan. Yes, I'm not celebrating it. Jithe ladai ho unu celebrate karna hi acha nahi, theek hai ji. Ha, lekin agar koi kehnda hai ki ji India ne eh kita te fir India de 4 din jahaz nahi utte, 4 din bunker chale gaye. French ne keh ditta ki ji sade jahaz na udao tusi. French news hai te oh British media te odro pick kar rahe hai ਕਿ ਜੀ ਤੁਸੀਂ ਸਾਡੇ ਜਹਾਜ਼ ਨਾ ਉਡੋ। ਇਹਦਾ ਮਤਲਬ ਹੈ ਕਿ
ਅਮਰ
ਇਹਦਾ ਮਤਲਬ ਹੈ
ਕਿ
ਕੁਛ ਨਾ ਕੁਛ ਮਾਮਲਾ ਖਰਾਬ ਹੈ ਸਨ। ਇਟਸ ਨਾਟ ਵਨ ਸਾਈਡਿਡ ਗੇਮ, ਲੇਕਿਨ ਮੋਦੀ ਸਾਹਿਬ ਦੀ ਜਿਹੜੀ ਵਾਰ ਟੈਕਟਿਕਸ ਸਨ ਉਹ ਕੰਪਲੀਟਲੀ ਐਕਸਪੋਜ਼ ਹੋ ਗਏ ਨੇ। ਹੁਣ ਇੰਡੀਆ ਨੂੰ ਸੋਚਣਾ ਪਏਗਾ ਕਿ ਇਸ ਸਟੇਜ ਤੇ ਕੀ ਉਹ ਕਰਨ, ਇੱਕ ਪਾਸੇ ਚਾਈਨਾ, ਇੱਕ ਪਾਸੇ ਪਾਕਿਸਤਾਨ, ਇੱਕ ਪਾਸੇ ਕਸ਼ਮੀਰ, ਇੱਕ ਪਾਸੇ ਚਾਈਨੀਜ਼ ਬਾਰਡਰ ਤੇ ਨਾਗਾਲੈਂਡ ਤੇ ਮਨੀਪੁਰ ਹੈ ਜੀ, ਦੂਏ ਪਾਸੇ ਪੰਜਾਬ, ਦੂਏ ਪਾਸੇ ਮੋਦੀ ਸਾਹਿਬ ਨੂੰ ਹੋਸ਼ ਨਾ ਹੁਣ ਲੈਣੇ ਚਾਹੀਦੇ ਨੇ। ਦਹਿਸ਼ਤਗਰਦੀਆਂ ਹੁੰਦੀਆਂ ਨੇ ਇੰਨੀਆਂ, 45 ਈਅਰਸ ਤੋਂ ਅਸੀਂ ਲਾਸ਼ਾਂ ਚੁੱਕਦੇ ਰਹੇ ਹਾਂ, ਸਟੂਡੈਂਟ ਏਜ ਤੋਂ ਮੈਂ ਜਾ ਕੇ ਬਲੱਡ ਡੋਨੇਟ ਕਰਦਾ ਰਿਹਾ 80s, 70s, 85, 90s, 86s। ਇਹ ਸਾਡੀ 45। ਦੂਸਰਾ, ਪਾਕਿਸਤਾਨ ਆਰਮੀ ਆਪਰੇਸ਼ਨਲ ਹੈ, ਫੰਕਸ਼ਨਲ ਹੈ, ਉਹ ਲੜ ਰਹੀ ਹੈ 45 ਸਾਲ ਤੋਂ। ਤੇ ਤੁਹਾਡੇ ਇੰਡੀਅਨ ਜਰਨਲ ਕਹਿ ਰਹੇ ਕਿ ਪਾਕਿਸਤਾਨੀ ਆਰਮੀ ਇਜ਼ ਆਪਰੇਸ਼ਨਲ ਐਂਡ ਡੋਂਟ ਟੇਕ ਇਟ ਲਾਈਕ ਅ ਬਟਰ। ਇਟਸ ਨਾਟ ਅ ਪੀਸ ਆਫ ਕੇਕ। ਪਾਕਿਸਤਾਨ ਆਰਮੀ ਛੋਟੀ ਜ਼ਰੂਰ ਹੈ, ਲੇਕਿਨ ਦੇ ਆਰ ਮਚ ਮੋਰ ਪ੍ਰੋਫੈਸ਼ਨਲ। ਪਾਕਿਸਤਾਨੀ ਏਅਰਫੋਰਸ ਹਮੇਸ਼ਾ ਹੀ ਡੋਮੀਨੇਟ ਕੀਤਾ, ਕੋਈ ਵੀ ਵਾਰ ਹੋਵੇ ਪਾਕਿਸਤਾਨੀ ਏਅਰਫੋਰਸ ਡੋਮੀਨੇਟ ਕੀਤਾ। ਤੇ ਇਹ ਸੋਚਣੇ ਦੀ ਗੱਲਾਂ ਹੈ ਸਨ, ਤੇ ਥੈਂਕ ਯੂ ਜੀ ਟਾਈਮ ਦੇਣ ਦਾ।
ਤੁਹਾਡਾ ਨਾਮ ਠੀਕ ਲੈ ਰਿਹਾ ਜੀ, ਰਿਆਜ਼ ਸਾਹਿਬ ਬੋਲ ਰਹੇ ਜੀ?
ਹਾਂਜੀ,
ਰਿਆਜ਼ ਅਹਿਮਦ ਸਾਹਿਬ ਬੋਲਦੇ ਨਾ?
ਹਾਂਜੀ।
ਅੱਛਾ ਰਿਆਜ਼ ਅਹਿਮਦ ਸਾਹਿਬ, ਆਖਰੀ ਗੱਲ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਹਾਂ ਕਿ ਜਿਹੜੀ ਤੁਸੀਂ ਕਹੀਏ ਕਿ ਪਾਕਿਸਤਾਨ ਆਰਮੀ ਹੈਜ਼ ਆਲਵੇਜ਼ ਡੋਮੀਨੇਟਿਡ, ਏਅਰਫੋਰਸ ਹੈਜ਼ ਡੋਮੀਨੇਟਿਡ, ਮਚ ਮੋਰ ਪ੍ਰੋਫੈਸ਼ਨਲ, ਦੋਨੋਂ ਹੀ ਆਪਣੀ ਆਪਣੀ ਜਗ੍ਹਾ ਬਹੁਤ ਪ੍ਰੋਫੈਸ਼ਨਲ ਨੇ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਇੰਡੀਆ ਨੇ ਵੀ ਹਮੇਸ਼ਾ ਰਿਸਪੈਕਟ ਕੀਤੀ ਹੈ ਪਾਕਿਸਤਾਨ ਦੀ, ਪ੍ਰੋਫੈਸ਼ਨਲਿਜ਼ਮ ਦੀ, ਚਾਹੇ ਏਅਰਫੋਰਸ ਹੈ, ਆਰਮੀ ਹੈ। ਔਰ ਇੰਡੀਆ ਹੈਜ਼ ਆਲਵੇਜ਼ ਹੈਵ ਹੈਲਡ ਪਾਕਿਸਤਾਨ ਆਰਮ ਫੋਰਸਿਸ ਇਨ ਵੈਰੀ ਹਾਈ ਰਿਗਾਰਡ। ਲੜਾਈ ਜੰਗ ਠੀਕ ਹੈ, ਉਹ ਦੋਨਾਂ ਦੀ ਆਪਣਾ ਆਪਣਾ ਕੰਮ ਹੈ, ਆਪਣੀ ਆਪਣੀ ਡਿਊਟੀ ਦੋਨੋਂ ਪਾਸਿਆਂ ਨੇ ਕਰਨੀ ਹੈ। ਮੈਂ ਇੰਡੀਅਨ ਸਾਈਡ ਤੋਂ ਦੁਬਾਰਾ ਕਹਿ ਦਾਂ ਕਿ ਹਮੇਸ਼ਾ ਬੜੀ ਉਨ੍ਹਾਂ ਨੇ ਤਾਰੀਫ ਕੀਤੀ ਹੈ। ਔਰ ਇਸ ਵਾਰ ਪ੍ਰੈਸ ਬਰੀਫਿੰਗ ਦੇ ਵਿਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਇਸ ਵੇਲੇ ਕਿਹਾ ਜਾ ਰਿਹਾ ਕਿ ਦਾ ਨਿਊ ਕ੍ਰਸ਼ ਆਫ ਪਾਕਿਸਤਾਨ, ਪਾਕਿਸਤਾਨ ਦੇ ਵੀ ਜਿਹੜੇ ਏਅਰ ਚੀਫ ਨੇ ਉਨ੍ਹਾਂ ਨੂੰ ਵੀ ਜਦੋਂ ਸਵਾਲ ਪੁੱਛਿਆ ਗਿਆ, ਉਨ੍ਹਾਂ ਨੇ ਵੀ ਇੰਡੀਅਨ ਏਅਰਫੋਰਸ ਦੀ ਬੜੀ ਤਾਰੀਫ ਕੀਤੀ ਹੈ ਕਿ ਇੰਡੀਅਨ ਏਅਰਫੋਰਸ ਵਾਲੇ ਬੜੇ ਪ੍ਰੋਫੈਸ਼ਨਲ ਨੇ। ਸੋ ਦੋਨਾਂ ਨੇ ਦੇ ਹੈਵ ਹਾਈ ਰਿਗਾਰਡ ਐਂਡ ਰਿਸਪੈਕਟ ਫੋਰ ਈਚ ਅਦਰ, ਨੰਬਰ 1, ਠੀਕ ਹੈ। ਔਰ ਇਸ ਵਾਰ ਦੀ ਜੇ ਤੁਹਾਨੂੰ ਵੀਡੀਓ ਚਾਹੀਦੀ ਹੈ ਤੇ ਪਾਕਿਸਤਾਨ ਦੇ ਜਿਹੜੇ ਏਅਰ ਚੀਫ ਨੇ ਉਨ੍ਹਾਂ ਦੀ ਵੀਡੀਓ ਹੁਣੇ ਪਲੇ ਕਰੋ, ਕਹੋ ਤੁਸੀਂ ਪ੍ਰੈਸ ਕਾਨਫਰੰਸ ਜ਼ਰੂਰ ਦੇਖੀ ਹੋਣੀ। ਹਾਂ, ਅਗਲਾ ਪੁਆਇੰਟ ਜਿਹੜਾ ਇਹ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਹਮੇਸ਼ਾ ਹੀ ਜਿੱਤੀ ਹੈ, ਸਰ ਪਾਕਿਸਤਾਨ ਦੀ ਇੱਕ ਵਾਹਿਦ ਆਰਮੀ ਹੈ ਜਿਹਨੇ ਅੱਜ ਤੱਕ ਕੋਈ ਜੰਗ ਨਹੀਂ ਜਿੱਤੀ, ਪਾਕਿਸਤਾਨ ਦੀ ਦੁਨੀਆਂ ਚ ਕੋਈ ਐਸੀ ਆਰਮੀ ਤੁਹਾਨੂੰ ਨਹੀਂ ਮਿਲੇਗੀ ਜਿਹੜਾ ਇਹ ਕਹੇ ਕਿ ਜੇ ਅਸੀਂ ਕੋਈ ਵੀ ਜਿੰਨੀ ਜੰਗਾਂ ਲੜੀਆਂ ਨੇ ਕਿਸੇ ਨੇ ਇੱਕ ਅੱਧੀ ਜ਼ਰੂਰ ਜਿੱਤੀ ਹੁੰਦੀ ਹੈ। ਪਾਕਿਸਤਾਨ ਦੀ ਇੱਕ ਵਾਹਿਦ ਆਰਮੀ ਹੈ ਵੀ ਇੱਕ ਵੀ ਜੰਗ ਨਹੀਂ ਜਿੱਤੀ 1947-48 ਦੇ ਆਪਣੇ ਪੁਆਇੰਟ ਦੇਣਾ ਤੁਹਾਨੂੰ ਮੌਕਾ ਮਿਲੇਗਾ 1947-48 ਦੇ ਵਿੱਚ ਪਹਿਲੀ ਜੰਗ ਉਹ ਹਾਰੀ ਠੀਕ ਹੈ ਜੀ, ਉਸ ਤੋਂ ਬਾਅਦ 65 ਦੀ ਜੰਗ ਹਾਰੀ 1971 ਦੇ ਵਿੱਚ ਤੇ ਸਾਰੇ ਅਮਰੀਕਾ ਨਾਲ ਹੋਣ ਦੇ ਬਾਵਜੂਦ, ਬ੍ਰਿਟੇਨ ਨਾਲ ਹੋਣ ਦੇ ਬਾਵਜੂਦ, ਸਾਰੀਆਂ ਅਰਬ ਕੰਟਰੀਜ਼ ਨਾਲ ਹੋਣ ਦੇ ਬਾਵਜੂਦ, ਮਤਲਬ 1971 ਦੇ ਵਿੱਚ ਤੇ ਪਾਕਿਸਤਾਨ ਦੇ ਦੋ ਟੁਕੜੇ ਕਰਵਾ ਕੇ ਬੈਠ ਗਏ, ਇੰਨੀ ਬੁਰੀ ਹਾਲਤ ਹੋਈ। 99 ਦੇ ਵਿੱਚ ਮਤਲਬ ਇਹ ਆਲਮ ਹੋ ਗਿਆ ਫੌਜ ਦਾ ਵੀ ਆਪਣੇ ਫੌਜੀਆਂ ਦੀਆਂ ਲਾਸ਼ਾਂ ਤੱਕ ਪਹਿਲੇ ਹਾਫ਼ ਲੈਣ ਤੋਂ ਇਨਕਾਰ ਕਰ ਦਿੱਤਾ। ਬਾਅਦ ਦੇ ਵਿੱਚ ਜਦੋਂ ਮੰਨਣਾ ਹੀ ਪਿਆ ਕਿ ਭਾਈ ਸਾਹਿਬ ਇਹ ਲੈ ਲਓ, ਅਸੀਂ ਕੁਛ ਅੰਤਿਮ ਰਸਮਾਂ ਇੱਥੇ ਕਰ ਰਹੇ ਹਾਂ, ਕੁਛ ਤੁਸੀਂ ਲੈ ਲਓ, ਇਹ ਬੜੀ ਬਹਾਦਰੀ ਨਾਲ ਲੜੇ ਹੈ, ਇਹ ਤੁਹਾਡੇ ਆਰਮੀ ਰੈਗੂਲਰ ਨੇ, ਤੇ ਫਿਰ ਲਾਸ਼ਾਂ ਲੈਣੀਆਂ ਪਈਆਂ। ਠੀਕ ਹੈ, 99 ਦੇ ਵਿੱਚ ਇਹ ਹੱਲ ਹੋਇਆ। ਸੋ ਕੋਈ ਵੀ ਇੱਕ ਵੀ ਜੰਗ ਜਿਹੜੀ ਹੈ ਮਤਲਬ ਵਾਹਿਦ ਆਰਮੀ ਜਿਹਨੇ ਇੱਕ ਵੀ ਨਹੀਂ ਜਿੱਤੀ। ਹੁਣ ਤੁਸੀਂ ਮੈਨੂੰ ਗਿਣਾ ਦਿਓ ਕਿ ਜੀ ਹਾਂਜੀ ਤੁਸੀਂ ਕਹਿੰਦੇ ਹੋ ਬਹੁਤ ਪ੍ਰੋਫੈਸ਼ਨਲ ਹੈ, ਮਤਲਬ ਬਾਕੀ ਛੱਡੋ
79 ਤੁਸੀਂ ਜਿੱਤ ਗਏ ਕਿਉਂਕਿ ਬੰਗਾਲੀ ਸਾਡੇ ਨਾਲ
ਮੈਂ ਨਹੀਂ ਜਿੱਤਿਆ ਜੀ। ਅਸੀਂ ਮੇਰੀ ਗੱਲ ਸੁਣੋ ਇੱਕ ਮਿੰਟ, ਮੈਂ ਇੱਕ ਗੱਲ ਹੋਰ ਕਲੀਅਰ ਕਰ ਦਵਾਂ ਕਿ ਮੈਂ ਸਿਰਫ ਇੱਥੇ ਐਜ਼ ਅ ਜਰਨਲਿਸਟ ਬੈਠਾ ਹਾਂ, ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਜਿੱਤਿਆ ਜਾਂ ਪਾਕਿਸਤਾਨ ਜਿੱਤਿਆ। ਹਾਂਜੀ ਸੋਰੀ ਗੋ ਅਹੈਡ।
ਇੰਡੀਆ ਜਿੱਤ ਗਿਆ ਜੀ, ਇੰਡੀਆ ਜਿੱਤ ਗਿਆ ਕਿਉਂਕਿ ਬੰਗਾਲੀ ਸਾਡੇ ਨਾਲ ਨਹੀਂ ਸਨ। 65 ਦੀ ਵਾਰ ਦਾ ਅੱਜ ਤੱਕ ਡਿਸਾਈਡ ਨਹੀਂ ਹੋਇਆ ਕਿ ਕੌਣ ਜਿੱਤਿਆ, ਕਿਉਂਕਿ ਇੰਡੀਆ ਕਲੇਮ ਕਰਦਾ ਉਹ ਜਿੱਤ ਗਿਆ ਪਾਕਿਸਤਾਨੀ ਦਾ, ਪਾਕਿਸਤਾਨ ਦਾ ਕੋਈ ਇੱਕ ਇੰਚ ਇੰਡੀਆ ਨੇ ਲਿਆ ਹੋਵੇ ਤੇ ਸਾਨੂੰ ਦੱਸ ਦਿਓ। ਠੀਕ ਹੈ ਜੀ, ਦੂਈ ਗੱਲ ਕਾਰਗਿਲ ਵਾਰ ਤੇ ਆ ਜਾਓ। ਕਾਰਗਿਲ ਵਾਰ 40,000 ਇੰਡੀਅਨ ਸੋਲਜਰ ਵਾਸ ਸਿਟਿੰਗ ਔਨ ਅ ਕਾਰਗਿਲ ਐਂਡ ਸਪਲਾਈ ਲਾਈਨ ਵਾਸ ਕਟਡ ਆਫ। ਉਸ ਵੇਲੇ ਵੀ ਤੁਹਾਡੇ ਪ੍ਰਾਈਮ ਮਿਨਿਸਟਰ ਨਜ਼ਦੇ ਗਏ ਸਨ ਬਿਲ ਕਲਿੰਟਨ ਕੋਲ ਤੇ ਉਹਨੇ ਰਿਕੁਐਸਟ ਕੀਤੀ ਸੀ ਕਿ ਮੈਨੂੰ ਛੁਡਾਓ, ਤੇ ਜਦੋਂ ਕੈਜੁਅਲਿਟੀਜ਼ ਪਾਕਿਸਤਾਨ ਦੀ ਹੋਈਆਂ ਨੇ ਉੱਦਾਂ ਹੋਈਆਂ ਨੇ ਜਦੋਂ ਪਾਕਿਸਤਾਨ ਨੇ ਅਮਰੀਕਾ ਦੇ ਕਹਿਣੇ ਤੇ ਬੈਕਅਪ ਕੀਤਾ। ਨਵਾਜ਼ ਸ਼ਰੀਫ ਨੇ ਕਿਹਾ ਜੀ ਬੈਕਅਪ ਕਰੋ, ਪਾਕਿਸਤਾਨ ਆਰਮੀ ਬੈਕਅਪ ਨਹੀਂ ਸੀ ਕਰਨਾ ਚਾਹੁੰਦੀ। ਠੀਕ ਹੈ, ਲੇਕਿਨ ਹੁਣ ਵੀ ਕੈਜੁਅਲਿਟੀਜ਼ ਤੁਹਾਡੇ ਪਰਸੋਂ ਤਰਸੋਂ ਤੁਹਾਡੇ ਇੱਕ ਜਨਰਲ ਬੈਠੇ ਸਨ, ਉਹ ਕਹਿੰਦੇ ਨੇ 517 ਬਾਡੀਜ਼, ਉਹ ਕਹਿੰਦੇ ਨੇ ਸਾਡੀ ਸੋਲਜਰ ਜਿਹੜੇ ਨੇ ਉਹ ਲੈ ਕੇ ਆਇਆ ਸਾਂ 517। ਠੀਕ ਹੈ ਜੀ, ਦੂਈ ਗੱਲ ਕਾਰਗਿਲ ਵਿਚ ਵੀ ਤੁਹਾਡੇ ਦੋ ਜਹਾਜ਼ ਡਿੱਗੇ ਸਨ ਤੇ ਦੋ ਪਾਇਲਟ ਪਾਕਿਸਤਾਨ ਕਾਬੂ ਚ ਆਏ ਸਨ ਤੇ ਉਹ ਫਿਰ ਪਾਕਿਸਤਾਨ ਨੇ ਵਾਪਿਸ ਕੀਤੇ ਸਨ 2019 ਦੀ ਤਰ੍ਹਾਂ। ਠੀਕ ਹੈ, ਹੁਣ ਆ ਜਾਓ ਅੱਜ ਦੇ ਜ਼ਮਾਨੇ ਤੇ। ਅੱਜ ਦੇ ਜ਼ਮਾਨੇ ਚ ਏਅਰਫੋਰਸ ਜੰਗਾਂ ਜਿੱਤੀਆਂ ਨੇ, ਠੀਕ ਹੈ ਜੀ, ਟੈਕਨੋਲੋਜੀ ਚ ਜੰਗਾਂ ਜਿੱਤੀਆਂ ਨੇ ਤੇ ਇਸ ਵੇਲੇ ਮੇਰਾ ਖਿਆਲ ਹੈ ਕਿ ਆਈ ਐਮ ਸੋਰੀ ਟੂ ਸੇ ਬਟ ਲੇਕਿਨ ਇੰਡੀਆ ਦਾ ਰਾਫੇਲ ਚੱਲਿਆ ਨਹੀਂ ਚੱਲਿਆ, ਲੇਕਿਨ ਇੰਡੀਆ ਐਕਸਪੋਜ਼ ਹੋ ਗਿਆ ਤੇ ਇਹ ਹੁਣ ਇਹਦੇ ਅਸੀਂ ਫਿਕਰ ਦੀ ਗੱਲ ਹੈ। ਦੂਰ ਮਾਜ਼ੀ ਚ ਬਿਲਕੁਲ ਮੈਂ ਮੰਨਣਾ, ਠੀਕ ਹੈ, 48 ਚ ਜਿਹੜੀ ਤੁਸੀਂ ਜੰਗ ਕਹਿ ਰਹੇ ਹੋ ਉਹ ਜੰਗ ਪਠਾਨਾ ਨੇ ਲੜੀ ਸੀ, ਉਹ ਰੈਗੂਲਰ ਆਰਮੀ ਨਹੀਂ ਸੀ। ਠੀਕ ਹੈ ਜੀ, ਉਹਦੀ ਹਿਸਟਰੀ ਹੈ ਕਿਉਂਕਿ ਆਈ ਐਮ ਬੇਸਿਕਲੀ ਪਠਾਨ ਮਾਈ ਸੈਲਫ। ਠੀਕ ਹੈ ਜੀ, ਆਈ ਐਮ ਬੇਸਿਕਲੀ ਪਸ਼ਤੂਨ ਐਂਡ ਆਈ ਬਿਲੋਂਗ ਟੂ KPK ਐਂਡ ਆਈ ਸਪੀਕ ਪਸ਼ਤੂਨ। ਓਕੇ, ਤੇ ਇਹ ਜਿਹੜੀ ਬਹਿਸ ਹੈ ਬੜੀ ਲੰਬੀ ਹੈ, ਲੇਕਿਨ ਇਸ ਜੰਗ ਦੀ ਜਿਹੜੀ ਗੁਫ਼ਤਗੂ ਹੈ ਉਹ ਤੁਸੀਂ ਮੇਰੇ ਤੋਂ ਨਾ ਸੁਣੋ, ਪਾਕਿਸਤਾਨੀ ਮੀਡੀਆ ਤੋਂ ਨਾ ਸੁਣੋ, ਤੁਸੀਂ CNN ਨੂੰ ਸੁਣ ਲਓ, ਤੁਸੀਂ ਬ੍ਰਿਟਿਸ਼ ਮੀਡੀਆ ਨੂੰ ਸੁਣ ਲਓ, ਤੁਸੀਂ ਜਾ ਕੇ ਉਹਨਾਂ ਦੇ ਕਾਲਮ ਪੜ੍ਹ ਲਓ ਕਿ ਇਹ ਮੈਂ ਝੂਠ ਕਹਿ ਰਿਹਾ ਕਿ ਉਹਨਾਂ ਨੇ ਲਿਖਿਆ ਸੀ ਕਿ ਏਅਰ ਸੁਪੀਰੀਅਰਿਟੀ ਪਾਕਿਸਤਾਨ ਦੀ ਹੈ ਤੇ ਦੂਆ ਅਖਬਾਰ ਕਹਿ ਰਿਹਾ ਕਿ ਜੀ ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ ਇੰਡੀਆ ਨੂੰ ਕਿ ਜੀ ਪਾਕਿਸਤਾਨੀ ਏਅਰ ਸੁਪੀਰੀਅਰਿਟੀ ਆ ਜਿੰਨਾ ਅੱਛਾ ਜਦਨੀ ਜਲਦੀ ਐਕਸੈਪਟ ਕਰ ਲਵੇ। ਇਹ ਗੱਲਾਂ ਹੋਣਦੀਆਂ ਰਹਿੰਦੀਆਂ ਨੇ, ਲੇਕਿਨ ਮੇਰਾ ਆਪਣਾ ਪੁਆਇੰਟ ਆਫ ਵਿਊ ਸੀ। ਇਹ ਡਾਨ ਦੀ ਖਬਰ ਤੋਂ ਮੈਂ ਸ਼ੁਰੂ ਕੀਤਾ, ਮੈਂ ਨਹੀਂ ਸੀ ਚਾਹੁੰਦਾ ਕਿ ਡਿਸਕਸ ਕਰਾਂ ਇਹ ਜਿਹੜਾ ਇਸ਼ੂ ਹੈ ਸਿਆਸਤ ਦਾ, ਲੇਕਿਨ ਮੈਨੂੰ ਡਿਸਕਸ ਕਰਨਾ ਪਿਆ ਕਿਉਂਕਿ ਉਹ ਭਾਈ ਜੀ।
ਹਾਂਜੀ ਸੋਰੀ, ਤੁਸੀਂ ਕਾਫੀ ਗੱਲ ਦੇਖੋ, ਚਲੋ ਤੁਸੀਂ 1947-48 ਦੀ ਜੰਗ ਹਾਰ ਇਸ ਲਈ ਮੰਨੀ ਕਿ ਚਲੋ ਉੱਥੇ ਪਠਾਨ ਸੀਗੇ, 71 ਦੀ ਤੁਸੀਂ ਕਹਿਤਾ ਮੰਨ ਲਈ ਹੈ, ਠੀਕ ਹੈ ਜੀ, ਦੋ ਹੋ ਗਈਆਂ ਜੰਗਾਂ ਹਾਰ ਗਏ। ਤੀਸਰਾ ਤੁਸੀਂ 65 ਦੀ ਕਿਹਾ ਕਿ ਇਟ ਇਜ਼ ਅਪ ਫੋਰ ਡਿਬੇਟ, ਚਲੋ ਉਹ ਆਪਾਂ ਛੱਡ ਦਈਏ, ਵੈਸੇ ਤਾਂ ਹੁਣ 65 ਦੇ ਬਾਰੇ ਵੀ ਬਹੁਤ ਕੁਝ ਆਪਾਂ ਡਿਸਕਸ ਕਰ ਸਕਦੇ ਹਾਂ, ਬਟ ਤੁਸੀਂ ਕਹਿਤਾ ਇਟ ਇਜ਼ ਅਪ ਫੋਰ ਡਿਬੇਟ। ਤੁਸੀਂ 99 ਦੀ ਕਿਹਾ ਇਸ ਕਾਰਨ ਹਾਰ ਗਏ ਜੀ ਕਿ ਜੀ ਉਹ ਇੰਡੀਆ ਚਲਾ ਗਿਆ ਸੀਗਾ ਅਮਰੀਕਾ ਕੋਲ, ਉਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਫੌਜੀ ਸ਼ਹੀਦ ਹੋਏ, ਫਿਰ ਹਾਰੇ ਨਹੀਂ।
ਇੱਕ ਸੈਕਿੰਡ,
ਤੁਹਾਨੂੰ ਜੇ ਤੁਸੀਂ ਚਾਰ ਵਾਰ ਡੌਨ ਪੜ੍ਹਦੇ ਹੋ ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਯਾਦ ਹੋਏਗਾ ਕਿ ਅਮਰੀਕਾ ਦੇ ਵੱਲੋਂ ਪ੍ਰੈਜੀਡੈਂਟ ਬਿਲ ਕਲਿੰਟਨ ਦੇ ਕਿਹੜੇ ਅਸਿਸਟੈਂਟ ਕੋਲ ਗਿਆ ਸੀਗਾ, ਯਾਦ ਹੈ ਤੁਹਾਨੂੰ ਕੁਛ? ਬਿਲ ਕਲਿੰਟਨ ਦੇ ਕੌਣ ਮੇਨ ਅਸਿਸਟੈਂਟ ਸੀਗੇ ਜਿਨ੍ਹਾਂ ਨੇ ਕਿ ਸਾਰਾ ਰੋਲ ਅਦਾ ਕੀਤਾ ਸੀਗਾ ਡੀ ਐਸਕਲੇਸ਼ਨ ਨੂੰ? ਕਿੰਨੇ ਕੀਤਾ ਸੀ, ਯਾਦ ਹੈ ਤੁਹਾਨੂੰ?
ਮੈਂ ਇਹ ਤੇ ਨਹੀਂ ਜਾਣਦਾ, ਲੇਕਿਨ ਮੈਨੂੰ ਇਹ ਯਾਦ ਹੈ ਕਿ ਬਿਲ ਕਲਿੰਟਨ ਨੇ ਕਿਹਾ ਸੀ
ਸਰ ਉਸ ਵੇਲੇ ਬਰੂਸ ਰੀਡਲ ਸੀਗੇ, ਠੀਕ ਹੈ, ਬਰੂਸ ਰੀਡਲ ਸੀਗੇ ਜਿਨ੍ਹਾਂ ਨੇ ਕਿ ਜਿਨ੍ਹਾਂ ਨੂੰ ਕਿ ਮੰਗ ਕੀਤੀ ਗਈ ਸੀਗੀ, ਜਿੱਥੇ ਮਰਜ਼ੀ ਪੜ ਲੈਣਾ ਪਾਕਿਸਤਾਨ ਵੱਲੋਂ ਬਰੂਸ ਰੀਡਲ ਨੂੰ ਮੰਗ ਕੀਤੀ ਗਈ ਸੀਗੀ ਪ੍ਰੈਜੀਡੈਂਟ ਕਲਿੰਟਨ ਨਾਲ ਗੱਲ ਕਰਾਓ, ਠੀਕ ਹੈ ਜੀ, ਜਿੱਥੇ ਮਰਜ਼ੀ ਪੜ ਲੈਣਾ, ਪ੍ਰੈਜੀਡੈਂਟ ਕਲਿੰਟਨ ਨਾਲ ਗੱਲ ਕਰਾਓ ਤੇ ਸਾਨੂੰ ਦਿੱਕਤ ਆ ਰਹੀ ਹੈ ਤੇ ਇਹ ਜਿਹੜੀ ਸਾਰੀ ਗੱਲਬਾਤ ਕਰੋ। ਔਰ ਉਸ ਤੋਂ ਬਾਅਦ ਇਹ ਵਾਸ਼ਿੰਗਟਨ ਅਕੋਰਡ ਇਹਨੂੰ ਕਿਹਾ ਜਾਂਦਾ ਹੈ, 4 ਜੁਲਾਈ 1999 ਨੂੰ ਕੀਤਾ ਸੀਗਾ, 4 ਜੁਲਾਈ 1999 ਵਾਸ਼ਿੰਗਟਨ ਅਕੋਰਡ ਇਹਨੂੰ ਕਿਹਾ ਜਾਂਦਾ ਹੈ, ਜਿੱਥੇ ਕਿ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਠੀਕ ਹੈ ਜੀ, ਅਸੀਂ ਫੌਰਨ ਆਪਣੀਆਂ ਫੌਜਾਂ ਜਿਹੜੀਆਂ ਵਾਪਸ ਬੁਲਾ ਰਹੇ ਹੈਗੇ ਆ, ਠੀਕ ਹੈ, ਔਰ ਇਹਦੇ ਵਿੱਚ ਪਾਕਿਸਤਾਨ ਦੇ ਇਸ ਪਲਾਨ ਨੂੰ ਕਿ ਅਸੀਂ ਪਿੱਛੇ ਹਟਣਾ ਹੈ, ਜਿਹੜੀ ਪਾਕਿਸਤਾਨ ਦੇ ਵਿੱਚ ਇੱਕ ਐਕਸਟ੍ਰੀਮਿਸਟ ਜਥੇਬੰਦੀਆਂ ਉੱਥੇ ਬਹੁਤ ਨੇ, ਠੀਕ ਹੈ, ਉਹ ਯੂਨਾਈਟਿਡ ਜਿਹਾਦ ਕੌਂਸਲ ਉਹਨਾਂ ਨੇ ਪਾਕਿਸਤਾਨ ਦੇ ਇਸ ਪਲਾਨ ਨੂੰ ਅਪੋਜ਼ ਵੀ ਕੀਤਾ ਸੀ ਕਿ ਕਿਉਂ ਤੁਸੀਂ ਐਸਾ ਕਰ ਰਹੇ ਹੋ। ਅੱਛਾ, ਉਸ ਤੋਂ ਇੱਕ ਚੀਜ਼ ਹੋਰ ਮੈਂ ਇੱਥੇ ਦੱਸ ਦਿੰਦਾ ਕਿ ਇਹ ਚਲੋ ਤੁਸੀਂ ਜੇ ਅਮਰੀਕਾ ਦੇ ਅਕਾਊਂਟਸ, ਹੁਣ ਤੁਸੀਂ ਅਮਰੀਕਾ ਦੀ ਗੱਲ ਕਰੋ ਨਾ, ਮੈਂ ਹਜੇ 2025 ਦੀ ਵੀ ਤੁਹਾਨੂੰ ਨਿਊਯਾਰਕ ਟਾਈਮਸ ਦੀ ਵੀ ਕਹਾਣੀ ਸੁਣਾ ਦਿੰਦਾ। ਵੈਸੇ ਤੇ ਮੈਂ ਦੱਸਿਆ ਹੀ ਸੀਗਾ ਕਿ ਅਸੀਂ ਉਹਦੀਆਂ ਫੋਟੋਆਂ ਨਿਊਯਾਰਕ ਟਾਈਮਸ ਦੀਆਂ ਔਰ CNN ਦੀਆਂ ਵੀ, ਮੈਂ ਤੁਹਾਨੂੰ CNN ਦਾ ਵੀ ਹੁਣੇ ਦੱਸ ਦਿੰਦਾ, ਤੁਸੀਂ ਕਹਿੰਦੇ ਹੋ ਕਿ ਫੋਰਨ ਮੀਡੀਆ ਕੀ ਲਿਖਦਾ, ਮੈਂ ਫੋਰਨ ਮੀਡੀਆ ਤੇ ਵੀ ਆ ਜਾਂਦਾ 2025 ਦੇ ਵਿੱਚ ਕੀ ਹੋਇਆ ਫੋਰਨ ਮੀਡੀਆ ਤੇ ਆਉਂਦੇ ਔਰ ਫਿਰ ਪਾਕਿਸਤਾਨ ਦੀ ਅੱਜ ਦੀ ISPR ਕੀ ਆਈ ਹੈ ਡੌਨ ਦੇ ਵਿੱਚ ਬੜੀ ਡਿਟੇਲ ਚ ਛਪੀ ਹੈ, ਉਹ ਤੁਸੀਂ ਡੌਨ ਵੀ ਪੜ੍ਹ ਲੈਣਾ। ਬਟ ਇੱਕ ਮਿੰਟ ਲਈ ਆਪਾਂ 99 ਦਾ ਵੀ ਜਰਾ ਕਿੱਸਾ ਨਿਬੇੜ ਲਈਏ, 99 ਦਾ ਵੀ, ਠੀਕ ਹੈ, ਉਹਦੇ ਉੱਤੇ ਦਰਜਨਾ ਅਕਾਊਂਟਸ ਨੇ, ਠੀਕ ਹੈ, ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਸਾਹਿਬ ਪਾਕਿਸਤਾਨ ਦੀ ISI ਦੇ ਵਿੱਚ DG ਰਹਿ ਚੁੱਕੇ ਨੇ, ਕੋਈ ਛੋਟੀ ਮੋਟੀ ਪੋਸਟ ਨਹੀਂ ਉਹਨਾਂ ਦੀ, ਉਹਨਾਂ ਦਾ ਵੀ ਤੁਸੀਂ ਪੜ੍ਹਨਾ ਜ਼ਰੂਰ, ਠੀਕ ਹੈ, ਬਾਕੀ ਛੱਡ ਦਿਓ, ਉਹਨਾਂ ਦਾ ਵੀ ਤੁਸੀਂ ਜ਼ਰੂਰ ਪੜ੍ਹਨਾ ਕਿ ਜੀ ਕਿੱਦਾਂ ਇਹ ਸਾਰਾ ਕੁਝ ਹੋਇਆ ਸੀ ਉਸ ਸਮੇਂ 99 ਦੇ ਵਿੱਚ, ਔਰ ਇਹ ਖਾਮੋਸ਼ੀ ਕਹਾਂ ਤੱਕ। ਉਹਨਾਂ ਨੇ ਫਿਰ ਕਿਤਾਬ ਵੀ ਲਿਖੀ ਔਰ ਦਰਜਨਾ ਹੀ ਉਹਨਾਂ ਨੇ TVs ਦੇ ਉੱਤੇ ਇੰਟਰਵਿਊਜ਼ ਵੀ ਦਿੱਤੇ ਨੇ, ਉਹ ਇੰਟਰਵਿਊਜ਼ ਸੁਣ ਲਓ ਕਿ ਕੀ ਕੁਝ ਹੋਇਆ ਉਸ ਸਮੇਂ, ਠੀਕ ਹੈ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਇਸ ਜੰਗ ਤੋਂ ਬਾਅਦ, ਠੀਕ ਹੈ, ਇਸ ਜੰਗ ਤੋਂ ਬਾਅਦ ਇੰਡੀਆ ਨੇ ਇੱਕ ਹੋਰ ਜਿਹੜਾ ਫਾਇਦਾ ਲਿਆ, ਇੰਡੀਆ ਦੀ ਸਟਾਕ ਮਾਰਕੀਟ 30% ਜੰਪ ਆਇਆ, ਇੰਡੀਆ ਦੀ ਇੰਨੀ ਵੱਡੀ ਕੰਮ, ਸਟਾਕ ਮਾਰਕੀਟ ਤਾਂ ਸਭ ਨੂੰ ਪਤਾ ਹੁੰਦਾ ਨਾ, ਉੱਥੇ ਤਾਂ ਪੈਸਾ ਲੱਗਦਾ, ਕੋਈ ਝੂਠ ਨਹੀਂ ਬੋਲ ਸਕਦਾ। ਇੰਡੀਆ ਨੇ ਆਪਣੇ ਨੈਸ਼ਨਲ ਬਜਟ ਜਿਹੜਾ ਮਿਲਟਰੀ ਦੇ ਵਿੱਚ ਸੀਗਾ, ਇੰਡੀਆ ਨੂੰ ਇੱਕ ਰੀਜ਼ਨ ਮਿਲ ਗਿਆ, ਜ਼ਬਰਦਸਤ ਇਨਕਰੀਜ਼ ਕਰ ਦਿੱਤਾ। ਅੱਜ ਇੰਡੀਆ 70-80 ਬਿਲੀਅਨ ਡਾਲਰ ਸਾਲ ਦਾ ਖਰਚ ਕਰ ਰਿਹਾ, ਵਿਚ ਇਜ਼ ਰੋਂਗ। ਮੈਂ ਇੱਕ ਗੱਲ ਹੋਰ ਇੱਥੇ ਕਹਿ ਦਵਾਂ, ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਤਾਂ ਮੈਂ ਜਵਾਬ ਦੇ ਰਿਹਾ, ਅਦਰਵਾਈਜ਼ ਆਈ ਐਮ ਨੋਟ ਇੰਟਰਸਟਿਡ ਇਨ ਡਿਸਕਸਿੰਗ ਕਿ ਕਿਹਦਾ ਲਾਸ ਹੋਇਆ, ਕਿਹਦੀ ਵਿਕਟਰੀ ਹੋਈ, ਕਿਉਂਕਿ ਮੇਰੀ ਨਿਗਾਹ ਦੇ ਵਿੱਚ ਇੰਡੀਆ ਦੀ ਲੜਾਈ ਆਪਣੇ ਪੋਟੈਂਸ਼ੀਅਲ ਦੇ ਨਾਲ ਹੈ। ਇੰਡੀਆ ਸ਼ੁੱਡ ਫੋਕਸ ਔਨ ਇਟਸ ਪੋਟੈਂਸ਼ੀਅਲ ਰਾਦਰ ਦੈਨ ਸਪੈਂਡਿੰਗ ਬੋਥ ਦਾ ਕੰਟਰੀਜ਼, ਦੋਨੋਂ ਕੰਟਰੀਜ਼ ਡਿਫੈਂਸ ਤੇ ਇੰਨਾ ਸਪੈਂਡ ਕਰ ਰਹੀਆਂ ਨੇ, ਉਹ ਨਹੀਂ ਕਰਨਾ ਚਾਹੀਦਾ, ਉਹਦੀ ਬਜਾਏ ਆਪਣੇ ਜਿਹੜਾ ਫਿਊਚਰ ਹੈ ਉਹਦੇ ਵਿੱਚ ਜਿਹੜਾ ਉਹ ਫੋਕਸ ਕਰਨਾ ਚਾਹੀਦਾ। ਔਰ 2000 ਤੋਂ ਬਾਅਦ ਤੁਸੀਂ ਨੰਬਰ ਖੁਦ ਹੀ ਦੇਖ ਲੈਣਾ, ਪਾਕਿਸਤਾਨ ਦੀ ਇਕਾਨਮੀ ਜੋ ਪਹਿਲਾਂ ਹੀ ਥੋੜੀ ਦਿੱਕਤ ਦੇ ਵਿੱਚ ਆ ਰਹੀ ਸੀਗੀ, ਠੀਕ ਹੈ, ਨਹੀਂ 2000 ਤੋਂ ਬਾਅਦ ਇੰਟਰਨੈਸ਼ਨਲ ਮੀਡੀਆ ਦੇ ਅਕਾਊਂਟਸ ਪੜ੍ਹ ਲੈਣਾ, ਪਾਕਿਸਤਾਨ ਦੀ ਇਕਾਨਮੀ ਹੋਰ ਜ਼ਿਆਦਾ ਕ੍ਰਿਪਲ ਜਿਹੜੀ ਹੈ ਉਹ ਕਰਦੀ ਚਲੀ ਗਈ। ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਸੀਗਾ, ਇਹ ਨਵਾਜ਼ ਸ਼ਰੀਫ ਸਾਹਿਬ ਦਾ ਬਿਆਨ ਕੋਟ ਕਰੇ, ਹੁਣ ਤੁਸੀਂ ਕਹਿ ਸਕਦੇ ਹੋ ਕਿ ਨਵਾਜ਼ ਸ਼ਰੀਫ ਸਾਹਿਬ ਵੀ ਗਲਤ ਨੇ, ਤੁਸੀਂ ਹੁਣੇ ਕਿਹਾ ਸ਼ਬਾਜ਼ ਸ਼ਰੀਫ ਇਜ਼ ਅ ਵੀਕ ਪ੍ਰਾਈਮ ਮਿਨਿਸਟਰ, ਹੋ ਸਕਦਾ ਨਵਾਜ਼ ਸ਼ਰੀਫ ਸਾਹਿਬ ਨੇ ਵੀ ਗਲਤ ਬਿਆਨ ਨਹੀਂ ਕਰਦੇ।
ਇੱਕ ਮਿੰਟ ਕਰਾਂਗਾ
ਕਿ 4000 ਪਾਕਿਸਤਾਨੀ ਫੌਜੀ ਜਿਹੜੇ ਨੇ ਉਹ ਇਸ ਇਹਦੇ ਸਾਰੇ ਆਪਰੇਸ਼ਨ ਦੇ ਵਿੱਚ ਸ਼ਹੀਦ ਹੋ ਗਏ ਨੇ, ਇਨਵਾਜ਼ ਸ਼ਰੀਫ ਸਾਹਿਬ ਦਾ ਆਪਣਾ ਬਿਆਨ ਹੈ। ਪਰਵੇਜ਼ ਮੁਸ਼ਰਫ ਸਾਹਿਬ ਨੇ ਜ਼ਰੂਰ ਕਿਹਾ ਸੀਗਾ ਕਿ ਜਦੋਂ ਸਾਡਾ ਆਪਣਾ ਪ੍ਰਧਾਨ ਮੰਤਰੀ ਸਾਡੀ ਫੋਰਸਿਸ ਨੂੰ ਅੰਡਰਮਾਈਨ ਕਰਦਾ ਹੈ ਤੇ ਮੈਨੂੰ ਬੜਾ ਜਿਹੜਾ ਉਹ ਦੁੱਖ ਹੁੰਦਾ, ਕਿਉਂਕਿ ਪਰਵੇਜ਼ ਮੁਸ਼ਰਫ ਸਾਹਿਬ ਵਾਜ਼ ਦਾ ਵੈਰੀ ਆਰਕੀਟੈਕਟ ਆਫ ਇਹ ਜਿਹੜਾ ਕਾਰਗਿਲ ਦੀ ਜਿਹੜੀ ਉਹ ਜੰਗ ਹੋਈ ਹੈ। ਸੋ ਆਪਾਂ ਦੁਬਾਰਾ ਕਾਊਂਟ ਕਰ ਲੈਂਦੇ ਹਾਂ, 1947-48 ਤੁਸੀਂ ਕਿਹਾ ਜੀ ਉਹ ਕਬਾਇਲੀ ਲੜਦੇ ਸੀ ਤਾਂ ਹਾਰ ਗਏ, ਵੈਸੇ ਉੱਥੇ ਪਾਕਿਸਤਾਨ ਆਰਮੀ ਰੈਗੂਲਰ ਸੀਗੇ, ਚਲੋ ਹਾਰ ਜਿੱਤ ਦਾ ਫੈਸਲਾ ਹੋ ਗਿਆ। 65 ਦਾ ਤੁਸੀਂ ਕਿਹਾ ਕਿ 65 ਦਾ ਜੀ ਹਜੇ ਡਿਬੇਟ ਹੈ, ਚਲੋ ਵੈਸੇ ਮੇਰੇ ਮੁਤਾਬਿਕ ਨਹੀਂ ਹੈ, ਪਰ ਜੇ ਤੁਸੀਂ ਡਿਬੇਟ ਚ ਰੱਖਣਾ ਉਹਨੂੰ ਡਿਬੇਟ ਚ ਰੱਖ ਲਓ ਤਾਂ ਉਹ ਵੀ ਕੋਈ ਜਿੱਤ ਹਾਸਲ ਨਾ ਹੋਈ। 71 ਦਾ ਤੁਸੀਂ ਕਿਹਾ ਜੀ ਬੰਗਾਲੀਆਂ ਨੇ ਸਾਡਾ ਸਾਥ ਨਹੀਂ ਦਿੱਤਾ ਤਾਂ ਜੀ ਪਾਕਿਸਤਾਨ ਹਾਰ ਗਿਆ, ਚਲੋ ਉਹ ਫੈਸਲਾ ਹੋ ਗਿਆ ਵੀ ਇੱਕ ਪਹਿਲੀ ਹਾਰੇ ਤੇ 71 ਵੀ ਹਾਰ ਗਏ, 65 ਦਾ ਤੁਸੀਂ ਕਿਹਾ ਫੈਸਲਾ ਨਹੀਂ ਹੋਇਆ। ਕਾਰਗਿਲ ਜੰਗ ਜਿਹੜੀ ਚੌਥੀ ਹੋਈ ਉਹਦਾ ਤੁਸੀਂ ਲਾਤਾ ਕਿ ਜੀ ਉਹ ਅਮਰੀਕਾ ਨੇ ਵਿੱਚ ਇੰਟਰਵੀਨ ਕਰ ਦਿੱਤਾ ਤਾਂ ਉਹ ਹਾਰ ਗਏ, ਪਰ ਜਿੱਤ ਉੱਥੇ ਵੀ ਨਹੀਂ ਮਿਲੀ। ਸੋ 4 ਜੰਗਾਂ ਦਾ ਫੈਸਲਾ ਹੋ ਗਿਆ, ਜਿੱਤ ਹਜੇ ਤੁਸੀਂ ਇੱਕ ਵੀ ਨਹੀਂ ਗਿਣਾ ਸਕੇ ਕਿ ਕੋਈ ਜਿੱਤੀ ਹੋਵੇ, ਠੀਕ ਹੈ ਜਿੱਤ। ਹੁਣ ਦੋ ਨਹੀਂ ਇੱਕ ਸੈਕਿੰਡ ਹੁਣ ਅੱਛਾ ਮੈਂ ਫੇਰ ਦੁਬਾਰਾ ਤੁਹਾਨੂੰ ਕਹਿ ਦਿੰਦਾ ਕਿ ਲੈਫਟੀਨੈਂਟ ਜਨਰਲ ਰਿਟਾਇਰਡ ਸ਼ਾਹਿਦ ਅਜ਼ੀਜ਼ ਸਾਹਿਬ ਉਹ ਜ਼ਰੂਰ DG ਮਤਲਬ ਆਏ, ਕੋਈ ਛੋਟੀ ਮੋਟੀ ਪੋਜੀਸ਼ਨ ਦੇ ਤਾਂ ਰਹੇ ਨਹੀਂ ਹੈ, ਉਹਨਾਂ ਦੀ ਕਿਤਾਬ ਲਿਖੀ ਤੁਸੀਂ ਉਹ ਜ਼ਰੂਰ ਪੜ੍ਹ ਲੈਣਾ ਵੀ ਕੀ ਲਿਖਿਆ ਉਹਨਾਂ ਨੇ ਸਾਰੀ ਆਪਣੀ ਕਿਤਾਬ ਦੇ ਵਿੱਚ, ਠੀਕ ਮੇਰੇ ਮੁਤਾਬਿਕ ਦੋਨਾਂ ਦਾ ਲੋਸ ਹੈ। ਔਰ ਜਿਹੜੀ ਗੱਲ ਤੁਸੀਂ ਕੀਤੀ ਆ ਰਫੇਲ ਦੀ, ਮੈਂ ਕੱਲ ਵੀ ਜ਼ਿਕਰ ਕੀਤਾ, ਪਹਿਲਾਂ ਵੀ ਜ਼ਿਕਰ ਕੀਤਾ, ਅੱਜ ਫੇਰ ਕਹਿ ਦਿੰਦਾ, ਯੈਸ ਦੈਟ ਪਾਰਟ ਯੂ ਆਰ ਰਾਈਟ। ਔਰ ਮੈਂ ਖੁਦ ਜ਼ਿਕਰ ਕਰ ਰਿਹਾ ਕਿ ਇੰਡੀਆ ਨੂੰ ਜਵਾਬ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ, ਇਟ ਇਜ਼ ਨਾਟ ਅ ਸੈਟਿਸਫੈਕਟਰੀ ਆਨਸਰ। ਮੈਂ ਕੱਲ ਵੀ ਬੋਲਿਆ ਰੇਡੀਓ ਤੇ ਟੀਵੀ ਤੇ ਲਗਾਤਾਰ ਬੋਲ ਰਿਹਾ ਕਿ ਜਦ ਤੁਹਾਨੂੰ ਸਿੱਧੇ ਸਵਾਲ ਦੋ ਵਾਰ ਪੁੱਛੇ ਗਏ ਕਿ ਰਫਾਲ ਜਹਾਜ਼ ਜਿਹੜੇ ਆ ਜੀ ਤੁਹਾਡੇ ਗਿਰਨ ਦੀ ਗੱਲ ਹੋ ਰਹੀ ਹੈ ਤਾਂ ਜਵਾਬ ਸਿੱਧਾ ਹੀ ਹੋਣਾ ਚਾਹੀਦਾ ਹੈ ਨਾ। ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ ਅਜੇ ਤੱਕ ਕਿ ਰਫੇਲ ਜਿਹੜਾ ਜਹਾਜ਼ ਹੈ ਉਹ ਗਿਰਿਆ ਨਹੀਂ ਗਿਰਿਆ। ਉਨ੍ਹਾਂ ਨੇ ਕਿਹਾ ਜੀ ਸਾਡੇ ਪਾਇਲਟ ਸਾਰੇ ਸੁਰੱਖਿਅਤ ਨੇ, ਵਿਚ ਇਜ਼ ਨਾਟ ਦ ਰਾਈਟ ਆਨਸਰ, ਠੀਕ ਹੈ, ਵਿਚ ਇਜ਼ ਨਾਟ ਦ ਰਾਈਟ ਆਨਸਰ। ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹੋ ਸਕਦਾ ਹੈ ਕਿ ਇੱਕ ਗਿਰਿਆ ਹੋਵੇ, ਹੋ ਸਕਦਾ ਦੋ ਗਿਰ ਗਏ ਕਿ ਪੰਜ ਗਿਰ ਗਏ। ਮੈਂ ਨਹੀਂ ਕੋਈ ਗੱਲ ਐਸੀ ਹੋਣ ਦੀ ਨਹੀਂ ਕਹਿਣਾ ਚਾਹੁੰਦਾ ਵੀ ਜਿਹੜੀ ਕੱਲ ਨੂੰ ਗੱਲ ਫਿਰ ਮੈਨੂੰ ਕਹਿਣਾ ਮੈਂ ਅੱਜ ਕਹਿ ਦੇਵਾਂ ਜੀ ਬਿਲਕੁਲ ਕੋਈ ਨਹੀਂ ਗਿਰਿਆ ਜਹਾਜ਼, ਨੋ ਆਈ ਕੈਨੋਟ ਸੇ ਦੈਟ। ਕੱਲ ਨੂੰ ਪ੍ਰੂਫ ਆ ਸਕਦੇ ਹੈ ਕਿ ਇੰਡੀਆ ਦੇ ਦੋ ਰਫੇਲ ਗਿਰ ਗਏ, ਪੰਜ ਰਫੇਲ ਗਿਰ ਗਏ। ਹੁਣ ਜੋ ਪਰਮਾਤਮਾ ਦੀ ਮਿਹਰ ਦੇ ਨਾਲ 25 ਸਾਲ ਦਾ ਇੱਕ ਰਿਕਾਰਡ ਹੈ ਉਹ ਫਿਰ ਅਸੀਂ ਚਾਹੁੰਦੇ ਹਾਂ। ਕੱਲ ਆਪਣੇ ਅਜ਼ੀਜ਼ ਨੇ ਪਾਕਿਸਤਾਨ ਤੋਂ, ਉਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ, ਨਜ਼ਮ ਸੇਠੀ ਸਾਹਿਬ ਉੱਥੇ ਕਹਿ ਰਹੇ ਨੇ ਕਿ ਇੰਡੀਆ ਹੁਣ ਜਿਹੜੇ F-35 ਲਏਗਾ, ਔਰ ਅਮਰੀਕਾ ਨੇ, ਔਰ ਤੁਸੀਂ ਵੀ ਹੁਣੇ ਮੈਨਸ਼ਨ ਕਰ ਦਿੱਤਾ ਤਾਂ ਮੈਨੂੰ ਯਾਦ ਆ ਗਿਆ, ਤੇ ਉਹ ਮੇਰੇ ਭਰਾ ਮੇਰੇ ਨਾਲ ਗੱਲ ਕਰ ਰਹੇ ਸੀ ਵੀ ਇੰਡੀਆ ਆ ਦੇਖੋ ਜੀ ਇੰਡੀਆ ਨੂੰ F-35 ਲੈਣੇ ਪੈ ਰਹੇ ਨੇ, ਔਰ ਉਨ੍ਹਾਂ ਨੇ ਔਰ ਕਮਿਟਮੈਂਟ ਕਰਕੇ ਆਏ ਹੋਏ ਨੇ F-35 ਲੈਣ ਦੇ। ਔਰ ਨਜ਼ਮ ਸੇਠੀ ਸਾਹਿਬ ਕਹਿ ਰਹੇ ਸੀ ਵੀ F-35 ਅਮਰੀਕਾ ਕਿਸੇ ਕੋ ਦਿੱਤਾ ਨਹੀਂ ਹੈ, ਅਮਰੀਕਾ ਨੇ 1000 F-35 ਕਿੰਨਿਆਂ ਨੂੰ ਵੇਚ ਦਿੱਤੇ ਨੇ। ਸੋ ਨਜ਼ਮ ਸੇਠੀ ਸਾਹਿਬ ਵਰਗੇ ਪੱਤਰਕਾਰ ਦੀ, ਮੈਂ ਫਿਰ ਉਹਨਾਂ ਨੂੰ ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਜਿਹੜੀ ਤੁਸੀਂ ਆ ਵੀਡੀਓ ਮੈਨੂੰ ਅੱਜ ਦੀ ਭੇਜੀ ਹੈ ਤਾਜ਼ਾ ਨਜ਼ਮ ਸੇਠੀ ਸਾਹਿਬ ਦੀ, ਮੈਂ ਕਿਹਾ ਬਹੁਤ ਹਾਈਲੀ ਰਿਸਪੈਕਟੇਬਲ ਨੇ। ਮੈਂ ਕੋਈ ਪ੍ਰੋਫੈਸ਼ਨਲ ਜਰਨਲਿਜ਼ਮ ਨਹੀਂ ਕੀਤੀ, ਅਸੀਂ ਇਹਨਾਂ ਤੋਂ ਜਰਨਲਿਜ਼ਮ ਸਿੱਖਦੇ ਹਾਂ, ਲੇਕਿਨ ਇਹ ਵੀ ਬੈਠ ਕੇ ਟੀਵੀ ਤੇ, ਔਰ ਜਿਹੜੀ ਤੁਸੀਂ ਮੈਨੂੰ ਵੀਡੀਓ ਭੇਜੀ ਮੈਂ ਤਾਂ ਦੇਖਣੀ ਸੀ, ਮੈਂ ਕਿਉਂਕਿ ਟੀਵੀ ਦੇ ਇਲੈਕਟ੍ਰੋਨਿਕ ਮੀਡੀਆ ਨਾ ਟਾਈਮ ਜ਼ਿਆਦਾ ਲੱਗਦਾ ਹੈ ਔਰ ਕੰਟੈਂਟ ਘੱਟ ਮਿਲਦਾ ਹੈ। ਆਈ ਪ੍ਰੈਫਰ ਰੀਡਿੰਗ, ਦੇਖ ਲੈਂਦੇ ਹਾਂ ਟੀਵੀ ਦੇ ਵੀ, ਬਟ ਮੈਂ ਕਿਹਾ ਵੀ ਮੈਂ ਤੁਹਾਡਾ ਦੇਖਿਆ, ਤੁਸੀਂ ਮੈਨੂੰ 8 ਸੈਕਿੰਡ ਸਰ 8 ਮਿੰਟ ਦਾ ਕਲਿੱਪ ਭੇਜਿਆ, ਕੱਲ ਦਾ ਨਜ਼ਮ ਸੇਠੀ ਸਾਹਿਬ ਦਾ ਉਹ ਜਿਹੜੇ ਟੀਵੀ ਚੈਨਲ ਤੇ ਪ੍ਰੋਗਰਾਮ ਕਰਦੇ, ਤੁਸੀਂ ਵੀ ਦੇਖ ਲੈਣਾ। ਮੈਂ ਕਿਹਾ ਜੀ ਮਤਲਬ ਤੁਸੀਂ ਟੀਵੀ ਤੇ ਬੈਠ ਕੇ ਇੱਡੀ ਵੱਡੀ ਸਟੇਟਮੈਂਟ ਦਿੱਤੀ ਕਿ F-35 ਜੀ ਉਹ ਕਿਸੇ ਨੂੰ ਨੀ ਦਿੰਦਾ, ਇੱਕ ਕੰਟਰੀ ਨੂੰ ਦਿੱਤਾ, ਉਹ ਤੇ ਕੈਨੇਡਾ ਤਾਂ ਰਿਜੈਕਟ ਕਰ ਰਿਹਾ। ਮੈਂ ਕਿਹਾ ਜੀ ਕਾਸ਼ ਮਾਰਕ ਕਰਨੀ ਸਾਹਿਬ ਕਾਸ਼ ਨਜ਼ਮ ਸੇਠੀ ਸਾਹਿਬ ਸਾਡੇ ਕੈਨੇਡਾ ਦੀ ਜਰਨਲਿਜ਼ਮ ਕਰਦੇ ਹੁੰਦੇ ਤਾਂ ਇਹਨਾਂ ਨੂੰ ਸਮਝ ਆ ਜਾਣਾ ਸੀ F-35 ਤੇ ਕੈਨੇਡਾ ਤੱਕ ਨੇ ਮਾਰਕ ਕਰਨੀ ਸਾਹਿਬ ਨੇ ਪਾਤਾ ਹੈ, ਹਾਲਾਂਕਿ ਅਸੀਂ ਟੈਰਿਫ ਦੀ ਵਜ੍ਹਾ ਨਾਲ ਪਾਇਆ ਕਿ ਟੈਰਿਫ ਸਾਡੇ ਤੇ ਲਗਾ ਰਹੇ ਨੇ, ਲੇਕਿਨ ਦੁਨੀਆ ਉਹ ਤੇ ਦੁਨੀਆ ਭਰ ਨੂੰ ਬੰਦੇ ਫਿਰ ਰਹੇ ਨੇ ਕਿ F-35 ਲੈ ਲਓ, F-35 ਲੈ ਲਓ, ਤੇ ਇਹ ਨਜ਼ਮ ਸੇਠੀ ਸਾਹਿਬ ਕਹਿ ਰਹੇ ਸੀ ਕਿਸੇ ਨੂੰ ਨੀ ਦਿੱਤਾ। ਮੈਂ ਕਿਹਾ 8 ਕੰਟਰੀਆਂ ਦੇ ਨਾਮ ਤਾਂ ਮੈਂ ਗਿਣਾ ਦਿੰਦਾ, 8 ਕੰਟਰੀਆਂ ਦੇ ਨਾਮ ਮੈਂ ਗਿਣਾ ਦਿੱਤਾ ਜਿਨ੍ਹਾਂ ਨੂੰ ਉਹਨਾਂ ਨੇ F-35 ਦਿੱਤੇ ਨੇ, ਔਰ ਇੰਡੀਆ ਨੂੰ ਉਹ ਚਾਹੁੰਦੇ ਸੀਗੇ ਕਿ ਲੈ ਲੈਣ, ਹੁਣ ਲੈਣਗੇ ਨਹੀਂ ਲੈਣਗੇ ਉਹ ਕੱਲ ਦੀ ਗੱਲ ਹੈ। As we speak, India buys more military hardware from Russia, even France. France to India ਜ਼ਿਆਦਾ military hardware buy ਕਰਦਾ ਹੈ, ਰਸ਼ੀਆ ਤੋਂ, ਫਰਾਂਸ ਤੋਂ, ਅਮਰੀਕਾ ਤੋਂ ਫਿਲਹਾਲ ਨਹੀਂ ਕਰਦਾ। ਔਰ ਉਹਦਾ ਕਾਰਨ ਇਹ ਵੀ ਨਜ਼ਰ ਆ ਰਿਹਾ ਕਿ ਕਿਤੇ ਨਾ ਕਿਤੇ ਅਮਰੀਕਨ ਜਹਾਜ਼ ਪਾਕਿਸਤਾਨ ਵੀ ਅੱਜ ਇਸਤੇਮਾਲ ਕਰ ਰਿਹਾ, ਕੁਛ ਰਡਾਰ ਸਿਸਟਮ ਦੇ ਵਿੱਚ ਵੀ ਅਮਰੀਕਾ ਦੀ ਮਦਦ ਹੈ। ਸੋ ਇੰਡੀਆ ਲੈ ਰਿਹਾ ਅਮਰੀਕਾ ਤੋਂ ਕੁਛ ਸਮਾਨ, 4-5% ਲੈ ਰਿਹਾ, ਇੰਡੀਆ ਦੀ ਫਰਾਂਸ ਦੇ ਨਾਲ ਬਾਇੰਗ 23% ਹੈ, ਬਟ ਹਜੇ F-35 ਜੋ ਨਜ਼ਮ ਸੇਠੀ ਸਾਹਿਬ ਕਹਿ ਰਹੇ ਸੀਗੇ, ਇੱਕ ਤੇ ਫੈਕਚੁਅਲੀ ਗਲਤ ਕਹਿ ਰਹੇ ਸੀਗੇ ਕਿ ਕਿਸੇ ਨੂੰ ਨੀ ਦਿੰਦਾ ਜੀ F-35, ਉਹ ਵੀ ਗਲਤ ਹੈ, ਤੇ ਦੂਸਰੇ ਜਿਹੜੀ ਉਹ ਗੱਲ ਕਰ ਰਹੇ ਸੀਗੇ ਕਿ ਇੰਡੀਆ ਨੇ ਹੁਣ ਉਹੀ ਲੈਣਾ, ਤੇ ਉਹ ਵੀ ਹਜੇ ਕੋਈ ਕਮਿਟਮੈਂਟ ਜਿਹੜੀ ਆ ਉਹ ਹਾਂ ਕੱਲ ਨੂੰ ਲੈ ਲੈਣ, ਉਹ ਕੱਲ ਦੀ ਗੱਲ ਹੈ, ਬਟ ਹਜੇ ਕੋਈ ਐਸੀ ਡੀਲ ਜਿਹੜੀ ਆ ਉਹ ਨਹੀਂ ਹੋਈ। ਇੱਕ ਚੀਜ਼ ਕਹਿ ਦੇਣਾ ਕਿ ਜਿੰਨੇ ਵੀ ਰਾਕਟ ਮਾਰੇ, ਜਿੰਨੇ ਵੀ ਇੱਕ ਵੀ ਸਿਵਿਲੀਅਨ ਕੈਜੁਅਲਟੀ ਜਿਹੜੀ ਆ, ਜਿਹੜੇ ਰਾਕਟਸ ਦੇ ਨਾਲ ਫਾਇਰਿੰਗ ਦੇ ਨਾਲ ਜ਼ਰੂਰ ਹੋ ਗਈਆਂ ਨੇ ਕੈਜੁਅਲਟੀਜ਼ ਇੰਡੀਅਨ ਸਾਈਡ ਕਸ਼ਮੀਰ ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਵੀ ਸਿਵਿਲੀਅਨ ਕੈਜੁਅਲਟੀ ਨਹੀਂ ਹੋਈ, ਮਿਲਟਰੀ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਪੰਜਾਬ ਦੇ ਵਿੱਚ ਕੋਈ, ਜਿੰਨੇ ਰਾਕਟ ਜਿੰਨੇ ਆਏ, ਪੂਰਾ ਡਿਫੈਂਸ ਸਿਸਟਮ ਇੰਨਾ ਜ਼ਬਰਦਸਤ ਸੀਗਾ ਕਿ ਕੁਛ ਵੀ ਉਹ ਨਹੀਂ ਆ ਸਕਿਆ। ਔਰ ਇੰਡੀਆ ਜਿਹੜਾ ਉਹ ਖੁਦ ਹੀ ਪਾਕਿਸਤਾਨ ਅਕਾਊਂਟਸ, ਉਹਨਾਂ ਨੇ ਖੁਦ ਹੀ ਕਹਿ ਦਿੱਤਾ ਕਿ ਸਾਡੇ ਏਅਰਬੇਸ ਦੇ ਉੱਤੇ ਜੀ ਸਾਡੇ ਬੰਦੇ ਸ਼ਹੀਦ ਹੋਏ ਨੇ। ਸੋ ਪਾਕਿਸਤਾਨ ਦੇ ਏਅਰਬੇਸ ਤੱਕ ਜਿਹੜੇ ਬ੍ਰਹਮੋਸ, ਇੰਡੀਆ ਦਾ ਪੂਰਾ ਇੰਡੀਜਨਸ ਮਿਜ਼ਾਈਲ ਹੈ, ਉਹ ਉੱਥੇ ਤੱਕ ਪਹੁੰਚ ਗਿਆ। ਜਿਹੜਾ ਬੈਲਿਸਟਿਕ ਮਿਜ਼ਾਈਲ ਪਾਕਿਸਤਾਨ ਵੱਲੋਂ, ਬੈਲਿਸਟਿਕ ਮਿਜ਼ਾਈਲ, ਡਰੋਨ ਜੋ ਵੀ ਆਏ ਨੇ, ਕੋਈ ਪੰਜਾਬ ਦੇ ਵਿੱਚ ਉੱਠ ਕੇ ਕਹਿ ਦੇਵੇ, ਸਾਰੇ ਅਸੀਂ ਸਾਰੇ ਪੰਜਾਬ ਤੋਂ, ਅਸੀਂ ਰੋਜ਼ ਉੱਥੇ ਖਬਰਾਂ ਲੈ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਕੋਈ ਪੰਜਾਬ ਤੋਂ ਉੱਠ ਕੇ ਕਹਿ ਦੇਵੇ, ਜਾਂ ਪਾਕਿਸਤਾਨੀ ਦਾਵਾ ਕਰਦੇ, ਕੋਈ ਇਮੇਜ ਦਿਖਾ ਦੇ ਕਿ ਜਾਂ ਪੰਜਾਬ ਦੇ ਵਿੱਚ ਕੋਈ ਮਿਜ਼ਾਈਲ ਉਹਨਾਂ ਦਾ ਕਿਤੇ ਕਿਸੇ ਏਅਰਬੇਸ ਦੇ ਉੱਤੇ ਜਾਂ ਕੋਈ ਵੱਡਾ ਅਟੈਕ ਹੋਇਆ, ਪਹੁੰਚਣ ਨਹੀਂ ਦਿੱਤੇ। S-400 ਜਿਹੜਾ ਰਸ਼ੀਅਨ ਡਿਫੈਂਸ ਸਿਸਟਮ ਹੈ, ਇਧਰੋਂ ਆਕਾਸ਼, ਉਹਨਾਂ ਨੇ 4 ਸਿਸਟਮ ਲਗਾਏ, ਇੱਕ ਇੰਡੀਜਨਸ ਸੀਗਾ, ਇੱਕ S-400 ਜਿਹੜਾ ਰਸ਼ੀਅਨ ਹੈ ਉਹ ਸੀਗਾ। ਪਾਕਿਸਤਾਨ ਕੋਲ ਜਿਹੜਾ ਏਅਰ ਡਿਫੈਂਸ ਸਿਸਟਮ ਸੀਗਾ, ਉਹ ਤੁਹਾਨੂੰ ਨਾਮ ਪਤਾ ਜੀ ਪਾਕਿਸਤਾਨ ਕੋਲ ਡਿਫੈਂਸ ਸਿਸਟਮ ਕਿਹੜਾ ਸੀ ਜਿਹੜਾ ਇੰਡੀਆ ਕੋਲ?
ਜੇ ਟੈਨ ਸੀ
ਨਹੀਂ ਅਚਾਨਕ ਨਹੀਂ ਆਇਆ, ਇਹ J10C ਵੀ ਨਹੀਂ ਆਇਆ ਔਰ ਅਚਾਨਕ ਵੀ ਨਹੀਂ ਆਇਆ, ਇਹ S-300 ਜਦੋਂ ਰਸ਼ੀਆ ਨੇ S-400 ਬਣਾਇਆ ਸੀ ਨਾ, ਉਸ ਤੋਂ ਪਹਿਲਾਂ ਰਸ਼ੀਆ ਨੇ ਬਣਾਇਆ ਸੀ S-300, ਉਹ S-300 ਨੂੰ ਰੀ ਇੰਜੀਨੀਅਰ ਕੀਤਾ, S-300 ਨੂੰ ਰੀ ਇੰਜੀਨੀਅਰ ਕੀਤਾ ਕਿਉਂਕਿ ਦੇ ਨਹੀਂ ਸੀ ਰਿਹਾ ਰਸ਼ੀਆ ਚਾਈਨਾ ਨੂੰ, ਰਸ਼ੀਆ ਨੇ ਇੰਡੀਆ ਨੂੰ ਦਿੱਤਾ S-400 ਜਿਹੜਾ ਇਸਤੇਮਾਲ ਕੀਤਾ। ਇੱਕ ਸੈਕਿੰਡ ਸਰ ਸੁਣ ਲਓ, ਜਿਹੜੀ ਚੀਜ਼ ਮੈਂ ਗੱਲ ਕਰ ਰਿਹਾ ਫਿਰ ਤੁਸੀਂ ਆਪਣੀ ਗੱਲ ਜਾਰੀ ਰੱਖਣਾ।
ਜਗਜੀਤ ਜੀ ਤੁਹਾਡਾ ਕਸਟਮਰ ਐਂਗਰੀ ਹੋ ਰਿਹਾ, ਮੇਰਾ ਖਿਆਲ ਹੈ ਉਹਨੂੰ ਵੇਟ ਬੜੀ ਕਰਾ ਦਿੱਤੀ ਹੈ, ਮੈਂ ਰੀਅਲੀ ਸੋਰੀ ਟੂ ਯੂਰ ਕਸਟਮਰ ਭਾਈ ਜੀ, ਵੈਰੀ ਸੋਰੀ। ਚਲੋ
ਠੀਕ ਹੈ ਜੀ, ਕਸਟਮਰ
ਮੈਂ ਗੱਲ ਕਰਕੇ ਕਹਿੰਦਾ ਕਿ ਯੂਕਰੇਨ ਦੀ ਵਾਰ ਵਿਚ ਤੇ ਉਹ ਵੀ ਐਕਸਪੋਜ਼ ਹੋ ਗਏ ਸਰ, ਉਹਦੇ ਰਸ਼ੀਆ ਦੇ ਵੈਪਨ ਵੀ ਐਕਸਪੋਜ਼ ਹੋ ਗਏ।
ਰਸ਼ੀਆ ਦਾ ਤਾਂ ਸਰ S-400 ਮੈਂ ਦੁਬਾਰਾ ਤੁਸੀਂ ਉਹੀ ਸਮਝਿਆ ਨਾ, ਰਸ਼ੀਆ ਦੇ ਵੈਪਨ ਐਕਸਪੋਜ਼ ਹੋ ਗਏ, ਤੁਸੀਂ ਗੱਲ ਉਹੀ ਮੈਂ ਮੁਕੰਮਲ ਕਰਨ ਲੱਗਾ ਸੀਗਾ ਕਿ ਰਸ਼ੀਆ ਦਾ ਜਿਹੜਾ S-300 ਸੀਗਾ ਨਾ, ਜਿਹੜਾ ਹੁਣ S-400 ਆ, S-400 ਨੇ ਤਾਂ ਮੈਂ ਕਹਿੰਦਾ ਕਮਾਲ ਹੀ ਕਰ ਦਿੱਤੀ ਹੈ। ਮੈਂ ਪੰਜਾਬ ਦੇ ਸਾਰੇ ਇਲਾਕੇ ਦੇ ਇੱਥੇ